ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ, ਉਹ ਕਲਰ ਪਾਠ ਮਖੱਟੂ ਨਹੀਂ ਪੜ੍ਹਨਾ, ਮਖੱਟੂ ਪੜ੍ਹਨਾ। ਹਾਂ, ਮਖੱਟੂ ਉਚਾਰ ਨਹੀਂ ਕਰਨਾ, ਕੱਲ ਪਾਠਾ ਸੀ ਨਾ, ਸੋ ਮਖੱਟੂ ਹੋਏ ਕਾ ਮਖੱਟੂ ਹੋਏ ਕਾ ਨਹੀਂ ਪੜ੍ਹਨਾ। ਹਾਂ, ਮਖੱਟੂ ਪੜ੍ਹਨਾ। ਹਾਂ, ਨੋਟ ਕਰ ਲਿਓ, ਕੱਲ ਦੇਖੋ ਕਿਹੜੇ ਕਿੱਥੇ ਹੈ, ਦੇਖ ਕੇ ਕਿਨਵੀਂ ਕਿਹੜੀਆਂ ਕਿੱਥੇ ਹੈ। ਹਾਂਜੀ, ਇਹਦੇ ਠੀਕ ਵੀ ਕਰਨ ਨਾਲ, ਮੈਂ ਕਿਹਾ ਕੱਲ੍ਹ ਮਖੱਟੂ ਪੜ੍ਹ ਗਿਆ ਸੀ, ਕਿਹਨੇ ਪੜ੍ਹਿਆ ਸੀ, ਉਹ ਠੀਕ ਕਰਨਾ ਬੋਲ ਵਿੱਚ, ਉਹ ਮਖੱਟੂ ਹੀ ਪੜ੍ਹਨਾ। 1245 ਹੇਠੋਂ ਦੂਜੀ ਲੈਣ। ਹਾਂ, ਹੇਠੋਂ ਦੂਜੀ ਲੈਣ ਸੀ। ਮਖੱਟੂ ਹੋ ਕੇ ਕੰਨ ਪੜਾਏ, ਉੱਥੇ ਮਖੱਟੂ ਪੜਿਆ ਕਰ, ਕਿਹਨੇ ਪੜਿਆ ਸੀ। ਹੈਂ, ਹਾਂ, ਸੋ ਮਖੱਟੂ ਨਹੀਂ ਪੜ੍ਹਨਾ, ਉਹਨੂੰ ਮਖੱਟੂ ਪੜ੍ਹਨਾ। ਮਖੱਟੂ ਕੱਲ੍ਹ ਵਿੱਚ ਠੀਕ ਹੋ ਜੂਗਾ। ਮਖੱਟੂ ਜਿਹੜਾ ਹੁੰਦਾ ਵੀ ਕੋਈ ਖੱਟ ਕਮਾ ਕੇ ਨਾ ਲਿਆ ਸਕੇ, ਵਿਹਲੜ, ਹਾਂ, ਖੱਟੂ ਵੀ ਕਹਿ ਦਿੰਦੇ ਨੇ। ਹਾਂ, ਪਰ ਇੱਥੇ ਇਹ ਜਿਹੜਾ ਸਾ ਮਖੱਟੂ ਰੂਪ 'ਚ ਆਇਆ, ਨਹੀਂ ਹੈ ਇਕੱਠਾ ਹੀ ਮਖੱਟੂ। ਚੱਲ ਪੜੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ।
ਹਾਂਜੀ,
ਪੜ ਪੜ ਪੰਡਿਤ ਵਾਦ ਖਾਣ ਦੇ।
ਪੰਡਿਤ ਜਿਹੜੇ ਨੇ ਜੀ, ਵੇਦਾਂ ਨੂੰ ਪੜ੍ਹ ਕੇ, ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਵਾਦ ਵਿਖਾਉਣ ਦੇ ਝਗੜੇ ਕਥਨ ਕਰਦੇ ਨੇ, ਧਾਰਨ ਨਹੀਂ ਕਰਦੇ। ਹਾਂਜੀ,
ਮਾਇਆ ਮੋਹ ਸਵਾਏ।
ਐਸਾ ਕਿਉਂ ਕਰਦੇ ਨੇ, ਮਾਇਆ ਮੋਹ ਸਵਾਏ, ਕਿ ਉਹਨਾਂ ਨੂੰ ਮਾਇਆ ਦਾ ਮੋਹ ਦਾ ਪ੍ਰਯੋਜਨ ਹੈ, ਜਾਂ ਮਾਇਆ ਦੇ ਮੋਹ ਕਰਕੇ ਮਾਇਆ ਦਾ ਹੀ ਉਹਨਾਂ ਨੂੰ ਪ੍ਰਯੋਜਨ ਹੈ। ਸਵਾਏ ਮੈਨ ਸਵਾਰਥ ਹੈ, ਪ੍ਰਯੋਜਨ ਹੈ।
ਦੂਜੇ ਪਾਏ, ਦੂਜਾ ਪਾਏ ਨਾਮ।
ਪਹਿਲਾਂ ਠੀਕ ਸੀ, ਦੂਜੇ ਠੀਕ ਸੀ, ਦੂਜੇ ਪਾਏ,
ਦੂਜੇ ਪਾਏ ਦਲਾਵਾਂ।
ਦਲਾਵਾਂ ਤੁਹਾਡੇ ਕੋਲ, ਸਾਡੇ ਕੋਲ ਆਈ ਹੈ, ਸਾਰਿਆਂ ਕੋਲ ਦਲਾਵਾਂ ਨੇ। ਫਿਰ ਦੂਜਾ ਪੜੋ, ਦੂਜਾ ਪਾਏ,
ਦੂਜਾ ਪਾਏ
ਨਾਮ ਵਿਸਾਰਿਆ,
ਨਾਮ ਵਿਸਾਰਿਆ,
ਦੁਆਇਤ ਭਾਵ ਵਿੱਚ ਲੱਗਣੇ ਕਰਕੇ ਜੀ ਉਹਨਾਂ ਨੇ ਨਾਮ ਵਿਸਾਰ ਦਿੱਤਾ ਹੈ। ਹਾਂਜੀ,
ਮਨ ਮੂਰਖ ਮਿਲੇ ਸਜਾਏ।
ਐਸੇ ਮਨ ਦੇ ਮੂਰਖਾਂ ਨੂੰ ਮਹਾਰਾਜ ਕਹਿੰਦੇ ਅੰਤ ਵੇਲੇ ਸਜ਼ਾ ਮਿਲਦੀ ਹੈ। ਫਿਰ ਜਿਹੜੇ ਪੜ੍ਹਾਈ ਤੱਕ ਹੀ ਸੀਮਤ ਨੇ, ਪੜ੍ਹ ਪੜ੍ਹ ਕੇ ਝਗੜੇ ਹੀ ਕਰਦੇ ਨੇ, ਧਾਰਨ ਨਹੀਂ ਕਰਦੇ, ਸੋ ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਸਜ਼ਾ ਹੀ ਮਿਲਦੀ ਅੰਤ ਵੇਲੇ, ਮਨ ਦੇ ਮੂਰਖ ਨੇ ਹੋ। ਸ਼ਾਬਾਸ਼,
ਜਿਨ ਕੀਤੇ ਤਿਸੈ ਨਾ ਸੇਵਨੀ।
ਜਿਸ ਪਰਮੇਸ਼ਰ ਨੇ ਬਣਾਇਆ ਹੈ, ਕੀਤੇ ਮੈਨੇ ਉਤਪਤ ਕੀਤੇ ਨੇ, ਜਿਸ ਵਾਹਿਗੁਰੂ ਨੇ, ਉਹਨੂੰ ਸੇਵਨ ਨਹੀਂ ਕਰਦੇ। ਹਾਂਜੀ,
ਦੇ ਦਾ ਰਿਜਕ ਸਮਾਏ,
ਜਿਹੜਾ ਵਾਹਿਗੁਰੂ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ। ਸਮਾਏ ਦਾ ਅਰਥ ਇੱਥੇ ਪਹੁੰਚਾਉਣਾ, ਇੱਥੇ ਸਮਾਉਣ ਦਾ ਅਰਥ ਨਹੀਂ ਸਮਾਏ, ਸੰਵਾਹੇ ਤੋਂ ਸਮਾਏ ਪਾਠ ਬਣਿਆ, ਸੰਵਾਹੇ ਪਹੁੰਚਾਉਣ ਦਾ ਅਰਥ ਹੁੰਦਾ, ਸੰਵਾਹੇ ਪਹੁੰਚਾਉਣਾ, ਸੋ ਇੱਥੇ ਸਮਾਹੇ ਦੇ ਰੂਪ ਵਿੱਚ ਆਇਆ, ਇਹ ਰੂਪਾਂਤਰ ਹੋ ਕੇ ਆਇਆ। ਜਿਨ ਕੀਤੇ ਤਿਸੈ ਨਾ ਸੇਵਨੀ,
ਜਿਨ ਕੀਤੇ ਤਿਸੈ ਨਾ ਸੇਵਨੀ,
ਜਿਸ ਪਰਮੇਸ਼ਰ ਨੇ ਪੈਦਾ ਕੀਤੇ ਉਤਪਤ ਕੀਤੇ ਨੇ, ਉਹਨੂੰ ਸੇਵਦੇ ਹੀ ਨਹੀਂ। ਜਿਹੜਾ ਵਾਹਿਗੁਰੂ ਦਿੰਦਾ ਰਿਜਕ ਸਮਾਏ,
ਰਿਜਕ ਸਮਾਏ,
ਜਿਹੜਾ ਰਿਜਕ ਪੜਾ ਰਿਹਾ ਉਹਨੂੰ ਨਹੀਂ ਯਾਦ ਕਰਦੇ।
ਜਮ ਕਾ ਫਾਹਾ ਗਲਹੋ ਨਾ ਕੱਟੀਆ।
ਇਸ ਕਰਕੇ ਧਰਮ ਰਾਜਾ ਦਾ ਫਾਹਾ ਉਹਨਾਂ ਦੇ ਗਲਾਂ ਤੋਂ ਕੱਟਿਆ ਨਹੀਂ ਜਾਣਾ।
ਫਿਰ ਫਿਰ ਆਵਹਿ ਜਾਏ,
ਇਸ ਕਰਕੇ ਮੁੜ ਮੁੜ ਕੇ ਜੰਮ ਕੇ ਆਉਂਦੇ ਨੇ, ਮਰ ਮਰ ਕੇ ਜਾਂਦੇ ਨੇ।
ਜਿਨਕੋ ਪੂਰਬ ਲਿਖਿਆ।
ਪਰ ਜਿਨ੍ਹਾਂ ਦੇ ਮੱਥੇ 'ਤੇ ਭਾਈ ਪੂਰਬ ਉੱਤਮ ਕਰਮ ਲਿਖਿਆ ਹੋਇਆ ਨਾ, ਵਾਹਿਗੁਰੂ ਨੇ ਲਿਖਿਆ ਹੈ, ਉਹਨਾਂ ਨੂੰ
ਸਤਿਗੁਰ ਮਿਲਿਆ ਤਿੰਨ ਆਏ,
ਉਹਨਾਂ ਨੂੰ ਸਤਿਗੁਰੂ ਆ ਕੇ ਮਿਲਦਾ ਹੈ। ਹਾਂਜੀ, ਐਵੇਂ ਨਹੀਂ ਮਿਲਦਾ।
ਆਨ ਦਿਨ ਨਾਮ ਧਿਆਏ ਦੇ।
ਹਾਂ, ਫਿਰ ਜਿਨ੍ਹਾਂ ਨੂੰ ਸਤਿਗੁਰ ਮਿਲ ਗਿਆ ਉਹ ਫਿਰ ਦਿਨ ਰਾਤ ਉਹਦੇ ਨਾਮ ਨੂੰ ਧਿਆਉਂਦੇ ਨੇ, ਜਿਹੜਾ ਗੁਰੂ ਨੇ ਬਖਸ਼ਿਆ ਸੀ।
ਨਾਨਕ ਸੱਚ ਸਮਾਏ,
ਧਿਆਉਣੇ ਕਰਕੇ ਫਿਰ ਮਹਾਰਾਜ ਕਹਿੰਦੇ ਸੱਚ ਸਰੂਪ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ।
ਮਹੱਲਾ ਤੀਜਾ, ਸੱਚ ਵਣ ਜਹੈ ਸੱਚ ਸੇਵਦੇ।
ਉਹ ਗੁਰਮੁਖ ਫਿਰ ਭਾਈ ਸੱਚ ਨੂੰ ਵਣਜਦੇ ਨੇ, ਸੱਚ ਦਾ ਹੀ ਵਪਾਰ ਕਰਦੇ ਨੇ ਅਤੇ ਸੱਚੇ ਨੂੰ ਸੇਵਦੇ ਨੇ।
ਜੇ ਗੁਰਮੁਖ ਪੈਰੀ ਪਾਏ,
ਜੇ ਗੁਰਮੁਖ ਉਹ ਜਗਿਆਸੂ ਗੁਰਮੁਖ ਜਿਹੜੇ ਨੇ ਗੁਰਾਂ ਦੀ ਚਰਨੀ ਪਏ ਰਹਿਣ। ਹਾਂਜੀ,
ਨਾਨਕ ਗੁਰ ਕੈ ਭਾਣੇ ਜੇ ਚੱਲ ਹੈ।
ਮਹਾਰਾਜ ਕਹਿੰਦੇ ਜਿਹੜਾ ਪੁਰਸ ਭਾਈ ਗੁਰਾਂ ਦੇ ਭਾਣੇ ਵਿੱਚ ਚੱਲਦਾ ਨਾ। ਹਾਂਜੀ,
ਸਹਿਜੇ ਸੱਚ ਸਮਾਹੇ,
ਸਹਿਜੇ ਮੈਨੂੰ ਸੁਭਾਵਕ ਇਹ ਫਿਰ ਸੱਚ ਸਰੂਪ ਪਰਮੇਸ਼ੁਰ ਵਿੱਚ ਸਮਾ ਜਾਂਦਾ ਹੈ ਭਾਣੇ ਚੱਲਣ ਵਾਲਾ।
ਪੌੜੀ ਆਸਾ ਵਿੱਚ ਅਤ ਦੁੱਖ ਕਣਾ,
ਜਿਹੜੀਆਂ ਆਸਾਂ ਕਰਨੀਆਂ ਨੇ ਪਦਾਰਥਾਂ ਦੀਆਂ, ਬਹੁਤਾ ਹੀ ਦੁੱਖ ਆ ਉਹਦੇ 'ਚ, ਥੋੜ੍ਹਾ ਨਹੀਂ।
ਮਨਮੁੱਖ ਚਿੱਤ ਲਾਇਆ,
ਇਹਨਾਂ ਆਸਾਂ ਵਿੱਚ ਮਨਮੁੱਖ ਨੇ ਪਦਾਰਥਾਂ ਦੀਆਂ ਆਸਾਂ ਵਿੱਚ ਚਿੱਤ ਲਾਇਆ ਹੋਇਆ ਆਪਣਾ।
ਗੁਰਮੁਖ ਭਏ ਨਿਰਾਸ ਪਰਮ,
ਨਿਰਾਸ਼ ਤੇ ਵਿਸਰੇ।
ਗੁਰਮੁਖ ਭਏ ਨਿਰਾਸ਼,
ਗੁਰਮੁਖ ਇਹਨਾਂ ਆਸਾਂ ਤੋਂ ਨਿਰਾਸ਼ ਹੁੰਦੇ ਨੇ।
ਪਰਮ ਸੁੱਖ ਪਾਇਆ,
ਜਿਸ ਕਰਕੇ ਉਹਨਾਂ ਨੇ ਮਹਾਨ ਸੁੱਖ ਦੀ ਪ੍ਰਾਪਤੀ ਕੀਤੀ ਹੈ।
ਵਿੱਚ ਗ੍ਰਹਿ ਉਦਾਸ,
ਉਹ ਤਾਂ ਗ੍ਰਸਤ ਦੇ ਵਿੱਚ ਹੀ ਉਦਾਸੀ ਨੇ, ਤਿਆਗੀ ਨੇ ਭਾਵ।
ਅਲਪਤ
ਅਲਿਪਤ
ਅਲਿਪਤ ਲਿਵ ਲਾਇਆ,
ਕਿਉਂਕਿ ਉਹ ਨਿਰਲੇਪ ਰਹਿੰਦੇ ਨੇ, ਗ੍ਰਸਤ ਵਿੱਚ ਰਹਿੰਦੇ ਹੋਏ ਤਿਆਗੀ ਰਹਿੰਦੇ ਨੇ, ਨਿਰਲੇਪ ਰਹਿੰਦੇ ਨੇ ਮਾਇਆ ਤੋਂ, ਅਤੇ ਲਿਵ ਲਾ ਕੇ ਰਹਿੰਦੇ ਨੇ। ਉਹਨਾਂ ਨੇ ਬਿਰਤੀ ਲਾਈ ਹੈ ਪਰਮੇਸ਼ੁਰ ਨਾਲ, ਆਪਣੇ ਲਿਵ ਲਾ ਕੇ ਰਹਿੰਦੇ ਨੇ।
ਉਹਨਾਂ ਸੋਗ ਵਿਯੋਗ ਨਾ ਵਿਆਪੀ,
ਉਹਨਾਂ ਨੂੰ ਭਾਈ ਕੋਈ ਸੋਗ ਨਾ ਉਹਨਾਂ ਨੂੰ ਕੋਈ ਵਿਯੋਗ, ਇਹ ਉਹਨਾਂ ਨੂੰ ਚਿੰਬੜਦੇ ਨੇ।
ਵਿਆਪੀ ਹਰ ਭਾਣਾ ਪਾਇਆ,
ਵਿਆਪੀ ਤੇ ਵਿਸ਼ਰਾਮ ਹੋ ਗਿਆ, ਹਰ ਭਾਣਾ ਪਾਇਆ, ਉਹ ਆਪਣੇ ਪ੍ਰਭੂ ਦੀ ਰਜ਼ਾ ਨੂੰ, ਹਾਂਜੀ, ਰਜ਼ਾ ਵਿੱਚ ਰਹਿੰਦੇ ਨੇ।
ਉਹਨਾਂ ਸੋ
ਉਹਨਾਂ ਨੂੰ ਹਰੀ ਦਾ ਭਾਣਾ ਪਾਇਆ, ਚੰਗਾ ਲੱਗਿਆ। ਹਾਂਜੀ,
ਉਹਨਾਂ ਸੋਗ ਵਿਯੋਗ ਨਾ ਵਿਆਪੇ ਹੀ,
ਉਹਨਾਂ ਨੂੰ ਸੋਗ ਅਤੇ ਵਿਯੋਗ ਨਹੀਂ ਵਿਆਪਦੇ, ਚੁੰਬੜਦੇ ਨਹੀਂ ਭਾਵ,
ਹਰ ਭਾਣਾ ਪਾਇਆ,
ਕਿਉਂ ਪ੍ਰਭਾ ਦੀ ਰਜ਼ਾ ਦੇ ਅੰਦਰ ਰਾਜੀ ਰਹਿੰਦੇ ਨੇ।
ਨਾਨਕ ਹਰ ਸੇਤੀ ਸਦਾ ਰਵ ਰਹੇ,
ਉਹ ਸਦੀਵ ਫਿਰ ਆਪਣੇ ਹਰੀ ਨਾਲ ਰਵ ਰਹੇ,
ਧੁਰ ਲਏ
ਭਾਵ ਮਿਲੇ ਰਹਿੰਦੇ ਨੇ। ਧੁਰ
ਧੁਰ ਲਏ ਮਿਲਾਇਆ,
ਧੁਰ ਕੌਣ ਹੈ? ਪਰਮੇਸ਼ੁਰ ਧੁਰ ਤੋਂ ਹੀ ਆ ਨਾ, ਪਰਮੇਸ਼ੁਰ ਆਦਿ ਤੋਂ ਹੈ। ਸੋ ਉਹ ਪਰਮੇਸ਼ੁਰ ਜਿਹੜਾ ਧੁਰ ਰੂਪ ਹੈ, ਆਦ ਰੂਪ ਹੈ, ਉਹਨੇ ਹਰ ਤਰ੍ਹਾਂ ਨਾਲ ਆਪਣੇ ਨਾਲ ਮਿਲਾ ਲਏ ਨੇ। ਗਮੀ
ਸਲੋਕ ਮਹੱਲਾ ਤੀਜਾ, ਪਰਾਈ ਅਮਾਣ ਕਿਉਂ ਰੱਖੀ ਹੈ।
ਹਾਂਜੀ, ਇਹ ਨਾ ਗੁਰੂ ਮਹਾਰਾਜ ਜੀ ਨੂੰ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਜੀ, ਇਹ ਗੁਰਤਾਗਤੀ ਕਿਹਨੂੰ ਦਿਓਗੇ? ਸੋ ਉੱਤਰ ਵਿੱਚ ਮਹਾਰਾਜ ਜੀ ਨੂੰ ਫਿਰ ਕਹਿੰਦੇ ਨੇ, ਪਰਾਈ ਅਮਾਣ ਕਿਉਂ ਰੱਖੀ ਹੈ? ਇਹ ਭਾਈ ਮੇਰੀ ਤਾਂ ਹੈ ਨਹੀਂ ਇਹ ਗੁਰਤਾਗਤੀ, ਇਹ ਤਾਂ ਜਿਹੜਾ ਅਧਿਕਾਰੀ ਆ ਉਹਦੀ ਮਾਨਤਾ ਹੈ, ਤਾਂ ਉਹਨੂੰ ਪਰਾਈ ਮਾਨ ਕਿਹਾ, ਮੈਂ ਉਹਨੂੰ ਆਪਣੇ ਪਾਸ ਨਹੀਂ ਰੱਖਣਾ, ਇਹ ਪਰਾਈ ਮਾਨ ਤਾਂ ਮੇਰੀ ਵਾਸਤਾ ਅਮਾਨਤ ਰੂਪ ਹੈ, ਸੋ ਇਹਨੂੰ ਮੈਂ ਕਿਵੇਂ ਰੱਖਣਾ ਕਰਨਾ ਆਪਣੇ ਪਾਸ, ਅੱਗੇ ਦੇਣੀ ਹੋਈ ਹੈ। ਹਾਂਜੀ,
ਦਿੱਤੀ ਹੀ ਸੁੱਖ ਹੋਏ,
ਇਹ ਤਾਂ ਦਿੱਤੀ ਉਹ ਭਾਈ ਸੁੱਖ ਰੂਪ ਹੈ, ਇਹਨੂੰ ਦਿੱਤਿਆਂ ਹੀ ਸੁੱਖ ਹੈ। ਮੈਂ ਤਾਂ ਇੱਕ ਅਮਾਨਤ ਸਾਂਭ ਕੇ ਰੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ੀ, ਇਹ ਅਮਾਨਤ ਹੈ ਜਿਹੜਾ ਅਧਿਕਾਰੀ ਉਹਨੂੰ ਦੇ ਦੇਣਾ।
ਗੁਰ ਕਾ ਸ਼ਬਦ ਗੁਰਥ ਹੈ ਟਿਕੈ,
ਜਿਹੜਾ ਗੁਰੂ ਤੋਂ ਗੁਰ ਤਖਤ ਦੀ ਪ੍ਰਾਪਤ ਕਰਕੇ ਗੁਰੂ ਦਾ ਸ਼ਬਦ ਨਾਲ ਪ੍ਰਾਪਤ ਕੀਤਾ ਹੈ, ਅਤੇ ਇਹ ਤਾਂ ਗੁਰਥ ਹੈ ਟਿਕੈ, ਇਹ ਤਾਂ ਭਾਈ ਵੱਡੇ ਅਧਿਕਾਰੀ ਪਾਸੇ ਟਿਕਦਾ ਹੈ ਗੁਰਮੈਨ ਵੱਡਾ। ਹਾਂ, ਜਾਂ ਜਿਹੜਾ ਧੁਰ ਤੋਂ ਹੀ ਭਾਈ ਗੁਰੂ ਰੂਪ ਮਾਂ ਨੇ ਥਾਪਣਾ ਕੀਤਾ ਹੈ, ਉਹਦੇ ਹਿਰਦੇ 'ਚ ਟਿਕਦਾ ਹੈ, ਇਹਦਾ ਸ਼ਬਦ ਅੱਗੇ ਦੇਣਾ ਹੈ। ਹਾਂਜੀ, ਗੁਰ ਤਖਤ ਦੇ ਨਾਲ ਥਾਇਮਨ ਥਾਂ ਪਾਸ ਕਹਿ ਲਓ, ਜਾਂ
ਹੋਰ
ਥਾਇਮਨ ਪਾਸ ਵੱਡੇ ਅਧਿਕਾਰੀ ਦੇ ਪਾਸੇ ਠਹਿਰਦਾ,
ਹੋਰ ਥੈ ਪ੍ਰਗਟ ਨਾ ਹੋਏ,
ਹੋਰ ਦੇ ਪਾਸ ਨਹੀਂ ਇਹ ਭਾਈ ਪ੍ਰਗਟ ਹੁੰਦਾ, ਅਧਿਕਾਰੀ ਅਨਅਧਿਕਾਰੀ ਕੋਲ ਨਹੀਂ ਪ੍ਰਗਟ ਹੁੰਦਾ ਜਿਹੜਾ ਸ਼ਬਦ ਗੁਰੂ ਤੋਂ ਮਿਲਦਾ ਹੈ ਗੁਰਤਾਗਤੀ ਦੇ ਨਾਲ, ਫਿਰ ਗੁਰਸ਼ਬਦ ਵੀ ਦਿੰਦੇ ਨੇ। ਹਾਂਜੀ,
ਅੰਨੇ ਵਸ ਮਾਣਕ,
ਅੰਨੇ ਪੜ੍ਹਨ, ਅੰਨੇ
ਅੰਨੇ
ਅੰਨੇ ਵਸ ਮਾਣਕ ਪਿਆ,
ਅੰਨੇ ਵਸ ਮਾਣਕ ਪਿਆ,
ਜਿਵੇਂ ਅੰਨਾ ਅਧਿਕਾਰੀ ਹੈ ਅਨਅਧਿਕਾਰੀ ਹੈ ਉਹਦੇ ਵਸ ਮਾਣਕ ਪੈ ਜਾਵੇ,
ਘਰ ਘਰ ਵੇਚਣ ਜਾਏ,
ਉਹਨੂੰ ਤਾਂ ਪਤਾ ਨਹੀਂ ਵੀ ਮਾਣਕ ਦੀ ਕੀਮਤ ਕੀ ਹੈ, ਸੋ ਉਹ ਤਾਂ ਘਰ ਘਰ ਵੇਚਣ ਜਾਂਦਾ ਹੈ। ਸੋ ਐਸਾ ਜਿਹੜਾ ਅਨਅਧਿਕਾਰੀ ਆ ਨਾ, ਉਹਨੂੰ ਜਿਹੜਾ ਉਪਦੇਸ਼ ਰੂਪੀ ਮਾਣਕ ਜੋ ਪ੍ਰਾਪਤ ਹੁੰਦਾ ਹੈ ਤਾਂ ਉਹਦੀ ਕੀਮਤ ਨਹੀਂ ਜਾਣਦਾ, ਘਰ ਘਰ ਵੇਚਣ ਜਾਣਾ ਕਰਦਾ ਹੈ, ਭਾਵ ਲੋਭ ਕਰਕੇ ਹੋਰ ਅਧਿਕਾਰੀਆਂ ਨੂੰ ਦਿੰਦਾ, ਅਨਅਧਿਕਾਰੀਆਂ ਨੂੰ ਦਿੰਦਾ। ਹਾਂ, ਉਹਨਾਂ
ਉਹਨਾਂ ਪਰਖ ਨਾ ਆਵੇ,
ਉਹਨਾਂ ਨੂੰ ਉਪਦੇਸ਼ ਦੀ ਪਰਖ ਨਹੀਂ ਹੈਗੀ। ਹਾਂਜੀ, ਇਹ ਜਿਹੜਾ ਮਾਣਕ ਸੀ
ਅੱਡ ਨਾ ਪੱਲੇ ਪਾਏ,
ਇਸ ਕਰਕੇ ਉਹਨਾਂ ਦੇ ਪੱਲੇ ਕੌਡੀ ਵੀ ਨਹੀਂ ਪੈਂਦੀ, ਅੱਡ ਮੈਨੇ ਕੌਡੀ।
ਜੇ ਆਪ ਪਰਖ ਨਾ ਆਵੇ,
ਹਾਂ ਮਾਰੀ ਕਹਿੰਦੇ ਜੇ ਭਾਈ ਇਹ ਉਪਦੇਸ਼ ਦੀ ਆਪ ਪਰਖ ਨਹੀਂ ਹੈਗੀ,
ਤਾਂ ਪਰਖੀਆਂ ਥਵੋ
ਥਾਵ ਹੋ, ਤਾਂ ਪਾਰਖੀਆਂ ਥਾਵ ਹੋ,
ਪਾਰਖੀਆਂ ਥਾਵੋ,
ਸੋ ਥਾਵ ਦਾ ਅਰਥ ਵੀ ਪਾਸੋਂ, ਉੱਥੇ ਥੈਂ ਦਾ ਅਰਥ ਪਾਸੋਂ ਆਇਆ ਸੀ।
ਹਾਂਜੀ,
ਥਾਵੋਂ ਪਾਸੋਂ, ਤਾਂ ਪਾਰਖੀਆਂ ਥਾਵ ਹੋ,
ਤਾਂ ਪਰਖੀਆਂ ਥਾਵੋ,
ਲੈ ਉਹ ਪਰਖਾ ਹੈ,
ਲੈ ਉਹ ਪਰਖ,
ਜੇ ਆਪ ਪਰਖ ਨਹੀਂ ਹੈਗੀ ਤੈਨੂੰ ਉਸ ਗੁਰਉਪਦੇਸ਼ ਰੂਪੀ ਰਤਨ ਦੀ, ਤਾਂ ਪਾਰਖੂ ਕੌਣ ਨੇ ਮਹਾਂਪੁਰਖ ਤੱਤ ਵੇਤੇ, ਉਹਨਾਂ ਕੋਲੋਂ ਪਰਖਾ ਲੈਣਾ ਚਾਹੀਦਾ ਪਾਸੋਂ, ਉਹਦੇ ਪਾਸੋਂ, ਉਹਦੇ ਕੋਲੋਂ। ਚਲੋ,
ਜੇ ਉਸ ਨਾਲ ਚਿੱਤ ਲਾਏ ਤਾਂ ਵਿਥ ਲਹੇ,
ਵੱਥ ਲਹੇ,
ਤਾਂ ਵੱਥ ਲਹੇ,
ਜੇ ਉਹ ਸ਼ਬਦ ਦੇ ਸਾਥ ਚਿੱਤ ਲਾ ਲਵੇ ਨਾ, ਤਾਂ ਵਸਤੂ ਕਿਹੜੀ ਹੈ, ਆਤਮਾ, ਲਹਿ ਮੈਨੇ ਪ੍ਰਾਪਤ ਹੋਣੀ, ਫਿਰ ਆਤਮ ਵਸਤੂ ਪ੍ਰਾਪਤ ਹੁੰਦੀ ਹੈ।
ਨਾਉ ਨਿਧ ਪੱਲੇ ਪਾਏ,
ਪੱਲੇ ਦੁਲਾਮਾ,
ਨਾਉ ਨਿਧ ਪੱਲੇ ਪਾਏ,
ਅਤੇ ਨੌ ਨਿਧੀਏ, ਨੌ ਨਿਧੀਆਂ ਜਿਹੜੀਆਂ ਨੇ ਸੋ ਹਿਰਦੇ ਰੂਪੀ ਪੱਲੇ 'ਚ ਪ੍ਰਾਪਤ ਕਰ ਲੈਂਦਾ।
ਘਰ ਹੁੰਦਾ ਤਨ ਜਗ ਭੁੱਖਾ,
ਤਨ ਤੇ ਨਾ ਜਮਕੀਲਾ, ਘਰ ਹੁੰਦਾ ਤਨ,
ਘਰ ਹੁੰਦਾ ਤਨ
ਜਗ ਭੁੱਖਾ ਮੋਆ,
ਜਗ ਭੁੱਖਾ ਮੋਆ।
ਹਾਂ, ਕਹਿੰਦੇ ਇਹ ਜਿਹੜਾ ਸੀ ਉਪਦੇਸ਼ ਰੂਪੀ ਤਨ ਦੇ ਹੁੰਦਿਆਂ ਹੋਇਆਂ ਅਤੇ ਸਾਰਾ ਸੰਸਾਰ ਐਵੇਂ ਭੁੱਖਾ ਹੀ ਮਰ ਰਿਹਾ, ਜਾਂ ਆਤਮ ਵਸਤੂ ਰੂਪੀ ਧਨ ਦੇ ਹੁੰਦਿਆਂ ਇਹ ਜਗਤ ਭੁੱਖਾ ਹੀ ਹੈ। ਹਾਂਜੀ, ਉਹਨੂੰ ਪ੍ਰਾਪਤ ਨਹੀਂ ਭਾਵ ਕਰ ਰਿਹਾ, ਬਿਨ ਸਤਿਗੁਰ,
ਬਿਨ ਸਤਿਗੁਰ ਸੋਝੀ ਨਾ ਹੋਏ,
ਸਤਿਗੁਰੂ ਤਾਂ ਬਿਨਾਂ ਭਾਈ ਸੋਝੀ ਨਹੀਂ ਹੁੰਦੀ।
ਸ਼ਬਦ ਸੀਤਲ ਮਨ ਤਨ ਵਸੈ,
ਹਾਂ ਗੁਰੂ ਦਾ ਉਪਦੇਸ਼ ਹੀ ਭਾਈ ਸੀਤਲ ਕਰਨ ਵਾਲਾ ਹੈ, ਜਿਹਦੇ ਮਨ ਅਤੇ ਤਨ ਵਿੱਚ ਵਸ ਗਿਆ,
ਤਿੱਥੇ ਸੋਗ ਵਿਯੋਗ ਨਾ ਹੋ ਕੋਏ,
ਉੱਥੇ ਫਿਰ ਨਾ ਸੋਗ ਨਾ ਕੋਈ ਵਿਯੋਗ, ਹਾਂਜੀ ਕਦੇ ਹੋਣਾ ਨਹੀਂ ਕਰਦਾ, ਵਿਛੋੜਾ ਨਹੀਂ ਹੁੰਦਾ ਭਾਵ, ਨਾ ਗਮੀ ਕੋਈ ਆਉਂਦੀ ਹੈ।
ਵਸਤ ਪਰਾਈ ਆਪ ਗਰਵ ਕਰੇ,
ਵਸਤ ਪਰਾਈ ਆਪ ਗਰਵ ਕਰੇ, ਆਤਮ ਵਸਤੂ ਪਰਾਈ ਹੈ, ਮੂਰਖ ਐਵੇਂ ਦਾ ਅਹੰਕਾਰ ਕਰੀ ਜਾਂਦਾ ਹੈ,
ਮੂਰਖ ਆਪ ਗਣਾਏ,
ਇਉਂ ਮੂਰਖ ਆਪਣੇ ਆਪ ਨੂੰ ਜਣਾਉਂਦਾ ਹੈ। ਹਾਂਜੀ,
ਨਾਨਕ
ਭਾਵ ਗਿਆਨੀ ਕਹਾਉਂਦਾ, ਗਰਵ ਕਰਦਾ, ਅਹੰਕਾਰ ਕਰਦਾ। ਹਾਂਜੀ,
ਨਾਨਕ ਬਿਨ ਬੂਝੇ ਕਿਨੇ ਨਾ ਪਾਇਓ,
ਮਹਾਰਾਜ ਕਹਿੰਦੇ ਗੁਰਾਂ ਨੂੰ ਪੁੱਛੇ ਤੋਂ ਬਿਨਾਂ, ਬੂਝੇ ਮੈਨੇ ਪੁੱਛੇ ਤੋਂ ਬਿਨਾਂ, ਇਹ ਸੁਖਾਤਮਕ ਸੁੱਖ ਜਿਹੜਾ ਹੈ ਨਾ, ਕਿਸੇ ਨੇ ਹੋਰ ਪਾਉਣਾ ਨਹੀਂ ਕੀਤਾ ਬਿਨਾਂ ਗੁਰੂ ਤੋਂ,
ਫਿਰ ਆਵੇ ਜਾਏ,
ਉਹ ਮਨਮੁੱਖ ਫਿਰ ਵਾਰੰਵਾਰ ਜੰਮਦਾ ਹੈ ਮਰਦਾ ਹੈ।
ਮਹੱਲਾ ਤੀਜਾ, ਮਨ ਅਨੰਦ ਪਿਆ ਮਿਲਿਆ ਹਰ ਪ੍ਰੀਤਮ,
ਹਾਂ ਜਦੋਂ ਹਰੀ ਪ੍ਰੀਤਮ ਵਾਹਿਗੁਰੂ ਮਿਲ ਪਿਆ ਨਾ, ਮਨ ਦੇ ਵਿੱਚ ਆਨੰਦ ਹੋ ਗਿਆ, ਜਿਵੇਂ ਆਪਾਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹ ਆਨੰਦ ਸਤਿਗੁਰਾਂ ਨੂੰ ਮਿਲਣੇ ਕਰਕੇ ਪ੍ਰਾਪਤ ਹੋਇਆ, ਇੱਥੇ ਹਰੀ ਪ੍ਰੀਤਮ ਨੂੰ ਮਿਲਣੇ ਕਰਕੇ ਮਨ ਵਿੱਚ ਆਨੰਦ ਹੋ ਗਿਆ। ਕਈ ਸੌਂ ਕੇ ਕਹਿੰਦੇ ਬੜਾ ਆਨੰਦ ਆਇਆ, ਕੋਈ ਖਾ ਕੇ ਕਹਿੰਦੇ ਬੜਾ ਆਨੰਦ ਆਇਆ, ਪੀ ਕੇ ਕਹਿੰਦੇ ਆਨੰਦ ਆਇਆ, ਇਹ ਆਨੰਦ ਜਿਹੜਾ ਹੈ ਹਰੀ ਨੂੰ ਮਿਲ ਕੇ, ਪ੍ਰੀਤਮ ਨੂੰ ਮਿਲ ਕੇ ਆਨੰਦ ਆਇਆ, ਇਹ ਆਨੰਦ ਹੈ। ਫਿਰ
ਸਰਸੇ ਸੱਜਣ ਸੰਤ ਪਿਆਰੇ,
ਸੰਤ ਸੱਜਣ ਸੁਸਲ ਸਾਰੇ ਸੀ ਨਾ, ਉਹਨਾਂ ਨੂੰ ਵੀ ਬਹੁਤ ਆਨੰਦ ਹੋਇਆ। ਹਾਂਜੀ ਸੰਤ ਸੱਜਣ ਸੇ ਦੇ ਨਾਲ ਪਿਆਰ ਕਰਨ ਨਾਲ, ਪਿਆਰੇ ਮੈਨੂੰ ਪਿਆਰ ਕਰਨ ਨਾਲ ਸਰਸੇ ਬਹੁਤ ਆਨੰਦ ਹੋਇਆ।
ਜੋ ਤੁਰ ਮਿਲੇ ਨਾ ਵਿਛੜਾ ਹੈ,
ਜਿਹੜੇ ਭਾਈ ਤੁਰ ਪਰਮੇਸ਼ਰ ਨਾਲ ਮਿਲ ਪਏ ਨੇ, ਜਿਹੜਾ ਤੁਰ ਰੂਪ ਪਰਮੇਸ਼ਰ ਹੈ, ਜਿਹੜੇ ਉਹਦੇ ਨਾਲ ਮਿਲ ਗਏ ਨਾ, ਉਹ ਵਿਛੜਦੇ ਨਹੀਂ ਕਦੇ। ਫਿਰ ਕਾਬੂ 'ਤੇ ਵਿਸ਼ਰਾਮ ਕਰੋ।
ਜੋ ਤੁਰ ਮਿਲੇ ਨਾ ਵਿਛੜਾ ਹੈ ਕਾਬੂ,
ਉਹ ਕਦੇ ਨਹੀਂ ਫਿਰ ਵਿਛੜਦੇ ਭਾਈ, ਜਿਹੜੇ ਇੱਕ ਵਾਰੀ ਮਿਲ ਪਏ ਨੇ।
ਜੇ ਆਪ ਮੇਲੇ ਕਰਤਾਰ,
ਜੇ ਮੈਨੇ ਜਿਹੜੇ
ਕਰਤਾਰੇ,
ਜਿਹੜੇ ਆਪ ਵਾਹਿਗੁਰੂ ਪਰਮੇਸ਼ਰ ਨੇ ਮੇਲੇ ਕਰਤਾਰੇ ਪਾਠ, ਜੇ ਆਪ ਕਰਤਾਰ ਵਾਹਿਗੁਰੂ ਨੇ ਮੇਲਣਾ ਕੀਤੇ ਨੇ, ਉਹ ਵਿਛੜਦੇ ਨਹੀਂ ਫਿਰ। ਅੰਤਰ
ਅੰਤਰ ਸ਼ਬਦ ਰਵਿਆ ਰਵਿਆ
ਗੁਰ ਪਾਇਆ,
ਗੁਰ ਪਾਇਆ
ਉਹਨਾਂ ਦੇ ਭਾਈ ਜਦੋਂ ਗੁਰੂ ਜਿਨ੍ਹਾਂ ਜਦੋਂ ਉਹਨਾਂ ਨੇ ਗੁਰੂ ਨੂੰ ਪਾਇਆ, ਗੁਰੂ ਦੀ ਪ੍ਰਾਪਤੀ ਹੋ ਗਈ। ਅੰਤਰ ਸ਼ਬਦ ਰਵਿਆ ਉਹਨਾਂ ਦੇ ਹਿਰਦੇ ਦੇ ਅੰਦਰ, ਫਿਰ ਸ਼ਬਦ ਨਾਮ ਬ੍ਰਹਮ ਦਾ ਹੈ, ਬ੍ਰਹਮ ਵਿਆਪਕ ਹੋ ਆਉਂਦਾ ਉਹਨਾਂ ਦੇ ਅੰਦਰ, ਬ੍ਰਹਮ ਨੂੰ ਵਿਆਪਕ ਜਾਣ ਲਿਆ ਫਿਰ ਉਹਨਾਂ ਨੇ।
ਹਾਂਜੀ ਸਗਲੇ ਦੁੱਖ ਨਿਵਾਰੇ,
ਫਿਰ ਉਹਨਾਂ ਦੇ ਭਾਈ ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ।
ਹਰ ਸੁਖਦਾਤਾ ਸਦਾ ਸਲਾਹੀ,
ਹਰੀ ਸੁੱਖਾਂ ਦਾ ਦਾਤਾ, ਜਿਹੜਾ ਜੇ ਉਹਨੂੰ ਸਦਾ ਹੀ ਸਲਾਹੁਣਾ ਕਰੀਏ।
ਅੰਤਰ ਰੱਖਾਂ ਔਰ ਧਾਰੇ,
ਉਹਨੂੰ ਉਸ ਹਰੀ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖੀਏ।
ਮਨਮੁਖ ਤਿੰਨ ਤਿੰਨ ਕੀ ਬੀਖਲੀ
ਬਖੀਲੀ ਕੇ ਕਰੇ, ਜਿਹਨਾਂ ਨੇ ਅੰਦਰ ਧਾਰਨ ਕਰ ਲਿਆ ਤਾਂ ਮਨਮੁਖ, ਫਿਰ ਉਹ ਭਾਈ ਉਹਦੀ ਵਕੀਲੀ ਕੀ ਕਰ ਸਕਦਾ ਹੈ? ਵਕੀਲੀ ਮੈਨੂੰ ਚੁਗਲੀ ਕਹਿ ਲਓ, ਚੁਗਲੀ ਕੀ ਕਰ ਸਕਦਾ ਹੈ?
ਜੇ ਸੱਚਾ ਸ਼ਬਦ ਸਵਾਰੇ,
ਜਿਹੜੇ ਸੱਚੇ ਪਰਮੇਸ਼ਰ ਨੇ ਸ਼ਬਦ ਕਰਕੇ ਸਵਾਰੇ ਹੋਏ ਨੇ,
ਉਹਨਾਂ ਕੀ ਆਪ ਪਤ ਰੱਖੀ।
ਮੇਰਾ ਪਿਆਰਾ,
ਮੇਰਾ ਪਿਆਰਾ,
ਇੱਥੇ ਵਿਸ਼ਰਾਮ ਕਰਨਾ, ਬੋਲੋ ਸਾਰੇ। ਉਹਨਾਂ ਦੀ ਆਪ ਪਤ ਰੱਖੀ ਮੇਰਾ ਪਿਆਰਾ,
ਉਹਨਾਂ ਦੀ ਆਪ ਪਤ ਰੱਖੀ ਮੇਰਾ ਪਿਆਰਾ।
ਸੋ ਮੇਰਾ ਪਿਆਰਾ ਵਾਹਿਗੁਰੂ ਉਹਨਾਂ ਦੀ ਆਪ ਫਿਰ ਪਾਈ ਪੈਜ ਰੱਖਦਾ, ਇੱਜ਼ਤ ਰੱਖਦਾ ਉਹਨਾਂ ਭਗਤਾਂ ਦੀ।
ਸਰਨਾਗਤ ਪਏ ਗੁਰਦੁਆਰੇ,
ਕਿਹਨਾਂ ਦੀ ਰੱਖਦਾ? ਜਿਹੜੇ ਗੁਰਾਂ ਦੇ ਦਰ 'ਤੇ ਆ ਕੇ ਸਰਨਾਗਤੀ ਹੋਏ ਨੇ।
ਨਾਨਕ ਗੁਰਮੁਖ ਸੇ ਸੁਹੇਲੇ
ਭਏ ਤੇ, ਮਾਰ ਕਹਿੰਦੇ ਉਹ ਗੁਰਮੁਖ ਸੁਖੀ ਹੋਏ ਨੇ, ਸੁਹੇਲੇ ਮੈਨੇ ਸੁਖੀਏ।
ਮੁੱਖ ਉਜਲ ਦਰਬਾਰੇ,
ਅਤੇ ਉਹਨਾਂ ਦੇ ਮਹਾਰਾਜ ਦਰਬਾਰ ਵਿੱਚ ਉਜਲ ਮੁੱਖ ਜਾਂਦੇ ਨੇ, ਉਹ ਕਲੰਕ ਤਾਂ ਨਹੀਂ ਹੁੰਦਾ ਮੁੱਖ ਉਹਨਾਂ ਦਾ।
ਪੌੜੀ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮਿਲ ਮੋਹ ਵਧਾਈ।
ਪ੍ਰੀਤ ਤੇ ਵਿਸਰਾ, ਇਸਤਰੀ ਪੁਰਖ ਹੈ ਬਹੁ ਪ੍ਰੀਤ,
ਇਸਤਰੀ ਪੁਰਖ ਹੈ ਬਹੁ ਪ੍ਰੀਤ,
ਇਸਤਰੀ ਅਤੇ ਪੁਰਸ਼ ਨੇ ਮਿਲ ਕੇ ਪਰਸਪਰ ਬਹੁਤ ਪ੍ਰੀਤ ਕੀਤੀ।
ਮਿਲ ਮੋਹ ਵਧਾਇਆ,
ਅਤੇ ਆਪਾਂ ਵਿੱਚ ਮਿਲ ਕੇ ਆਪਣੇ ਮੋਹ ਨੂੰ ਵਧਾਇਆ ਬੜਾ। ਹਾਂਜੀ
ਪੁੱਤਰ ਕਲੱਤਰ ਨਿਤ ਵੇਖੈ,
ਫਿਰ ਮੋਹ ਦੇ ਵਿੱਚ ਪੁੱਤਰ ਦੇਖਦਾ ਵੀ ਮੇਰੇ ਪੁੱਤਰ ਨੇ ਉਹਨਾਂ ਦਾ ਮੋਹ ਕਰਦਾ, ਕਲੱਤਰ ਇਸਤਰੀ ਦਾ ਮੋਹ ਕਰਦਾ ਨਿਤ ਵੇਖ ਕੇ।
ਵਿਗਸੈ ਮੋਹ ਮਾਇਆ,
ਸੋ ਮਾਇਆ ਦੇ ਮੋਹ ਨੂੰ ਵੇਖ ਕਰਕੇ ਜੀ, ਅਤੇ ਪੁੱਤਰਾਂ ਕਲੱਤਰਾਂ ਨੂੰ ਨਿਤ ਵੇਖ ਕੇ ਮੋਹ ਕਰਕੇ ਫਿਰ ਬੜਾ ਪ੍ਰਸੰਨ ਹੁੰਦਾ।
ਦੇਸ਼ ਪ੍ਰਦੇਸ਼ ਧਨ ਚੋਰਾਏ,
ਹਾਂ ਉਹਨਾਂ ਵਾਸਤੇ ਮੋਹ ਦੇ ਵਸੀਕਾਰ ਹੋਇਆ ਹੋਇਆ ਦੇਸ਼ਾਂ 'ਚ ਪ੍ਰਦੇਸ਼ਾਂ 'ਚੋਂ ਧਨ ਚੁਰਾ ਕੇ ਲੈ ਕੇ ਜਾਂਦਾ, ਕਮਾ ਕੇ ਨਹੀਂ ਭਾਵ ਚੋਰੀ ਚਪਟਾ ਕਰਕੇ।
ਆਣ ਮੋਹ ਪਾਇਆ,
ਅਤੇ ਆ ਕੇ ਉਹਨਾਂ ਦੇ ਮੋਹ ਮੂੰਹ 'ਚ ਪਾ ਕੇ ਲਿਆ ਕੇ ਦਿੰਦਾ, ਲਓ ਜੀ ਇੰਨਾ ਖੱਟ ਕੇ ਲਿਆਇਆ ਛਕੋ ਹੁਣ। ਹਾਂਜੀ
ਅੰਤਰ ਅੰਤਰ ਹੋਵੇ ਵੈਰ ਵਿਰੋਧ, ਅੰਤ ਹੋਵੇ ਵੈਰ ਵਿਰੋਧ।
ਹਾਂ ਸੋ ਫਿਰ ਜਿਸ ਵਾਸਤੇ ਜੀਵਾਂ ਦੇ ਨਾਲ ਵੈਰ ਅਤੇ ਵਿਰੋਧ ਹੋ ਜਾਂਦਾ। ਹਾਂਜੀ
ਕੋ ਸਕੇ ਨਾ ਛਡਾਇਆ,
ਉਸ ਵੇਲੇ ਫਿਰ ਭਾਅ ਜਿਨ੍ਹਾਂ ਨੇ ਲਿਆ ਕੇ ਦਿੱਤਾ ਸੀ ਨਾ ਅੰਤ, ਅੰਤ ਦੇ ਵੇਲੇ ਫਿਰ ਉਹ ਕੋਈ ਛਡਾ ਨਹੀਂ ਸਕਦੇ ਜਿਨ੍ਹਾਂ ਨੂੰ ਸਮਾਨ ਲਿਆ ਕੇ ਦਿੱਤਾ।
ਨਾਨਕ ਵਿਣ ਨਾਵੇਂ ਤ੍ਰਿਗ ਮੋਹ,
ਮਾਤ ਜੀ ਕਹਿੰਦੇ ਨਾਮ ਤੋਂ ਬਿਨਾਂ ਇੱਦਾਂ ਦਾ ਜਿਹੜਾ ਮੋਹ ਕਰਨਾ ਨਾ ਇਹਨਾਂ ਸੰਬੰਧੀਆਂ ਨਾਲ, ਧਿਰ ਗਈ ਹੈ ਇਹ ਮੋਹ ਲਾਹਣ 'ਤੇ ਹੈ।
ਜਿੱਤ ਲੱਗ ਦੁੱਖ ਪਾਇਆ,
ਜਿਹੜੇ ਮੋਹ ਵਿੱਚ ਲੱਗਣੇ ਕਰਕੇ ਜੀਵ ਨੇ ਫਿਰ ਦੁੱਖ ਪਾਉਣਾ ਕੀਤਾ।
ਸ਼ਲੋਕ ਮਹੱਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ।
ਹਾਂਜੀ ਗੁਰਾਂ ਨੇ ਸਾਨੂੰ ਜਿਹੜਾ ਨਾ ਨਾਮ ਅੰਮ੍ਰਿਤ ਦਾ ਹੀ ਭੋਜਨ ਦੇਣਾ ਕੀਤਾ, ਜਿਹੜੇ ਗੁਰਮੁਖ ਨੇ ਉਹ ਗੁਰਾਂ ਦੁਆਰਾ ਇਹ ਨਾਮ ਅੰਮ੍ਰਿਤ ਭੋਜਨ ਨੂੰ ਖਾਣਾ ਕਰਦੇ ਨੇ।
ਜਿਤ ਖਾਧਾ ਸਭ ਭੁੱਖ ਜਾਏ,
ਜਿਸ ਇਸ ਨਾਮ ਅੰਮ੍ਰਿਤ ਰੂਪੀ ਭੋਜਨ ਨੂੰ ਖਾਣੇ ਕਰਕੇ ਸਭ ਭੁੱਖ ਜਾਏ, ਸਾਰੇ ਪਦਾਰਥਾਂ ਦੀ ਭੁੱਖ ਦੀ ਨਿਵਰਤੀ ਹੋ ਜਾਂਦੀ ਹੈ, ਤ੍ਰਿਪਤ ਹੋ ਜਾਂਦਾ, ਸੰਤੋਖੀ ਜੀਵਨ ਮਿਲ ਜਾਂਦਾ ਹੈ।
ਤ੍ਰਿਸ਼ਨਾ ਮੂਲ ਨਾ ਹੋਵੀ।
ਮੂਲ ਮਾਨੇ ਉੱਕੀ ਹੋ, ਉਹਨਾਂ ਨੂੰ ਤਾਂ ਫਿਰ ਤ੍ਰਿਸ਼ਨਾ ਉੱਕੀ ਨਹੀਂ ਰਹਿੰਦੀ, ਕਦਾਚਿਤ ਨਹੀਂ ਹੁੰਦੀ।
ਨਾਮ ਵਸੈ ਮਨ ਆਏ,
ਕਿਉਂਕਿ ਉਹਨਾਂ ਦੇ ਜਦ ਅੰਦਰ ਨਾਮ ਦਾ ਵਾਸਾ ਹੋ ਗਿਆ।
ਬਿਨ ਨਾਵੇਂ ਜੇ ਹੋਰ ਖਾਣਾ,
ਨਾਮ ਤੋਂ ਬਿਨਾਂ ਜਿਹੜਾ ਭਾਈ ਹੋਰ ਵਿਕਾਰ ਆਦਿਕ ਪਦਾਰਥਾਂ ਨੂੰ, ਜਿਹੜੇ ਵਿਕਾਰ ਪੈਦਾ ਕਰਨ ਵਾਲੇ ਪਦਾਰਥ ਨੇ, ਉਹਨਾਂ ਨੂੰ ਜਿਹੜਾ ਛਕਣਾ ਛਕਾਉਣਾ ਹੈ,
ਤਿੱਤ ਰੋਗ ਲੱਗਾ ਤਨ ਧਾਏ,
ਉਹਨੂੰ ਤਾਂ ਸਰੀਰ ਨੂੰ ਫਿਰ ਰੋਗ ਦੌੜ ਕੇ ਆ ਕੇ ਲੱਗਦਾ, ਧਾ ਕੇ ਲੱਗਦਾ, ਭੱਜ ਕੇ ਆਉਂਦਾ ਰੋਗ।
ਨਾਨਕ ਰਸ ਕਸ ਸ਼ਬਦ ਸਲਾਹਣਾ,
ਮਾਰੀ ਕਹਿੰਦੇ ਜਿਹੜੇ ਰਸ ਕਸ ਨੇ ਇਹਨਾਂ ਦਾ ਤਿਆਗ ਕਰ। ਸ਼ਬਦ ਸਲਾਹਣਾ ਗੁਰੇ ਉਪਦੇਸ਼ ਦੁਆਰਾ ਸਲਾਹਣਾ ਕਰ ਬ੍ਰਹਮ ਨੂੰ, ਫਿਰ ਉਹ
ਆਪੇ ਲਏ ਮਿਲਾਏ,
ਆਪੇ ਮਿਲਾ ਲੂਗਾ ਬ੍ਰਹਮ ਜਿਹੜਾ ਪਰਮੇਸ਼ੁਰ ਹੈ, ਜਦੋਂ ਸ਼ਬਦ ਸਲਾਹ ਕਰਾਂਗੇ।
ਮਹੱਲਾ ਤੀਜਾ, ਜੀਆਂ ਅੰਦਰ ਜੀਓ ਸ਼ਬਦ ਹੈ,
ਜੀਆਂ ਅੰਦਰ ਜੀਓ ਸ਼ਬਦ ਹੈ, ਜੀਵਾਂ ਦੇ ਅੰਦਰ ਜੀਵਨ ਰੂਪ ਦੇਣ ਵਾਲਾ ਗੁਰੂ ਦਾ ਸ਼ਬਦ ਹੈ। ਹਾਂਜੀ,
ਜਿਤ ਸ਼ਬਦ
ਜੀਵਨ ਮੈਨੂੰ ਜੀਵਨ ਦੇਣ ਵਾਲਾ, ਕੋਈ ਇਹੋ ਜੀਵਨ ਦੇਣ ਵਾਲਾ ਗੁਰੂ ਦਾ ਸ਼ਬਦ ਇਹ ਜੀਆਂ ਦੇ ਅੰਦਰ ਮੌਜੂਦ ਹੈ।
ਜਿਤ ਸ਼ਹਿ ਮੇਲਾਵਾ ਹੋਏ,
ਹਾਂ, ਜਿਸ ਕਰਕੇ ਉਹ ਸ਼ਬਦ ਕਰਕੇ ਪਤੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਇੱਥੇ ਸ਼ਬਦ ਦਾ
ਸ਼ਬਦ ਗੁਰਉਪਦੇਸ਼
ਆਤਮਾ
ਨਾਮ ਨਹੀਂ, ਸ਼ਬਦ ਇੱਥੇ ਨਾਮ ਤੋਂ ਭਾਵ। ਹਾਂਜੀ,
ਬਿਨ ਸ਼ਬਦ ਜਗ ਅਨੇਰਾ ਹੈ,
ਹਾਂਜੀ
ਅਨੇਰ ਹੈ,
ਜਾਂ ਸ਼ਬਦ ਸਲਾਹ ਦੀ ਬਾਣੀ ਕਹਿ ਲਓ ਉਹਦੇ, ਇੱਥੇ ਸ਼ਬਦ ਦਾ ਭਾਵ ਹੀ ਅਰਥ ਹੋ ਜਾਂਦਾ। ਹਾਂ, ਪਰਮੇਸ਼ਰ ਦੀ ਸ਼ਬਦ ਸਲਾਹ ਜਿਹੜੀ ਬਾਣੀ ਹੈ ਨਾ, ਅੰਦਰੇ ਮੌਜੂਦ ਹੈ, ਜੇ ਜਿਹਦੇ ਕਰਕੇ ਸਹਿ ਮਾਲਕ ਪਤੀ ਨਾਲ ਮਿਲਾਪ ਹੁੰਦਾ। ਹਾਂ,
ਬਿਨ ਸ਼ਬਦ ਜਗ ਅਨੇਰ ਹੈ,
ਸਾਂ ਇਸ ਗੁਰ ਸ਼ਬਦ ਤੋਂ ਬਿਨਾਂ ਇੱਥੇ ਜਗ ਦਾ ਅਰਥ ਜੀਵ ਹੈ, ਆਪਾਂ ਕਈ ਵਾਰੀ ਕੀਤਾ ਨਾ ਅੱਗੇ ਵੀ।
ਹਾਂਜੀ,
ਹਾਂ, ਜਾਂ ਜਗਤ ਦੇ ਅਰਥ ਵਿੱਚ ਵੀ ਆ ਜਾਂਦਾ, ਪਰ ਟਕਸਾਲ ਵਿੱਚ ਜੀਵ ਦਾ ਅਰਥ ਕੀਤਾ, ਜੀਵ ਦੇ ਅੰਦਰ ਸ਼ਬਦ ਤੋਂ ਬਿਨਾਂ ਹਨੇਰਾ ਹੀ ਹੈ। ਕਈ ਟੀਕਾਕਾਰਾਂ ਨੇ ਇੱਥੇ ਫਿਰ ਜਗ ਦਾ ਹੀ ਅਰਥ ਕੀਤਾ, ਸ਼ਬਦ ਤੋਂ ਬਿਨਾਂ ਜਗਤ ਵਿੱਚ ਹਨੇਰਾ ਹੀ ਹੈ, ਦੋਵੇਂ ਅਰਥ ਆ ਜਾਂਦੇ ਨੇ।
ਸ਼ਬਦ ਪ੍ਰਗਟ ਹੋਏ, ਸ਼ਬਦੇ ਪ੍ਰਗਟ ਹੋਏ,
ਇਉਂ ਭਾਈ ਗੁਰਦੇ ਗੁਰਾਂ ਦੇ ਸ਼ਬਦ ਕਰਕੇ ਹੀ, ਸ਼ਬਦ ਦੇ ਉਪਦੇਸ਼ ਕਰਕੇ ਹੀ, ਜਾਂ ਸ਼ਬਦ ਗਿਆਨ ਕਰਕੇ ਹੀ ਅੰਦਰ ਚਾਨਣ ਪ੍ਰਗਟ ਹੁੰਦਾ ਹੈ।
ਪੰਡਿਤ ਮੋਨੀ ਪੜ੍ਹ ਪੜ੍ਹ ਥੱਕੇ,
ਹਾਂ, ਇਸ ਪੰਡਿਤ ਵੀ ਮੋਨੀ ਵੀ ਜਿਹੜੇ ਨੇ ਪੜ੍ਹ ਪੜ੍ਹ ਕੇ, ਭਾਈ ਮੋਨ ਪੰਡਿਤ ਪੜ੍ਹ ਪੜ੍ਹ ਕੇ ਥੱਕ ਗਏ, ਮੋਨੀ ਮੋਨ ਧਾਰ ਧਾਰ ਕੇ ਥੱਕ ਗਏ।
ਭੇਖ ਥੱਕੇ ਤਨ ਧੋਏ,
ਜਿਹੜੇ ਭੇਖ ਧਾਰੀ ਸੀ ਉਹ ਭੇਖ ਧਾਰ ਧਾਰ ਕੇ ਥੱਕ ਗਏ, ਤਨ ਧੋਏ, ਜਿਹੜੇ ਤੀਰਥਾਂ ਜਾ ਕੇ ਸਰੀਰ ਧੋਣ ਵਾਲੇ ਸੀ ਉਹ ਇੱਦਾਂ ਸਰੀਰਾਂ ਨੂੰ ਧੋ ਧੋ ਕੇ ਥੱਕ ਗਏ, ਪ੍ਰਾਪਤੀ ਕੋਈ ਨਹੀਂ ਹੋਈ ਨਾਮ ਤੋਂ ਬਿਨਾਂ।
ਬਿਨ ਸ਼ਬਦ ਕਿਨੇ ਨਾ ਪਾਇਓ,
ਗੁਰੂ ਉਪਦੇਸ਼ ਤੋਂ ਬਿਨਾਂ ਪਾਈ ਕਿਨੇ, ਕਿਸੇ ਨੇ ਵੀ ਪਰਮੇਸ਼ੁਰ ਨੂੰ ਨਹੀਂ ਪਾਇਆ। ਹਾਂਜੀ,
ਦੁਖੀਏ ਚੱਲੇ ਰੋਏ,
ਉਹ ਸੰਸਾਰ ਤੋਂ ਦੁਖੀ ਹੋ ਕੇ ਅਤੇ ਰੋ ਕੇ ਪਾਈ ਜਾਣਾ ਕਰਦੇ ਨੇ।
ਨਾਨਕ ਨਦਰੀ ਪਾਈਆ,
ਮਾਰੀ ਕਹਿੰਦੇ ਨਦਰੀ ਪਰਮੇਸ਼ੁਰ ਵਾਹਿਗੁਰੂ ਤਾਂ ਪਾਈਂਦਾ
ਕਰਮ ਪ੍ਰਾਪਤ ਹੋਏ,
ਜੇ ਤੁਹਾਨੂੰ ਭਾਈ ਕਰਮ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਕਰਮ ਦੇ ਮੰਮੇ ਨੂੰ ਸਿਆਰੀ ਆ ਨਾ।
ਹਾਂਜੀ,
ਸੋ ਆਪਾਂ ਕਈ ਵਾਰੀ ਵਿਚਾਰਿਆ ਅੱਗੇ ਹੈ ਨਹੀਂ, ਹਾਂ, ਸੋ ਆਪਾਂ ਕਈ ਵਾਰੀ ਵਿਚਾਰੇ ਜਦੋਂ ਸਿਹਾਰੀ ਕਿਸੇ ਮਗਰ ਲਿਖਣ ਨੂੰ ਲੱਗ ਜਾਏ ਤਾਂ ਉਹਨੂੰ ਕੀ ਬਣਾ ਦਿੰਦੀ ਹੈ, ਇਸਤਰੀ ਵਾਚਕ। ਸੋ ਬਖਸ਼ਿਸ਼ ਜਿਹੜੀ ਹੈ ਇਸਤਰੀ ਵਾਚਕ ਸ਼ਬਦ ਹੈ, ਸੋ ਕਰਮ ਦਾ ਅਰਥ ਨਹੀਂ ਇੱਥੇ ਵੀ, ਕਰਮ ਜੇ ਹੋਵੇ ਬਖਸ਼ ਦਾ ਹੀ ਭਾਵ ਹੈ, ਕਰਮ ਪ੍ਰਾਪਤ ਹੋਵੇ, ਜੇ ਤੁਹਾਨੂੰ ਬਖਸ਼ਿਸ਼ ਗੁਰੂ ਦੀ ਭਾਈ ਬਖਸ਼ਿਸ਼ ਹੋ ਜਾਵੇ, ਪ੍ਰਭੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ ਨਦਰੀ ਵਾਹਿਗੁਰੂ ਦੀ। ਹਾਂਜੀ, ਉੱਥੇ ਦੋ ਕਹਿ ਲਓ ਨਾ, ਇੱਕ ਮੋਨੀ ਹੁੰਦਾ ਇੱਕ ਮੁਨੀ ਹੁੰਦਾ, ਉੱਥੇ ਮੁਨੀ ਦਾ ਅਰਥ ਸੀ, ਤਾਂ ਉੱਥੇ ਮੰਮੇ ਨੂੰ ਔਕੜ ਨਾਲ ਹੋੜਾ ਵੀ ਲੱਗਿਆ ਸੀ, ਔਂਕੜ ਵੀ ਲੱਗਿਆ ਸੀ, ਆਪਾਂ ਨੇ ਉੱਥੇ ਔਂਕੜ ਨਾਲ ਪੜ੍ਹਿਆ ਸੀ, ਕਿਉਂ ਪੜ੍ਹਿਆ ਸੀ ਕਿ ਉੱਥੇ ਮੁਨੀ ਦੇ ਅਰਥਾਂ ਵਿੱਚ ਸੀ, ਇੱਥੇ ਮੋਨੀ ਦੇ ਅਰਥ ਹੈ ਜਿਹੜੇ ਮੌਨ ਧਾਰਦੇ ਨੇ, ਇਹ ਫਰਕ। ਠੀਕ, ਇੱਕ ਮਿੰਟ ਰੁਕੋ, ਹੈ ਜੀ, ਨਹੀਂ ਮੁਨੀ ਤਾਂ ਜਿਹੜੇ ਰਿਸ਼ੀ ਮੁਨੀ, ਹਾਂ, ਉਹਨਾਂ ਨੂੰ ਮੁਨੀ ਕਹਿੰਦੇ ਨੇ, ਨੌ ਮੁਨੀ ਮੰਨੇ ਨੇ, ਮੋਨੀ ਜਿਹੜੇ ਮੌਨ ਧਾਰਦੇ ਨੇ, ਮੈਂ ਜੀ ਇੱਕ ਸਾਲ ਬੋਲਣਾ ਨਹੀਂ, ਉਹਨਾਂ ਨੂੰ ਮੋਨੀ ਕਹਿ ਦਿੰਦੇ ਨੇ। ਚੁੱਪ ਰਹਿਣ, ਮੌਨ ਧਾਰ ਲੈਣਾ ਜੀ। ਇੱਕ ਸਾਲ ਮੈਂ ਇੱਕ ਸਾਲ ਦਾ ਮੌਨ ਰੱਖਿਆ, ਉਹ ਮੌਨੀ ਹੁੰਦੇ ਨੇ। ਸੋ ਇਸ ਕਰਕੇ ਮੌਨੀ ਅਤੇ ਮੁਨੀ ਦੇ ਵਿੱਚ ਇੰਨਾ ਡਿਫਰ ਹੈ।
ਪੌੜੀ ਇਤ ਇਸਤਰੀ ਪੁਰਖ ਹੈ
ਹੱਥ ਨਹੀਂ ਹੋ, ਇਸਤਰੀ ਨਾਲ ਇਸਤਰੀ ਪੁਰਸ਼ ਦਾ ਪਰਸਪਰ ਬਹੁਤ ਆਪਣੇ ਵਿੱਚ ਪ੍ਰੇਮ ਹੈ, ਜਿਹੜਾ ਆਤਮਾ ਨੇ ਬਹੁਤਾ ਹੀ ਪ੍ਰੇਮ ਬਣਾਇਆ ਹੋਇਆ ਹੈ।
ਬਹਿ ਮੰਦ ਪਕਾਇਆ,
ਔਰ ਬਹਿ ਕਰਕੇ ਮੰਦ ਸਲਾਹ ਜਿਹੜੀ ਸੀ ਪਕਾਉਣਾ ਕੀਤੀ, ਭਾਵ ਵਿਸ਼ਾਂ ਦਾ ਬਾਰੇ ਮੰਤਰ ਪਕਾਇਆ ਜਾਂ ਉਹਨੂੰ ਦ੍ਰਿੜ ਕੀਤਾ ਇਕੱਠੇ ਬੈਠ ਕੇ ਇਸ ਗੱਲ ਨੂੰ ਵਿਸ਼ਿਆਂ ਨੂੰ ਭੋਗਣ ਲਈ। ਹਾਂਜੀ,
ਜਿਸ ਦਾ ਸਭ ਕੁਛ
ਚੱਲ ਸੀ,
ਚੱਲ ਸੀ
ਮਾਰੂ ਕਹਿੰਦੇ ਜਿਹੜਾ ਚੀਜ਼ ਦੀਂਦੀ ਹੈ ਨਾ ਸਭ ਕੁਛ ਚੱਲਣ ਵਾਲਾ ਹੈ।
ਮੇਰਾ ਪ੍ਰਭ ਪਾਇਆ,
ਮੇਰੇ
ਪ੍ਰਭ ਪਾਇਆ,
ਪਕੜਿਆ ਕੀ ਜਾਏ ਮੇਰੇ ਪ੍ਰਭ ਨੂੰ ਪਾਉਂਦਾ ਹੀ ਇਹ ਹੈ, ਤਾਂ ਚਾਰਾ ਕੋਈ ਨਹੀਂ।
ਕੌਣ ਰਹੀ ਤਰ,
ਕਿਉਂ ਰਹੀ ਹੈ,
ਕੌਣ ਰਹੀ ਹੈ,
ਕੌਣ ਨਹੀਂ ਕਹਿਣਾ, ਕਿਉਂ
ਕਿਉਂ ਰਹੀ ਹੈ,
ਫਿਰ ਜੱਗ,
ਫਿਰ ਜੱਗ,
ਇਸ ਕਰਕੇ ਜੱਗ ਵਿੱਚ ਕਿਵੇਂ ਸਥਿਰ ਰਹਿਣਾ। ਹਾਂਜੀ,
ਕਾਢੋ ਉਪਾਇਆ,
ਜਿਵੇਂ ਸਥਿਰ ਰਹੀ ਹੈ ਜੀ, ਕੋਈ ਉਪਾਓ ਕੱਢੋ, ਕੋਈ ਯਤਨ ਕੱਢੋ, ਕਿਵੇਂ ਸਥਿਰ ਰਹਿਣਾ ਹੋਵੇ ਸੰਸਾਰ 'ਚ।
ਗੁਰਪੁਰੇ ਕੀ ਚਾਕਰੀ,
ਆਹ ਯਤਨ ਹੈ, ਗੁਰਪੁਰੇ ਦੀ ਚਾਕਰੀ ਕਰੀਏ, ਸੇਵਾ ਕਰੀਏ। ਕੱਲ੍ਹ ਆਪਾਂ ਕਿਵੇਂ ਪੜ੍ਹਿਆ ਸੀ ਇਹਨੂੰ, ਚਾਹ ਕਰੀ, ਕਿਉਂਕਿ ਸੇਵਾ ਨਾਲ ਆ ਗਿਆ ਸੀ, ਚਾਹ ਦੇ ਨਾਲ ਕੀਤੀ। ਹੁਣ ਇੱਥੇ ਚਾਕਰੀ ਇਕੱਲਾ ਆ, ਸੇਵਾ ਦਾ ਹੀ ਭਾਵ ਹੈ। ਗੁਰਪੁਰੇ ਦੀ ਭਾਈ ਸੇਵਾ ਕਰਨ ਨਾਲ, ਚਾਕਰੀ ਕਰਨ ਨਾਲ। ਹਾਂਜੀ,
ਤਰ ਕਹਿੰਦ ਸਵਾਇਆ,
ਕਿੰਦ ਨਹੀਂ ਕੰਧ,
ਤਰ ਕੰਧ ਸਵਾਇਆ,
ਹਾਂ ਕਿਤੇ ਕਿੰਦੂ ਨਾ ਕਹਿ ਦੇ ਫਿਰ ਡੈਡੀ ਗੁੱਸੇ ਹੋ ਜਾਊ। ਫਿਰ ਕੰਧ ਸਵਾਇਆ, ਕੰਧ ਮਤਲਬ ਸਰੀਰ, ਫਿਰ ਉਹ ਸਰੀਰ ਭਾਈ ਜਿਹੜਾ ਹੈ ਥਿਰ ਹੋ ਜਾਂਦਾ, ਸਵਾਇਆ ਸਮੂਹ। ਹਾਂਜੀ, ਕੰਧ ਮੈਨੇ ਸਰੀਰ,
ਨਾਨਕ ਬਖਸ਼
ਮਿਲਾਇਆ ਨਾ,
ਮਿਲਾ
ਮਾਰੀ ਕਹਿੰਦੇ
ਮਿਲਾਏ, ਮਿਲਾਇਆ ਨਾ, ਹਾਂ ਹਰ ਨਾਮ ਸਮਾਇਆ।
ਹਾਂ, ਜਿਹੜੇ ਭਾਈ ਹਰੀ ਨਾਮ ਵਿਖੇ ਜਿਹਨਾਂ ਦਾ ਮਨ ਸਮਾ ਗਿਆ ਨਾ, ਉਹ ਮਾਰੀ ਕਹਿੰਦੇ ਬਖਸ਼ਿਸ਼ ਦੁਆਰਾ ਹਰੀ ਨੇ ਉਹਨਾਂ ਨੂੰ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲਿਆ। ਹਾਂ, ਜਿਹੜੇ ਹਰੀ ਨਾਮ ਵਿੱਚ ਸਮਾਏ ਨੇ ਪਹਿਲਾਂ, ਉਹਨਾਂ 'ਤੇ ਬਖਸ਼ਿਸ਼ ਹੁੰਦੀ ਹੈ ਨਾ, ਫਿਰ ਫਿਰ ਬਖਸ਼ਿਸ਼ ਕਰਕੇ ਮਾਰ ਨੇ ਮਿਲਾ ਲਿਆ ਵੀ ਬਹੁਤ ਨਾਮ ਜਪਦਾ ਇੱਥੇ, ਮਿਲਾਓ ਇਹਨੂੰ ਨਾਲ। ਹਾਂਜੀ,
ਸਲੋਕ ਮਹੱਲਾ ਤੀਜਾ। ਮਾਇਆ ਮੋਹਣੀ ਵਸਾਰਿਆ,
ਠੀਕ ਭਾਈ, ਮਾਇਆ ਦਾ ਮੋਹ ਵਿੱਚ ਲੱਗ ਕੇ ਨਾ ਕੀ ਵਿਸਾਰਤਾ ਇਹਨੇ ਜੀਵ ਨੇ,
ਗੁਰ ਕਾ
ਹਾਂ ਪਾਓ,
ਹਿਤ
ਹੇਤ ਅਪਾਰ,
ਹੇਤ ਅਪਾਰ।
ਹਾਂ, ਮਾਇਆ ਦੇ ਮੋਹ ਵਿੱਚ ਲੱਗ ਕੇ ਆਹ ਦੋ ਚੀਜ਼ਾਂ ਵਿਸਾਰਤੀਆਂ, ਇੱਕ ਤਾਂ ਹੇਤ ਅਪਾਰ, ਅਪਾਰ ਵਾਹਿਗੁਰੂ ਦਾ ਪ੍ਰੇਮ, ਇਹ ਵੀ ਭੁਲਾ ਦਿੱਤਾ ਮਾਇਆ ਦੇ ਮੋਹ 'ਚ ਲੱਗ ਕੇ। ਹੋਰ ਕੀ, ਗੁਰ ਕਾ ਪਾਓ, ਗੁਰੂ ਦਾ ਡਰ, ਦੋ ਚੀਜ਼ਾਂ ਨੇ ਦੂਰ ਕਰਤੀਆਂ। ਸੋ ਵਿਸਰਾਮ ਵਿਸਾਰਿਆ 'ਤੇ ਹੀ ਕਰਨਾ, ਪਰ ਅਰਥ ਵਾਸਤੇ ਮਾਇਆ ਮੋਹ, ਮਾਇਆ ਦੇ ਮੋਹ ਵਿੱਚ ਲੱਗ ਕੇ ਵਿਸਾਰਿਆ, ਗੁਰ ਕਾ ਪਾਓ ਹੇਤ ਅਪਾਰ, ਇਹ ਵਿਸਾਰ ਦਿੱਤਾ। ਗੁਰੂ ਦਾ ਡਰ ਵਿਸਾਰ ਦਿੱਤਾ, ਅਪਾਰ ਵਾਹਿਗੁਰੂ ਦਾ ਪ੍ਰੇਮ ਵਿਸਾਰ ਦਿੱਤਾ।
ਲੋਭ ਹੰਕਾਰ
ਲਹਿਰ, ਕੋਲੋਂ ਨਹੀਂ ਲਾਉਣਾ ਦੇਖ ਕੇ, ਲੋਭ ਲਹਿਰ,
ਲੋਹ ਲਹਿ, ਲੋਭ ਲਹਿ,
ਹਾਂ ਸ਼ੁੱਧ
ਸ਼ੁੱਧ ਮਿਤ
ਮਤ
ਮਤ ਗਈ।
ਹਾਂ, ਲੋਭ ਦੀ ਲਹਿਰ ਕਰਕੇ ਇਹੋ ਜਿਹਾ ਮਨਮੁੱਖ ਜੀਵ ਹੈ ਉਹਦੀ ਭਾਈ ਸ਼ੁੱਧ ਅਤੇ ਬੁੱਧ ਦੋਵੇਂ ਦੂਰ ਹੋ ਗਈਆਂ, ਸ਼ੁੱਧ ਬੁੱਧੀ ਜਿਹੜੀ ਸੀ ਨਾ ਉਹ ਦੂਰ ਹੋ ਗਈ, ਜਾਂ ਇਉਂ ਅਰਥ ਵੀ ਕੀਤਾ ਜਾਂਦਾ, ਸ਼ੁੱਧ ਮਤ, ਜਿਹੜੀ ਸ਼ੁੱਧ ਬੁੱਧੀ ਸੀ ਉਹ ਦੂਰ ਹੋ ਗਈ, ਮਾੜੀ ਮਤ ਹੋ ਗਈ, ਦੁਰਮਤੀਆ ਹੋ ਗਿਆ।
ਸੱਚ ਨਾ ਲੱਗੇ,
ਲੱਗਾ
ਲੱਗੇ ਪਿਆਰ,
ਇਸ ਕਰਕੇ ਉਹਦਾ ਸੱਚੇ ਵਾਹਿਗੁਰੂ ਦੇ ਵਿੱਚ ਪਿਆਰ ਲੱਗਦਾ ਹੀ ਨਹੀਂ, ਫਿਰ ਜਾਂ ਬੁੱਧੀ ਤਾਂ ਸ਼ੁੱਧੀ ਨਹੀਂ ਹੈਗੀ, ਬੁੱਧੀ ਤਾਂ ਮੈਲੀ ਹੈ, ਦੁਰਮਤ ਵਾਲੀ ਹੈ, ਖੋਟੀ ਮਤ ਹੈ। ਤਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿੰਦੇ ਨੇ, ਮਨ ਰੇ ਕੌਣ ਕੁ ਮਤ ਤੈ ਲੈਨੀ, ਪੜਦਾ ਰਾਨੰਦਿਆ ਰਸ ਰਚੇ ਰਾਮ ਭਗਤ ਨਾਇ ਕੀਨੀ। ਹਾਂਜੀ,
ਗੁਰਮੁਖ ਜਿਨ੍ਹਾਂ ਸ਼ਬਦ ਮੰਨਿਆ,
ਮਨ ਵਸੈ,
ਮਨ ਵਸਿਆ,
ਵਸੈ
ਵਸੈ,
ਜਿਨ੍ਹਾਂ ਗੁਰਮੁਖਾਂ ਦੇ ਗੁਰਾਂ ਦੁਆਰਾ ਗੁਰਾਂ ਦਾ ਉਪਦੇਸ਼, ਸ਼ਬਦ ਮੈਨ ਉਪਦੇਸ਼, ਮਨ ਵਸੈ, ਮਨ ਵਿੱਚ ਵਸ ਗਿਆ ਜਿਨ੍ਹਾਂ ਦੇ ਅੰਦਰ, ਉਹ ਫਿਰ ਦਰਗਹਿ ਹੈ,
ਦਰਗਹਿ ਮਨ
ਮੋਖ,
ਮੋਖ ਦੁਆਰ।
ਹਾਂ, ਦਰ ਮੈਨੇ ਅੰਦਰ, ਗਏ ਮੈਨੇ ਜਗ੍ਹਾ। ਜੇ ਫਿਰ ਜਗ੍ਹਾ ਦੇ ਅੰਦਰ ਭਾਵ ਅੰਤਸਕਰਨ ਦੇ ਅੰਦਰ ਮੁਕਤੀ ਦਾ ਦੁਆਰਾ ਪਾ ਲੈਂਦੇ ਨੇ। ਮੁਕਤੀ ਦਾ ਦੁਆਰਾ ਕੀ ਹੈ?
ਨਾਨਕ।
ਮਾਤਾ ਜੀ ਇੱਕ ਮਿੰਟ ਰੁਕਿਓ। ਕੀ ਹੈ ਮੁਕਤੀ ਦਾ ਦੁਆਰਾ? ਹਾਂ, ਉਹਨੂੰ ਪਾ ਲੈਂਦੇ ਨੇ। ਦਰ ਗਏ ਹੈ, ਦਰ ਮੈਨੇ ਅੰਦਰ, ਗਏ ਮੈਨੇ ਜਗ੍ਹਾ, ਜਗ੍ਹਾ ਦੇ ਅੰਦਰ ਕਿਹੜੀ ਜਗ੍ਹਾ ਦੇ ਅੰਦਰ? ਅੰਤਸਕਰਨ ਹਿਰਦੇ ਦੇ ਅੰਦਰ। ਇਹ ਨਹੀਂ ਕਿ ਦਰਗਾਹ 'ਚ ਜਾ ਕੇ ਮੁਕਤੀ ਦਾ ਦੁਆਰਾ ਪਾਉਂਦੇ। ਸੋ ਇਹ ਭਾਵ ਇੱਥੇ ਲਿਆ ਜਾਂਦਾ, ਦਰ ਗਏ ਹੈ, ਦਰ ਅੰਦਰ, ਗਏ ਮੈਨੇ ਜਗ੍ਹਾ, ਜਗ੍ਹਾ ਦੇ ਅੰਦਰ, ਜਗ੍ਹਾ ਕਿਹੜੀ? ਅੰਤਸਕਰਨ।
ਨਾਨਕ ਆਪੇ ਮੇਲ ਲਏ।
ਬਾਰੇ ਕਹਿੰਦੇ ਭਾਈ ਉਹ ਬਖਸ਼ਣ ਹਾਰੇ ਵਾਹਿਗੁਰੂ ਨੇ। ਪੂਰੀ ਲਾਈਨ ਪੜ੍ਹ ਲਓ। ਨਾਨਕ,
ਨਾਨਕ
ਆਪੇ, ਠੀਕ ਹੈ,
ਮੇਲ ਲਏ,
ਠੀਕ ਹੈ, ਆਪੇ
ਬਖਸ਼ਣ ਹਾਰ,
ਆਪੇ ਬਖਸ਼ਣ ਹਾਰ ਵਾਹਿਗੁਰੂ ਨੇ ਭਾਈ ਆਪਣੇ ਨਾਲ ਆਪੇ ਉਹਨਾਂ ਨੂੰ ਮੇਲ ਲਿਆ।
ਮਹੱਲਾ ਚੌਥਾ। ਨਾਨਕ ਜਿਸ ਬਿਨ ਘੜੀ ਨਾ ਜੀਵਣਾ।
ਬਾਣੀ ਕਹਿੰਦੇ ਜਿਸ ਵਾਹਿਗੁਰੂ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਜੀਆ ਜਾਂਦਾ।
ਵਿਸਰੈ ਸਰੇ ਨਾ ਬਿੰਦ,
ਅਤੇ ਉਹਨੂੰ ਵਿਸਾਰ ਕੇ ਰੰਚਕ ਮਾਤਰ ਵੀ ਨਹੀਂ ਸਰਦਾ। ਹਾਂਜੀ, ਬਿੰਦ ਮੈਨੂੰ ਰੰਚਕ ਮਾਤਰ ਵੀ ਨਹੀਂ ਸਰਦਾ। ਹਾਂਜੀ,
ਤਿਸਿਓਂ
ਉਹਨੂੰ ਵਿਸਾਰ ਕੇ, ਹਾਂਜੀ ਸਾਡਾ ਤਾਂ ਸਰੀ ਜਾਂਦਾ, ਵਿਸਾਰਿਆ ਹੋਇਆ ਹੁਣ, ਪਰ ਜਿਹਨੂੰ ਪਿਆਰ ਲੱਗਿਆ ਉਹਨੂੰ ਤਾਂ ਇੱਕ ਘੜੀ ਵੀ, ਇੱਕ ਬਿੰਦ ਵੀ ਸਰਦਾ ਨਹੀਂ। ਉਹਨੂੰ ਵਿਸਾਰ ਕੇ ਜਪਦੇ ਹੀ ਨਹੀਂ ਸਦਾ, ਤਾਂ ਉਹਨੂੰ ਆਪਣਾ ਜੀਵਨ ਮੰਨਦੇ ਨੇ। ਆਖਾਂ ਜੀਵਾਂ
ਵਿਸਰੈ ਮਰ ਜਾ,
ਹਾਂ ਇਸ ਪਦਤੀ 'ਤੇ ਤੁਰਦੇ ਨੇ।
ਤਿਸਿਓਂ ਕਿਉਂ ਮਨ ਰੁਸੀਐ,
ਇਹ ਮੇਰੇ ਮਨ ਫਿਰ ਉਹਦੇ ਨਾਲ ਕਿਉਂ ਰੁਸਣਾ ਕਰੀਏ, ਉਹ ਤੋਂ ਕਿਉਂ ਮੁੱਖ ਫੇਰੀਏ ਭਾਵ।
ਜਿਸੈ ਹਮਾਰੀ ਚਿੰਤਾ,
ਜਿਸ ਪਰਮੇਸ਼ਰ ਨੂੰ ਸਾਡੀ ਸਦਾ ਹੀ ਚਿੰਤਾ ਹੈ, ਸਾਡੇ ਪਾਲਣ ਦੀ, ਸਾਡੇ ਪੋਸ਼ਣ ਦੀ, ਸਾਨੂੰ ਪਦਾਰਥ ਦੇਣ ਦੀ, ਖਾਣ ਪੀਣ ਦੀ ਸਦਾ ਉਹਨੂੰ ਚਿੰਤਾ ਸਾਡੀ, ਉਹਨੂੰ ਕਿਉਂ ਭੁੱਲੀਏ ਅਸੀਂ, ਉਹਨੂੰ ਕਿਉਂ ਰੁਸੀ ਉਹਦੇ ਨਾਲ, ਰੁੱਸ ਜੀਏ ਘਰ ਵਾਲੇ ਨਾਲ, ਬੇਸ਼ੱਕ ਰੁੱਸ ਜੀਏ, ਹੋਰ ਕਿਸੇ ਨਾਲ ਰੁੱਸ ਜੀਏ, ਉਹਦੇ ਨਾਲ ਕਿਉਂ ਰੁੱਸੀਏ।
ਮਹੱਲਾ ਚੌਥਾ। ਸਾਵਣ ਆਇਆ ਚਿਮ ਚਿਮਾ।
ਹਾਂ, ਸਾਵਣ ਜਿਵੇਂ ਸਾਵਣ ਦਾ ਮਹੀਨਾ, ਚਿਮ ਚਿਮਾ ਮੈਨੇ ਆਨੰਦਦਾਇਕ ਆਉਂਦਾ ਹੈ, ਇੱਕ ਰਸ ਆਨੰਦ ਦੇਣ ਵਾਲਾ ਆਉਂਦਾ ਹੈ। ਹਾਂ, ਉਹਦੇ ਵਿੱਚ ਫਿਰ
ਹਰ ਗੁਰਮੁਖ ਨਾਮ ਧਿਆਏ,
ਹਰੀ ਦਾ ਸਰੂਪ ਗੁਰਮੁਖ, ਵਾਹਿਗੁਰੂ ਜੀ ਗੁਰਮੁਖ ਗੁਰਾਂ ਦਾ ਅਰਥ ਵੀ ਹੈ, ਹਰੀ ਦਾ ਸਰੂਪ ਗੁਰਾਂ ਦਾ ਨਾਮ ਨੂੰ ਧਿਆਉਣਾ ਕਰੇ। ਹਾਂਜੀ, ਜਾਂ ਸਾਵਣ ਆਇਆ, ਹਾਂਜੀ ਸਾਵਣ ਕੌਣ ਹੈ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸਾਵਣ ਰੂਪ ਨੇ। ਉਹਨਾਂ ਨੇ ਜਿਹੜਾ ਸੀ ਚਿਮ ਚਿਮਾ, ਇੱਕ ਰਸ ਜਿਹੜਾ ਸੀ ਉਪਦੇਸ਼ ਦੇਣਾ ਕੀਤਾ। ਹਾਂਜੀ, ਉਸ ਉਪਦੇਸ਼ ਨੂੰ ਭਾਈ ਹਰੀ ਨਾਮ ਜਿਹੜਾ ਸੀ ਮਿਲਿਆ ਗੁਰਾਂ ਦੇ ਪਾਸੋਂ, ਧਿਆਉਣਾ ਕਰੀਏ।
ਦੁੱਖ ਭੁੱਖ ਕਾੜਾ ਸਭ ਚੁੱਕ ਸਹੀ
ਚੁਕਾਏ
ਸੀ।
ਹਾਂਜੀ,
ਮੀਂਹ ਗੁੱਠਾ ਸਹਿਬਰ ਲਾਏ।
ਹਾਂ, ਫਿਰ ਜਦੋਂ ਸ਼ਾਮ ਦੇ ਮਹੀਨੇ ਬੱਦਲ ਆਉਂਦੇ ਨੇ, ਸਹਿਬਰ ਮੈਨੇ ਝੜੀ ਲੱਗ ਜਾਂਦੀ ਹੈ, ਸਹਿਬਰ ਨਾਮ ਝੜੀ ਦਾ, ਬੁੱਠਾ ਮੈਨੇ ਵਰਨਾ, ਮੀਂਹ ਬੁੱਠਾ, ਮੀਂਹ ਵਰਦਾ ਝੜੀ ਲੱਗ ਕੇ। ਫਿਰ ਹੁਣ ਇੱਥੇ ਬੱਦਲ ਕੌਣ? ਗੁਰੂ ਰੂਪ ਮਹਾਰਾਜ ਜੀ ਬੱਦਲ ਰੂਪ ਹੋ ਕੇ ਆਏ। ਫਿਰ ਜਿਹੜੀ ਸੀ ਝੜੀ ਜਿਹੜੀ ਸੀ ਲਾ ਦਿੱਤੀ ਮਹਾਰਾਜ ਨੂੰ ਉਪਦੇਸ਼ ਦੀ, ਵਰਖਾ ਜਿਹੜੀ ਕੀਤੀ ਮਹਾਰਾਜ ਜੀ ਨੇ, ਸੋ ਇਉਂ ਗੁਰ ਉਪਦੇਸ਼ ਦੀ ਝੜੀ ਲਾ ਕੇ ਵਰਖਾ ਕਰਨੀ ਕੀਤੀ। ਹਾਂਜੀ, ਫਿਰ ਦੁੱਖ ਅਤੇ ਭੁੱਖ ਇਹ ਵੀ ਚਲੀ ਗਈ, ਕਾੜਾ ਜਿਹੜਾ ਸੀ ਝੋਰਾ ਅੰਦੇਸ਼ਾ ਸਭ ਦੂਰ ਹੋ ਗਿਆ, ਐਸੀ ਵਰਖਾ ਗੁਰਾਂ ਨੇ ਉਪਦੇਸ਼ ਦੀ ਕੀਤੀ, ਇਹ ਝੜੀ ਲਾ ਦਿੱਤੀ। ਜਦੋਂ
ਸਭ ਧਰਤ ਪਈ ਹਰਿਆਵਲੀ,
ਫਿਰ ਤਾਂ ਸਾਰੀ ਧਰਤੀ ਜਿਵੇਂ ਮੀਂਹ ਪਏ ਤੇ ਹਰਿਆ ਹਰਾ ਹਰਿਆਵਲ ਤਾਂ ਸਹਿਤ ਹੋ ਜਾਂਦੀ ਹੈ ਨਾ ਮੀਂਹ ਪਏ ਆ, ਹੋਰ ਕੀ ਹੁੰਦਾ?
ਅੰਨ ਜੰਮਿਆ ਬੋਹਲ ਲਾਏ,
ਅੰਨ ਜੰਮਦਾ ਬਹੁਤ, ਬੋਹਲ ਲੱਗ ਜਾਂਦਾ, ਫਿਰ ਅੰਨ ਦਾ ਢੇਰ ਲੱਗ ਜਾਂਦਾ ਭਾਵ। ਸੋ ਇਸੇ ਤਰ੍ਹਾਂ ਗੁਰੂ ਨੇ ਜਦੋਂ ਉਪਦੇਸ਼ ਦੀ ਵਰਖਾ ਕੀਤੀ, ਧਰਤੀ ਕਿਹੜੀ ਹਰਿਆਵਲ ਤਾਂ ਹੋਈ? ਬੁੱਧੀ, ਬੁੱਧੀ ਰੂਪੀ ਧਰਤੀ ਹਰਿਆਵਲ ਤਾਂ ਸਹਿਤ ਹੋ ਗਈ। ਅੰਨ ਜੰਮਿਆ, ਅੰਨ ਕਿਹੜਾ ਜੰਮਿਆ ਜੀ? ਸ਼ੁਭ ਗੁਣਾ ਰੂਪੀ ਅੰਨ ਜੰਮਿਆ। ਬੋਹਲ ਕਿਹੜਾ ਲਾਇਆ? ਫਿਰ ਗਿਆਨ ਰੂਪੀ ਬੋਹਲ ਲੱਗਣਾ ਕੀਤਾ, ਜਾਂ ਬਖਸ਼ਿਸ਼ ਦਾ ਬੋਹਲ ਲੱਗ ਪਿਆ। ਹਾਂਜੀ,
ਹਰ ਅਚਿੰਤ ਬੁਲਾਵੈ ਕਿਰਪਾ ਕਰ ਹਰ ਆਪੇ ਪਾਵੈ ਥਾਇ।
ਹਰ ਹਾਂਜੀ, ਜਿਹੜਾ ਹਰੀ ਅਚਿੰਤ ਹੈ, ਅਚਿੰਤ ਸਰੂਪ ਪਰਮੇਸ਼ਰ ਹੈ ਜਿਹੜਾ, ਉਹਨੇ ਨੂੰ ਕਿਰਪਾ ਕਰਕੇ ਹਾਂਜੀ ਆਪ ਬੁਲਾਇਆ। ਹਾਂਜੀ, ਸ਼ਬਦ ਨੂੰ ਚਰਵਾਇਆ ਭਾਵ ਫਿਰ
ਹਰ ਆਪੇ ਪਾਵੈ ਥਾਇ।
ਆਪੇ
ਆਪੇ ਪਾਵੈ ਥਾਇ,
ਉਹ ਹਰੀ ਫਿਰ ਆਪੇ ਹੀ ਬੋਲੇ ਹੋਏ ਨੂੰ ਥਾਂ ਪਾ ਦਿੰਦਾ, ਜਪੇ ਹੋਏ ਨੂੰ ਥਾਂ ਪਾ ਦਿੰਦਾ,
ਹਰ ਦਿਸੇ
ਸਫਲ ਹੋ ਜਾਂਦਾ, ਪ੍ਰਮਾਣ ਕਰ ਲੈਂਦਾ।
ਹਰ ਦਿਸਹਿ ਧਿਆਵ ਹੋ ਸੰਤ ਜਨੋ,
ਇਸ ਕਰਕੇ ਹੈ ਸੰਤ ਜਨੋ
ਜੋ
ਉਸ ਹਾਂ ਤਿਸ ਹਰੀ ਨੂੰ ਧਿਆਉਣਾ ਕਰੋ। ਕਿਹੜੇ ਹਰੀ ਨੂੰ?
ਜੋ ਅੰਤੇ ਲੈ ਛਡਾਏ,
ਜਿਹੜਾ ਅੰਤ ਵੇਲੇ ਜਮਾਂ ਤੋਂ ਛਡਾ ਲਊਗਾ।
ਹਰ ਕੀਰਤ ਭਗਤ ਆਨੰਦ ਹੈ,
ਹਾਂ ਜਿਹੜੀ ਹਰੀ ਦੀ ਭਾਈ ਕੀਰਤੀ ਭਗਤੀ ਹੈ ਇਹਦੇ 'ਚ ਆਨੰਦ ਹੈ। ਆ ਦਿਖਾਈਆਂ ਤੁਹਾਨੂੰ ਨੌ ਪ੍ਰਕਾਰ ਦੀ ਭਗਤੀ, ਉਹਨਾਂ 'ਚ ਇੱਕ ਕੀਰਤ ਭਗਤੀ ਵੀ ਹੈ ਨਾ, ਨੌ ਪ੍ਰਕਾਰ ਦੀ ਯਾਦ ਹੋਣੀ ਆ ਸਾਰਿਆਂ ਨੂੰ ਹੁਣ ਤਾਂ ਬਹੁਤ ਵਧੀਆ ਗਈ। ਹਾਂ ਯਾਦ ਕੁਛ ਇਕੱਲੀ ਕੀਰਤ ਭਗਤੀ ਯਾਦ ਹੈ, ਸਰਵਣ ਸਿਮਰਨ ਉਹ ਤਾਂ ਦਸਵੀਂ ਹੈ, ਸਰਵਣ ਸਿਮਰਨ ਮੰਨਣ ਭਗਤੀ ਹੋ ਰਿਹਾ ਗਈ, ਸਰਵਣ ਭਗਤੀ, ਸਿਮਰਨ ਭਗਤੀ, ਕੀਰਤਨ ਭਗਤੀ, ਪਾਦ ਸੇਵ ਉਹਦੇ ਚਰਨਾਂ ਦੀ ਸੇਵਾ ਕਰਨੀ, ਅਰਚਾਨ ਫੁੱਲ ਆਦਿਕ ਚੜ੍ਹਾਉਣੇ, ਹਾਂਜੀ ਸੁਗੰਧੀ ਵਾਲੀਆਂ ਵਸਤੂਆਂ ਦਾ ਛਿੜਕਣਾ, ਉਹ ਆਪਣੇ 'ਤੇ ਛਿੜਕੀ ਜਾਂਦੇ ਨੇ ਛਿੜਕਣ ਦੀ ਵਿਆ ਗੁਰੂ ਦੇ, ਅਰਚਾਨ ਦਾਸਾ ਦਾਸਾ ਭਾਵ ਧਾਰਨਾ ਵੀ ਭਗਤੀ ਹੈ, ਸਖਾ ਭਗਤੀ ਸਭ ਨੂੰ ਮਿੱਤਰ ਜਾਣਨਾ, ਸਭ ਕੋ ਮੀਤਮ ਆਪਣ ਕੀ ਨਾ, ਦਾਸਾ ਸਖਾ ਬੰਦਨਾ ਨਮਸਕਾਰ ਕਰਨੀ ਭਗਤੀ ਇਹ ਹੈ, ਬੰਦਨਾ ਭਗਤੀ, ਸਰਵਨ ਵੇਦਨ ਸਭ ਕੁਛ ਆਪਣੇ ਗੁਰੂ ਨੂੰ ਨਿਵੇਦਨ ਅਰਪਣ ਕਰ ਦੇਣਾ, ਇਹ ਨੌ ਪ੍ਰਕਾਰ ਦੀ ਭਗਤੀ ਹੈ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਹੋਰ ਦਾਸਾ ਸਖਾ ਵੰਦਨਾ ਅਤੇ ਸਰਵਨ ਵੇਦਨ, ਇਹ ਨੌ ਪ੍ਰਕਾਰ ਦੀ ਭਗਤੀ ਹੈ। ਸਵੇਰ ਵਾਲੇ ਕਹਿੰਦੇ ਮੈਂ ਪੁੱਛਿਆ ਵੀ ਭਾਈ ਕਿਹੜੀ ਕਰਦੇ ਹੋ, ਕਹਿੰਦੇ ਸੌਣ ਵਾਲੀ ਕਰਦੇ ਹਾਂ। ਚਲ ਇਹ ਦਸਵੀਂ ਭਗਤੀ ਹੈ, ਇਸ ਕਰਕੇ ਹਰ ਕੀਰਤ ਭਗਤ ਆਨੰਦ ਹੈ, ਜਿਹੜੀ ਹਰੀ ਦੀ ਕੀਰਤੀ ਭਗਤੀ ਕਰਨੀ ਆ ਨਾ, ਇਹ ਆਨੰਦਦਾਇਕ ਹੈ ਇਹ ਭਗਤੀ, ਇਹਦੇ ਕਰਕੇ ਭਗਤੀ ਦੇ ਕਰਨੇ ਕਰਕੇ
ਸਦਾ ਸੁੱਖ ਵਸੈ ਮਨ ਆਏ,
ਹਾਂ ਸਦਾ ਹੀ ਮਨ ਵਿੱਚ ਸਦੀਵੀ ਸੁੱਖ ਆ ਕੇ ਵਸ ਜਾਂਦਾ।
ਜਿਨ੍ਹਾਂ ਗੁਰਮੁਖ ਨਾਮ ਅਰਾਧਿਆ,
ਜਿਨ੍ਹਾਂ ਗੁਰਮੁਖਾਂ ਨੇ ਨਾਮ ਦਾ ਅਰਾਧਨ ਕੀਤਾ ਭਾਈ ਗੁਰਾਂ ਦੁਆਰੇ,
ਤਿਨ੍ਹਾਂ ਦੁੱਖ ਭੁੱਖ ਲਹਿ ਜਾਏ,
ਉਹਨਾਂ ਦੇ ਦੁੱਖ ਵੀ ਲਹਿ ਜਾਂਦੇ ਨੇ ਸਰੀਰ 'ਚੋਂ, ਅਤੇ ਪਦਾਰਥਾਂ ਦੀ ਭੁੱਖ ਜਿਹੜੀ ਆ ਉਹ ਵੀ ਲਹਿ ਜਾਂਦੀ ਹੈ।
ਜਨ ਨਾਨਕ ਤ੍ਰਿਪਤੈ ਗਏ ਗੁਣ ਹਰ,
ਗਏ ਤਾਂ ਨਹੀਂ ਗਾਏ ਗੁਣ,
ਗਾਏ ਗੁਣ ਹਰ
ਨਹੀਂ, ਇੱਥੇ ਵੀ ਨਹੀਂ ਗੁਣ 'ਤੇ ਵੀ ਸ਼ਰਮ ਕਰੋ। ਜਨ ਨਾਨਕ,
ਜਨ ਨਾਨਕ
ਤ੍ਰਿਪਤੈ ਗਾਏ ਗੁਣ,
ਤ੍ਰਿਪਤੈ ਗਾਏ ਗੁਣ,
ਮਹਾਰਾਜ ਕਹਿੰਦੇ ਜਿਹੜੇ ਜਨ ਪਾਏ ਉਹਦੇ ਗੁਣਾਂ ਨੂੰ ਗਾ ਕੇ ਤ੍ਰਿਪਤ ਹੁੰਦੇ ਨੇ ਹੋਏ ਨੇ, ਉਹਨਾਂ ਦਾ
ਹਰ ਦਰਸ਼ਨ ਦੇਹ ਸੁਭਾਏ,
ਹੇ ਮਹਾਰਾਜ ਜੀ ਮੈਨੂੰ ਉਹਨਾਂ ਦਾ ਦਰਸ਼ਨ ਬਖਸ਼ ਕਰ ਦਿਓ, ਤਾਂ ਜੋ ਮੈਂ ਸੁਭਾਏਮਾਨ ਹੋ ਜਾਵਾਂ, ਸੋਭਾ ਵਾਲਾ ਹੋ ਜਾਵਾਂ। ਚਲੋ ਜੀ,
ਪੌੜੀ ਗੁਰਪੂਰੇ ਕੀ ਦਾਤ,
ਠੀਕ ਇਹ ਭਾਈ ਜਦੋਂ ਪੂਰੇ ਗੁਰਾਂ ਦੀ ਦਾਤ, ਹਾਂਜੀ ਕਿੰਨੀ ਕੁ ਹੈ, ਘਟਦੀ ਆ ਕੁ ਵੱਧ ਜਾਂਦੀ ਆ, ਉਹ ਦੱਸਿਆ ਗਿਆ।
ਨਿਤ ਦੇਵ ਚੜੇ ਚੜੇ ਸਵਾਈ ਸਵਾਇਆ
ਸਵਾਈਆ
ਸਵਾਈਆ,
ਇਹ ਭਾਈ ਨਿਤ ਜਿਹੜੀ ਆ ਸਵਾਈ ਉਹ ਚੜ੍ਹਦੀ ਹੈ, ਦਿਨ ਬ ਦਿਨ ਜਿਹੜੀ ਹੈ ਨਾ ਸਵਾਈ ਹੁੰਦੀ ਹੈ, ਦਾਤ ਘਟਦੀ ਨਹੀਂ, ਹਾਂਜੀ ਕਮੀ ਨਹੀਂ ਆਉਂਦੀ ਹੈ ਦਾਤ ਵਿੱਚ ਕਦੇ, ਜਿਹੜਾ ਵਾਹਿਗੁਰੂ ਦੇ ਗੁਰਪੁਰੇ ਦੀ ਕੋਈ ਵੀ ਦਿੱਤੀ ਹੋਈ ਦਾਤ ਜਿਹੜੀ ਹੈ, ਹਾਂਜੀ
ਤੁਸ ਦੇਵੈ ਆਪ ਦਿਆਲ,
ਹਾਂ ਤੁਸ ਦੇਵੈ ਭਾਈ ਜਿਹਨੂੰ ਮਹਾਰਾਜ ਗੁਰੂ ਸਾਹਿਬ ਜੀ ਤੁਸ ਮੈਨੇ ਖੁਸ਼ ਹੋ ਕੇ ਜਿਹਨੂੰ ਦੇ ਦੇਣ ਦਿਆਲੂ ਹੋ ਕੇ, ਹਾਂਜੀ
ਛੱਪੈ
ਨਾ
ਛੱਪੈ ਛਪਾਇਆ
ਛਪਾਈਆ
ਛਪਾਈਆ,
ਉਹ ਦਾਤ ਭਾਈ ਛਪਾਈ ਛੁਪਦੀ ਨਹੀਂ, ਜਿਹਨੂੰ ਦੇ ਦਿੰਦਾ ਵੈ ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਕੇ।
ਹਿਰਦੈ ਕਵਲ ਪ੍ਰਗਾਸਿਆ
ਪ੍ਰਗਾਸ
ਵਾਹਿਗੁਰੂ ਪ੍ਰਗਾਸ
ਉਹਨਾਂ ਦਾ ਹਿਰਦਾ ਕਮਲ ਦੇ ਵਿੱਚ ਪ੍ਰਗਾਸ ਹੋ ਜਾਂਦਾ ਹੈ ਗਿਆਨ ਦਾ ਉਨਮਨ
ਉਨਮਨ ਲਿਵ ਲਾਇਆ
ਲਾਈਆ
ਲਾਈਆ
ਹਾਂ ਬਿਹਾਰੀਆਂ ਨੇ ਨਾ ਸਾਰੀਆਂ ਉਨਮਨ ਮੈਨੇ ਜਿਹੜੀ ਉਨਮਨ ਦਾ ਅਰਥ ਹੈ ਤੁਰਿਆ ਪਾਦ ਗਿਆਨ ਦੀਆਂ ਤੁਹਾਨੂੰ ਸੱਤ ਅਵਸਥਾ ਦੱਸੀਆਂ ਨੇ ਨਾ ਅੱਗੇ ਯਾਦ ਨੇ ਗਿਆਨ ਦੀਆਂ ਸੱਤ ਅਵਸਥਾ ਪਹਿਲੀ ਦੱਸਣ ਲੱਗੇ ਨੇ ਹਾਂਜੀ ਫਿਰ ਸਿਰ ਮਾਰਤਾ ਸਾਰਿਆਂ ਨੇ ਹਾਂਜੀ ਗਿਆਨ ਦੀਆਂ ਸੱਤ ਅਵਸਥਾ ਸੱਤ ਭੂਮਿਕਾ ਤੁਹਾਨੂੰ ਲਿਖਾਈਆਂ ਨੇ ਸ਼ੁਭ ਇੱਛਾ ਪਹਿਲੀ ਦੂਜੀ ਸ਼ੁਭ ਵਿਚਾਰਨਾ ਤੀਜੀ ਤਨੂ ਮਾਨਸਾ ਚੌਥੀ ਸੱਤਵਾ ਪਥ ਸੱਤਵਾ ਸੱਸਾ ਤੇ ਤਿੰਨੋਕੜ ਆਲੇ ਨੂੰ ਕੰਨਾ ਪੱਪਾ ਅਤੇ ਤੱਤਾ ਸੱਤਵਾ ਪਥ ਭਾਵ ਸੱਤ ਦੀ ਪ੍ਰਾਪਤੀ ਹੋ ਜਾਣੀ ਆ ਇਹ ਚੌਥੀ ਹੈ ਲਿਖਣੀਆਂ ਪਹਿਲੀ ਸ਼ੁਭ ਇੱਛਾ ਦੂਜੀ ਸ਼ੁਭ ਵਿਚਾਰਨਾ ਤੀਜੀ ਲਿਖੀਏ ਹੁਣ ਤਨੂ ਮਾਨਸਾ ਤਨ ਮਾਨਸਾ ਨਹੀਂ ਤਨੂ ਮਾਨਸਾ ਚੌਥੀ ਸੱਤਵਾਪਤ ਅਤੇ ਪੰਜਵੀਂ ਪਦਾਰਥਾ ਭਾਵਨੀ ਲਿਖੀ ਗਈ ਪਦਾਰਥਾ ਭਾਵਨੀ ਚਲੀ ਅੱਗੇ ਕਿਨਵੀਂ ਹੁਣ ਹਾਂ ਜਿਹੜੀ ਅਸੁਨ ਸਕਤ ਅਸੁਨ ਸਕਤ ਐੜਾ ਸੱਸੀ ਨੂੰ ਕੁੰਡਣਾ ਅਸੁਨ ਸੱਸਾ ਕੱਕਾ ਤੇ ਤੈਨੂੰ ਸਿਆਰੀ ਸਕਤ ਸੱਤਵੀਂ ਆ ਜਿਹੜੀ ਉਨਮਨ ਹੈ ਤੁਰੀਆ ਪਾਦਾ ਤੁਰੀਆ ਸੋ ਸ਼ੁਭ ਇੱਛਾ ਕੀ ਹੈ ਪਹਿਲੀ ਇੱਛਾਵਾਂ ਸ਼ੁਭ ਹੋ ਜਾਣੀਆਂ ਮਾੜੀਆਂ ਸਾਲਾ ਨਾ ਕੋਈ ਫੁਰਨੀ ਅੰਦਰੋਂ ਇੱਛਾ ਸ਼ੁਭ ਹੋਣੀ ਅਤੇ ਮੇਤੋਂ ਕਿਸੇ ਦਾ ਮਾਰ ਭਲਾ ਹੋਵੇ ਸ਼ੁਭ ਇੱਛਾ ਬਣ ਗਈ ਨਾ ਬੁਰਾਈ ਦੂਰ ਹੋਵੇ ਮਾਰੇ ਅੰਦਰੋਂ ਇਹ ਪਹਿਲੀ ਸਟੇਜ ਹੈ ਗਿਆਨ ਦੀ ਦੂਜੀ ਹੈ ਸ਼ੁਭ ਵਿਚਾਰਨਾ ਵਿਚਾਰ ਸ਼ੁਭ ਹੋ ਜਾਣੇ ਮਾਰ ਮੈਂ ਐਸੇ ਜਨਮ ਵਿੱਚ ਤੇਰੀ ਪ੍ਰਾਪਤੀ ਹੋਵੇ ਮੈਨੂੰ ਹਾਂਜੀ ਅਤੇ ਮੇਤੋਂ ਜਿਹੜਾ ਹੈਗਾ ਕੋਈ ਸ਼ੁਭ ਕੰਮ ਕਰਾਈ ਪਾਤਸ਼ਾਹ ਇਹ ਵਿਚਾਰ ਫੁਰਨਾ ਤੀਜੀ ਹੈਗੀ ਹੈ ਤੈਨੂੰ ਮਾਨਸਾ ਮਨ ਦੀਆਂ ਵਾਸਨਾ ਪਤਨੀਆਂ ਪੈ ਜਾਣੀਆਂ ਹੁਣ ਤਾਂ ਬਹੁਤ ਉੱਠਦੀਆਂ ਨੇ ਨਾ ਛਿਣ ਛਿਣ ਵਿੱਚ ਕਿੰਨੀਆਂ ਵਾਸਨਾ ਉਠਾਉਂਦਾ ਮਨ ਫਿਰ ਉਹ ਵਾਸਨਾ ਪਤਲੀਆਂ ਪੈ ਜਾਣੀਆਂ ਉਹਨੂੰ ਤੈਨੂੰ ਮਾਨਸਾ ਕਹਿੰਦੇ ਚੌਥੀ ਫਿਰ ਸੱਤਵਾ ਪਥ ਸੱਤ ਅਤੇ ਆਪਤ ਸੱਤ ਦੀ ਆ ਕੇ ਪ੍ਰਾਪਤੀ ਹੋ ਜਾਣੀ ਇੱਥੇ ਗਿਆਨ ਹੋ ਜਾਂਦਾ ਗਿਆਨ ਦੀ ਪ੍ਰਾਪਤੀ ਲਿਖ ਲਓ ਚੌਥੀ 'ਚ ਅਤੇ ਪੰਜਵੀਂ ਪਦਾਰਥਾ ਭਾਵਨੀ ਪਦਾਰਥਾਂ ਦਾ ਵੀ ਅਭਾਵ ਹੋ ਜਾਂਦਾ ਹੈ ਅਤੇ ਛੇਵੀਂ ਆਸਨ ਸ਼ਕਤ ਅਭਾਵ ਕੋਈ ਲੋੜ ਨਹੀਂ ਪਦਾਰਥ ਕੋਈ ਉਹਦਾ
ਇੱਛਾ ਦਾ ਅਭਾਵ
ਪਦਾਰਥਾਂ ਦੀ ਇੱਛਾ ਖਤਮ ਹੋ ਜਾਣੀ ਇਵੇਂ ਲਿਖ ਲਓ ਪਦਾਰਥਾਂ ਵੱਲੋਂ ਨਿਰਿਛਤ ਹੋ ਜਾਣਾ ਅੱਗੇ ਹੈ ਆਸਨ ਸ਼ਕਤ ਸਖਤ ਨਾਮ ਮੋਹ ਦਾ ਮੋਹ ਦੀ ਨਿਵਿਰਤੀ ਹੋ ਜਾਣੀ ਕੋਈ ਕਿਸੇ ਨਾਲ ਵੀ ਮੋਹ ਨਾ ਰਹਿ ਜਾਣਾ ਭਾਵੇਂ ਚੌਥੇ 'ਚ ਐਸਾ ਹੋ ਜਾਂਦਾ ਹੈ ਪਰ ਫਿਰ ਇਹ ਇਹਨਾਂ ਅਵਸਥਾ ਵਿੱਚ ਕਈ ਵਾਰੀ ਗਿਆਨਵਾਨ ਨੂੰ ਮਰਿਆਦਾ ਕਾਇਮ ਕਰਨ ਵਾਸਤੇ ਕਰਨਾ ਪੈਂਦਾ ਹੈ ਪਰ ਉੱਥੇ ਜਾ ਕੇ ਜਿਹੜੀ ਹੈ ਫਿਰ ਛੇਵੀਂ ਵਿੱਚ ਨਹੀਂ ਉਹਨੂੰ ਕੋਈ ਲੋੜ ਰਹਿ ਜਾਂਦੀ ਅੱਗੇ ਸੱਤਵੀਂ ਫਿਰ ਤੁਰਿਆ ਪਾ ਤੁਰਿਆ ਵਿੱਚ ਤਾਂ ਫਿਰ ਆਪਣੇ ਸਰੀਰ ਨਾਲ ਵੀ ਕੋਈ ਅਟੈਚਮੈਂਟ ਨਹੀਂ ਕੋਈ ਲਗਾਓ ਨਹੀਂ ਸਰੀਰ ਨਾਲ ਵੀਹ ਕੁ ਦਿਨ ਸਰੀਰ ਰਹਿੰਦਾ ਉਹਦਾ ਤੁਰੀਆ ਪਦ ਵਾਲਾ ਜਾ ਜਿਹਾ ਕੋਈ ਨਾ ਰੱਖੇ ਜਾਂ ਜੇ ਕਿਸੇ ਦੂਜਿਆਂ ਨੂੰ ਰੱਖਣ ਦੀ ਲੋੜ ਹੈ ਭੋਜਨ ਪਾਣੀ ਦੇ ਦਿਓ ਉਹਨੂੰ ਸੱਕ ਲੈਣਾ ਨਹੀਂ ਉਹਨੂੰ ਨਹੀਂ ਲੋੜ ਉਹ ਸਰੀਰ ਤੋਂ ਵੀ ਭਰੇ ਹੋ ਜਾਂਦੇ ਸੋ ਇਸ ਲਈ ਇਹ ਮਹਾਰਾਜ ਕਹਿੰਦੇ ਨੇ ਉਨਮਨ ਲਿਵ ਲਾਈਆ ਤੁਰਿਆ ਪਦ ਦੇ ਵਿੱਚ ਬਾਈ ਬਿਰਤੀ ਲਾਈਆ ਚਲੋ ਵੀਹ ਕੁ ਦਿਨ ਹਾਂ ਜੇ ਉਹਨੂੰ ਕੋਈ ਨਾ ਕਿਸੇ ਨੇ ਜਿਵੇਂ ਭਾਈ ਜਿਹੜਾ ਸੀ ਆਪਣਾ ਅਵਸਥਾ ਸੀ ਨਾ ਉਹਨਾਂ ਦੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਰਾਮ ਕੋਇਰ ਜੀ ਭਾਈ ਰਾਮ ਕੋਇਰ ਜੀ ਉਹਨਾਂ ਦੀ ਅਵਸਥਾ ਸੀ ਜੇ ਸੇਵਕਾਂ ਨੇ ਪੁੱਛਣਾ ਮਹਾਰਾਜ ਕਿੰਨੇ ਦਿਨ ਭੋਜਨ ਸਕਿਆ ਨਹੀਂ ਭਾਈ ਤੁਹਾਡੀ ਮਰਜ਼ੀ ਹੈ ਸੁਕਾ ਦਿਓ ਅਤੇ ਉਹਨਾਂ ਨੇ ਸੁਕਾ ਦੇਣਾ ਖਵਾਈ ਜਾਣਾ ਖਵਾਈ ਜਾਣਾ, ਸਕੀ ਜਾਣਾ ਖਾਈ ਜਾਣਾ। ਜੇ ਦੇਖਣਾ ਵੀ ਮਾੜਾ ਦੇਖਣਾ ਪੇਟ ਤਾਂ ਬਹੁਤ ਬਾਹਰ ਨੂੰ ਆ ਗਿਆ, ਚੱਲ ਭਾਈ ਬੰਦ ਕਰ ਦੇ, ਤੁਹਾਡੀ ਮਰਜ਼ੀ ਆ। ਸੋ ਇਹ ਕੋਈ ਉਹਨਾਂ ਨੂੰ ਇਸ ਗੱਲ ਦਾ ਸਰੀਰ ਨਾਲ ਲਗਾਓ ਨਹੀਂ ਰਹਿ ਜਾਂਦਾ, ਭੋਜਨ ਦਾ ਕਿਸੇ ਹੋਰ ਚੀਜ਼ ਦਾ ਨਹੀਂ। ਚਲੋ,
ਜੇ ਕੋ ਕਰੇ ਉਸ ਦੀ ਰੀਸ,
ਐਸੀ ਅਵਸਥਾ ਵਾਲੇ ਜੇ ਕੋਈ ਰੀਸ ਕਰੇ, ਹਾਂਜੀ,
ਸਿਰ
ਛਾਈ,
ਸਿਰ ਛਾਈ ਪਾਈ ਪਾਈ ਆ,
ਹਾਂ ਹੁਣ ਠੀਕ ਲੱਗ ਗਈ, ਉਹਦੇ ਸਿਰ ਤਾਂ ਸੁਆਹ ਪੈਂਦੀ ਹੈ, ਕਿਉਂ ਉਹਨਾਂ ਦੀ ਅਵਸਥਾ ਤਾਂ ਹੈ ਨਹੀਂ, ਰੀਸੇ ਕਰੀ ਜਾਣੀ ਹੈ ਜੀ, ਚੇਲਿਆਂ ਨੂੰ ਕਹਾ ਲੈਣਾ ਜੀ ਇਹ ਤਾਂ ਜੀ ਤੁਰੀ ਅਵਸਥਾ ਵਾਲੇ ਨੇ। ਹਾਂਜੀ,
ਨਾਨਕ ਆਪੜ
ਆਪੜ
ਕੋਈ ਨਾ ਸਕੀ
ਸਕਈ
ਸਕਈ,
ਮਹਾਰਾਜ ਕਹਿੰਦੇ ਪੂਰੇ ਪੂਰੀ ਲੈ ਪੜ੍ਹ ਦਿਓ ਸਾਰੀ, ਪੂਰੇ ਸਤਿਗੁਰ ਕੀ,
ਪੂਰੇ ਸਤਿਗੁਰ ਕੀ
ਵਡਿਆਈ ਆ, ਪੂਰੇ ਗੁਣਾਂ ਦੀ ਜਿਹੜੀ ਵਡਿਆਈ ਜਿਹੜੀ ਹੈ ਨਾ, ਉੱਥੇ ਤੱਕ ਨਿੰਦਕ ਕੋਈ ਪਹੁੰਚ ਨਹੀਂ ਸਕਦਾ। ਹਾਂਜੀ, ਜਿਹੜੀ ਪੂਰੇ ਗੁਣਾਂ ਦੀ ਵਡਿਆਈ ਦਿੱਤੀ ਹੋਈ ਹੈ, ਉਹਨੂੰ ਵਿੱਚ ਰੋਕ ਪਾਉਣ ਵਾਸਤੇ ਉਸ ਵਡਿਆਈ ਨੂੰ ਕੋਈ ਨਿੰਦਕ ਪਾਈ, ਜੇ ਕਹੇ ਮੈਂ ਵਡਿਆਈ ਇਹਦੀ ਨਿੰਦਿਆ ਕਰਕੇ ਖਤਮ ਕਰ ਦੂੰ, ਨਹੀਂ, ਉੱਥੇ ਤੱਕ ਨਿੰਦਕ ਵਡਿਆਈ ਨੂੰ ਕੋਈ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕਦਾ। ਹਾਂ,
ਸਲੋਕ ਮਹੱਲਾ ਤੀਜਾ। ਅਮਰ ਬੇਪਰਵਾਹ ਹੈ,
ਹਾਂਜੀ,
ਤਿਸ ਨਾਲ ਸਿਆਣਪ ਨਾ ਚੱਲਈ।
ਪਰਮੇਸ਼ਰ ਜਿਹੜਾ ਅਮਰ ਹੈ, ਅਮਰ ਦੇ ਦੋ ਅਰਥ ਨੇ, ਉਹ ਮ੍ਰਿਤੂ ਨਹੀਂ ਹੁੰਦਾ ਕਦੇ, ਅਤੇ ਬੇਪਰਵਾਹ ਆ, ਜਾਂ ਦੂਜਾ ਅਰਥ ਅਮਰ, ਅਮਰ ਨਾਮ ਹੁਕਮ ਦਾ ਹੁੰਦਾ, ਉਹ ਬੇਪਰਵਾਹ ਪਰਮੇਸ਼ਰ ਦਾ ਸਾਰਿਆਂ ਦੇ ਸਿਰ 'ਤੇ ਹੁਕਮ ਹੈ ਭਾਈ, ਉਹਦੇ ਹੁਕਮ ਦੇ ਨਾਲ ਕਿਸੇ ਦੀ ਸਿਆਣਪ ਨਹੀਂ ਚੱਲਣੀ। ਹਾਂਜੀ,
ਨਾ ਹੁਜਤ ਕਰਨੀ ਜਾਏ,
ਨਾ ਉਹਦੇ ਨਾਲ ਕਿਸੇ ਪ੍ਰਕਾਰ ਦੀ ਹੁਜਤ ਜਿਹੜੀ ਹੈ, ਤਰਕ ਨਹੀਂ ਕੋਈ ਕਰ ਸਕਦਾ, ਹੈ ਨਾ, ਕੀ ਹੁਜਤਾਂ ਕਰਦੇ, ਤਰਕ ਨਹੀਂ ਕੋਈ ਉਹਦੇ ਨਾਲ ਕੋਈ ਕਰ ਸਕਦਾ, ਬਾ ਦਲੀਲਬਾਜ਼ੀ ਨਹੀਂ ਕੋਈ ਕਰ ਸਕਦਾ।
ਆਪ ਛੋੜ ਸਰਣਾਏ ਪਵੇ,
ਹਾਂ, ਜਿਹੜੇ ਆਪਾ ਭਾਵ ਛੱਡ ਕੇ ਸਰਨ ਪੈ ਗਏ ਨੇ ਜਿਹੜੇ, ਹਾਂ, ਸਰਨ ਪੈ ਕੇ
ਮੰਨ ਲਏ ਰਜਾਏ,
ਅਤੇ ਉਸ ਪਰਮੇਸ਼ਰ ਦੀ ਰਜ਼ਾ ਨੂੰ ਮੰਨ ਲੈਣਾ ਕਰਦੇ ਨੇ, ਜਾਂ ਮੰਨ ਲੈਣੀ ਚਾਹੀਦੀ ਹੈ ਸਾਨੂੰ, ਸਰਣੀ ਪੈ ਕੇ ਉਹਦੀ ਰਜ਼ਾ ਮੰਨ ਲਈਏ ਜੀ, ਹਾਂਜੀ,
ਗੁਰਮੁਖ
ਹੁਜਤ ਛੱਡੀਏ, ਉਹਨਾਂ ਗੁਰਮੁਖਾਂ ਨੂੰ ਫਿਰ
ਗੁਰਮੁਖ ਜਮ ਡੰਡ ਨਾ ਲੱਗਈ,
ਉਹਨਾਂ ਗੁਰਮੁਖਾਂ ਨੂੰ ਫਿਰ ਜਮਾਂ ਦਾ ਡੰਡਾ ਨਹੀਂ ਵੱਜਦਾ,
ਹਉਮੈ ਵਿੱਚ ਹੋ ਜਾਏ,
ਕਿਉਂਕਿ ਉਹਨਾਂ ਦੇ ਅੰਦਰ ਹੰਗਤਾ ਨਹੀਂ ਰਹੇਗੀ, ਮਮਤਾ ਨਹੀਂ ਰਹੇਗੀ, ਹੋਂ ਹੰਗਤਾ ਮੈਂ ਮਮਤਾ, ਹੋਮੈ ਦੇ ਅਰਥ ਨੇ, ਉਹਨਾਂ ਦੇ ਅੰਦਰੋਂ ਚਲੀ ਜਾਂਦੀ ਹੈ।
ਨਾਨਕ ਸੇਵਕ ਸੋਈ ਆਖੀਐ,
ਮਾਲਕ ਕਹਿੰਦੇ ਉਸ ਨੂੰ ਸੇਵਕ ਕਹਿੰਦਾ ਹੈ, ਕਿਹਨੂੰ,
ਜੇ ਸੱਚ ਰਹਿ ਲਿਵਲਾਏ,
ਜਿਹੜੇ ਸੱਚ ਦੇ ਵਿੱਚ ਸੱਚੇ ਪਰਮੇਸ਼ੁਰ ਦੇ ਵਿਖੇ, ਸੱਚੇ ਪਰਮੇਸ਼ੁਰ ਦੇ ਵਿੱਚ ਆਪਣੀ ਬਿਰਤੀ ਲਾ ਕੇ ਲਿਵ ਲਾ ਕੇ ਰੱਖਦੇ ਨੇ। ਹਾਂਜੀ,
ਮਹੱਲਾ ਤੀਜਾ। ਦਾਤ ਜੋਤ ਸਭ ਸੁਰਤ ਤੇਰੀ,
ਸੂਰਤ ਤੇਰੀ,
ਸੂਰਤ ਤੇਰੀ,
ਮਹਾਰਾਜ ਜੀ ਆਹੇ ਜੋਤੀ ਵਾਹਿਗੁਰੂ, ਆ ਸਾਰੀ ਜਿੰਨੀ ਦਾਤ ਹੈ ਮਹਾਰਾਜ ਤੇਰੀ ਹੋਈ ਹੈ, ਸੂਰਤ ਤੇਰੀ, ਆ ਸਾਡੀ ਸੁੰਦਰਤਾ ਵੀ ਤੇਰੀ ਓ ਦਿੱਤੀ ਹੋਈ ਹੈ। ਪਰ ਮਨਮੁਖ ਕੀ ਕਹਿੰਦਾ ਅੱਗੇ ਦੱਸਿਆ,
ਬਹੁਤ ਸਿਆਣਪ ਹਮੈ ਮੇਰੀ,
ਹਾਂ, ਜਿਹੜਾ ਬਹੁਤਾ ਸਿਆਣਾ ਕਹਾਉਂਦਾ ਆਪਣੇ ਆਪ ਨੂੰ, ਅਤੇ ਹਉਮੈ ਵਾਲਾ ਉਹ ਕਹਿੰਦਾ ਨਹੀਂ ਨਹੀਂ ਤੇਰੀ ਨਹੀਂ ਹੈਗੀ ਮੇਰੀ, ਇਹ ਦਾਤ ਵੀ ਮੇਰੀ ਓ ਹੈ ਜਿਹੜੀ ਘਰਦਿਆਂ ਨੂੰ ਲਿਆ ਕੇ ਸਾਰਾ ਕੁਛ ਦਿੱਤਾ ਹੈ, ਤੇਰੀ ਨਹੀਂ ਮੇਰੀ ਹੈ, ਅਤੇ ਸੁੰਦਰਤਾ ਵੀ ਤੇਰੀ ਨਹੀਂ ਮੇਰੀ ਹੈ। ਸੋ ਉਹ ਇਉਂ ਕਹਿੰਦਾ ਜਿਹੜਾ ਬਹੁਤਾ ਸਿਆਣਾ ਹਉਮੈ ਵਾਲਾ। ਫਿਰ ਪੜ੍ਹ ਲਓ ਪੂਰੀ ਪੰਕਤੀ, ਦਾਤ ਜੋਤ ਸਭ ਸੂਰਤ ਤੇਰੀ,
ਦਾਤ ਜੋਤ ਸਭ ਸੂਰਤ ਤੇਰੀ,
ਗੁਰਮੁਖ ਤਾਂ ਇਹ ਕਹਿੰਦਾ ਮਹਾਰਾਜ ਹੇ ਜੋਤੀ ਵਾਹਿਗੁਰੂ, ਆ ਜਿੰਨੀਆਂ ਸਾਰੀਆਂ ਦਾਤਾਂ ਕਰਜ ਦਿੱਤੀਆਂ ਨੇ, ਆ ਜਿਹੜੀ ਮੈਨੂੰ ਸੁੰਦਰਤਾ ਦਿੱਤੀ ਹੈ ਤੇਰੀ ਦਿੱਤੀ ਹੋਈ ਹੈ, ਉਹ ਤਾਂ ਇਹ ਕਹਿੰਦਾ ਹੈ ਮਨਮੁਖ,
ਬਹੁਤ ਸਿਆਣਪ ਹਉਮੈ ਮੇਰੀ,
ਹਾਂ, ਉਹ ਜਿਹੜਾ ਹਉਮੈ ਵਾਲਾ ਬਹੁਤਾ ਸਿਆਣਾ ਕਹਾਉਂਦਾ ਆਪਣੇ ਆਪ ਨੂੰ, ਉਹ ਕਹਿੰਦਾ ਨਹੀਂ ਮੇਰੀ ਹੈ ਤਾਂ ਸਾਰਾ ਕੁਛ, ਸੁੰਦਰਤਾ ਵੀ ਮੇਰੀ ਆਪਦੀ ਹੈ, ਹਾਂਜੀ,
ਬਹੁ ਕਰਮ
ਅਤੇ ਦਾਤ ਵੀ ਮੇਰੀ ਹੈ,
ਬਹੁ ਕਰਮ ਕਮਾਵ ਹੈ ਲੋਭ ਮੋਹੇ ਵਿਆਪੇ,
ਫਿਰ ਉਹ ਪੁਰਾਣੀ ਭਾਈ ਲੋਭ ਵਿੱਚ ਲੱਗ ਕੇ ਮੋਹ ਕਰਕੇ ਜਿਹਨੂੰ ਮੋਹ ਵਿਆਪੇ ਵਿਆਪਦਾ ਰਹਿੰਦਾ ਮੋਹ, ਸੋ ਉਹ ਜਿਹੜੇ ਨੇ ਫਿਰ ਇੱਦਾਂ ਦੇ ਕਰਮ ਕਮਾਉਂਦੇ ਨੇ ਜਿਹਨਾਂ ਕਰਕੇ ਹਉਮੈ ਕਦੇ ਨਾ ਚੁੱਕੇ ਫੇਰੀ,
ਹਉਮੈ ਕਦੇ ਨਾ ਚੁੱਕੇ ਫੇਰੀ,
ਉਹਨਾਂ ਦੀ ਹਉਮੈ ਹੰਕਾਰ ਕਰਕੇ 84 ਦੀ ਉਹਨਾਂ ਦੀ ਭਾਈ ਫੇਰੀ ਨਹੀਂ ਮੁੱਕਦੀ, ਆਉਂਦੇ ਨੇ ਜਾਂਦੇ ਨੇ,
ਨਾਨਕ ਆਪ ਕਰਾਏ ਕਰਤਾ।
ਮਹਾਰਾਜ ਕਹਿੰਦੇ ਹੇ ਕਰਤਾ, ਤੂੰ ਆਪ ਇਹ ਸਭ ਕੰਮ ਕਰਾਉਣਾ।
ਜੋ ਤਿਸ ਭਾਵ ਹੈ ਸਾਈ,
ਬਿੰਦੀ ਨਹੀਂ ਇੱਥੇ ਲਾਉਣੀ,
ਸਾਈ ਗੱਲ ਚੰਗੇਰੀ।
ਉਹੀ ਗੱਲ ਚੰਗੀ ਹੈ, ਸਾਈ ਮੈਨੇ ਉਹ, ਜੇ ਸਾਈ ਪੜਾਂਗੇ ਤਾਂ ਮਾਲਕ ਦਾ ਅਰਥ ਹੋਜੂ। ਇਹ ਕਈ ਵਾਰੀ ਬਿੰਦੀ ਦਾ ਬਹੁਤ ਖਿਆਲ ਰੱਖਣਾ ਪੈਂਦਾ, ਕਿਤੇ ਸਾਈ ਦੇ ਉੱਤੇ ਬਿੰਦੀ ਲਾਉਣੀ ਹੈ ਜ਼ਰੂਰੀ, ਕਿਤੇ ਨਹੀਂ ਲਾਉਣੀ, ਕਿੱਥੇ ਲਾਉਣੀ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਉ, ਉੱਥੇ ਸਾਈ ਨਹੀਂ ਪੜ੍ਹਨਾ, ਉੱਥੇ ਬਿੰਦੀ ਲਾ ਕੇ ਪੜ੍ਹਨਾ, ਸਾਈ ਪੜ੍ਹਨਾ। ਉੱਥੇ ਲਿਖਿਆ ਹੋਊਗਾ ਸੱਸੇ ਨਾਲ ਬਿਨਾਂ ਬਿੰਦੀ ਤੋਂ ਹੀ ਕੰਨਾ ਜੀ ਨੂੰ ਬਿਹਾਰੀ। ਹਾਂ, ਪਰ ਉੱਥੇ ਬਿੰਦੀ ਲਾ ਕੇ ਪੜ੍ਹਨਾ ਜਿੱਥੇ ਇਹ ਆਵੇ ਸਾਈ ਨਾਮ ਅਮੋਲ। ਪਰ ਜੇ ਕਿੱਥੇ ਨਹੀਂ ਪੜ੍ਹਨੀ, ਇੱਕ ਤਾਂ ਇੱਥੇ ਸਾਈ ਗੱਲ ਚੰਗੇਰੀ, ਜਾਂ ਜੋ ਤੁਤ ਭਾਵ ਹੈ ਨਾਨਕਾ ਸਾਈ ਗੱਲ ਚੰਗੀ, ਉੱਥੇ ਵੀ ਸਾਈ ਪੜ੍ਹਨਾ, ਉੱਥੇ ਸਾਈ ਨਹੀਂ ਪੜ੍ਹਨਾ। ਸੋ ਇਸ ਤਰ੍ਹਾਂ ਖਿਆਲ ਰੱਖਣੇ ਨਾਲ ਜਿੱਥੇ ਬਿੰਦੀ ਲਾਉਣ ਦੇ ਨਾਲ ਜਾਂ ਨਾ ਲਾਉਣ ਦੇ ਨਾਲ ਅਰਥ ਵਿੱਚ ਫਰਕ ਪਵੇ। ਚਲੋ,
ਪੌੜੀ ਮਹੱਲਾ ਪੰਜਵਾਂ।
ਹਾਂਜੀ, ਹੁਣ ਇਹਦਾ ਕੀ ਮਤਲਬ ਹੈ ਪੌੜੀ ਮਹੱਲਾ ਪੰਜਵਾਂ?
ਪੌੜੀ ਵੀ ਆ ਜੀ, ਮਹੱਲਾ ਵੀ ਹੈ।
ਹਾਂ, ਪੌੜੀ ਵੀ ਆ ਗਈ, ਮਹੱਲਾ ਵੀ ਆ
ਗਿਆ।
ਇੱਕ ਤਾਂ ਇਹਦਾ ਅਰਥ ਭਾਵ ਹੋ ਗਿਆ, ਨਹੀਂ ਇਹ ਭਾਵ ਨਹੀਂ ਇਹਦਾ, ਕਿਉਂਕਿ ਪਿੱਛੇ ਜਿਹੜੀਆਂ ਪੌੜੀਆਂ ਨੇ ਕਿਹੜੇ ਗੁਰੂ ਦੀਆਂ ਆਈਆਂ ਨੇ? ਚੌਥੇ ਦੀਆਂ ਆਈਆਂ ਨੇ। ਸੋ ਇਸ ਕਰਕੇ ਆ ਨਵੀਆਂ ਪੌੜੀਆਂ ਮਹਾਰਾਜ ਪੰਜਵੇਂ ਪਾਸਿਆਂ ਵਿੱਚ ਐਡ ਹੋਈਆਂ ਨੇ ਇਸ ਵਾਰ ਵਿੱਚ, ਤਾਂ ਪੌੜੀ ਦੇ ਨਾਲ ਮਹੱਲਾ ਪੰਜਵਾਂ ਪਾ ਦਿੱਤਾ। ਵੀ ਇਹ ਪੰਜਵੇਂ ਪਾਤਸ਼ਾਹ ਦੀਆਂ ਪੌੜੀਆਂ ਨੇ, ਜਿਵੇਂ ਪਿੱਛੇ ਤੁਸੀਂ ਗੌੜੀ ਰਾਗ 'ਚ ਪੜ੍ਹ ਕੇ ਆਏ ਹੋ, ਉੱਥੇ ਮਹੱਲਾ ਨਹੀਂ ਨਾ ਹੈਗਾ, ਪੌੜੀ ਦੇ ਨਾਲ ਪੰਜ ਅੰਕ ਆਇਆ। ਉੱਥੇ ਕੀ ਪੜ੍ਹਦੇ ਹੁੰਦੇ ਹੋ ਪੌੜੀ ਕੀ ਅੱਗੇ?
ਸੱਚਖੰਡ।
ਹਾਂ, ਇੱਕ ਮਿੰਟ ਰੁਕਿਓ ਜੀ, ਦੱਸਣ ਲੱਗੇ ਨੇ ਕੁਛ। ਗੌੜੀ ਰਾਗ ਵਿੱਚ ਮਹੱਲਾ ਤਾਂ ਹੈ ਨਹੀਂ, ਉੱਥੇ ਪੌੜੀ ਦੇ ਨਾਲ ਪੰਜ ਅੰਕ ਹੈ, ਉੱਥੇ ਫਿਰ ਕਿਵੇਂ ਪੜ੍ਹਦੇ ਹੁੰਦੇ ਹੋ ਪੌੜੀ ਪੰਜਵੀਂ? ਹੋਰ ਦੱਸੋ ਜੀ, ਉੱਧਰ ਦਾ ਤੱਤਰ ਇਹ ਆਇਆ ਪੌੜੀ ਪੰਜਵੀਂ ਨਹੀਂ, ਪੰਜਵੀਂ ਨਹੀਂ ਕਹਿਣਾ, ਉਹ ਪੌੜੀ ਪੰਜਵਾਂ ਭਾਵ ਪੰਜਵੇਂ ਪਾਸਿਆਂ ਦੀਆਂ ਪੌੜੀਆਂ ਉੱਥੇ ਵੀ, ਉਸ ਵਾਰ ਵਿੱਚ ਵੀ ਪੰਜਵੇਂ ਪਾਸਿਆਂ ਦੀਆਂ ਉੱਥੇ ਵੀ ਪੌੜੀਆਂ ਐਡ ਹੋਈਆਂ ਨੇ, ਅਤੇ ਉੱਥੇ ਮਹੱਲਾ ਹੈ ਨਹੀਂ, ਇਸ ਕਰਕੇ ਉੱਥੇ ਪੌੜੀ ਪੰਜਵੀਂ ਨਹੀਂ ਕਹਿਣਾ, ਪੌੜੀ ਪੰਜਵਾਂ ਭਾਵ ਪੰਜਵੇਂ ਪਾਸਿਆਂ ਦੀਆਂ ਪੌੜੀਆਂ ਨੇ। ਗੌੜੀ ਰਾਗ ਪਿੱਛੇ ਆਪਾਂ ਪੜ੍ਹਿਆ ਹੈ। ਚਲੋ, ਇਹ ਭਾਵ ਹੈ। ਹਾਂ, ਭਾਵ ਹੈ ਵੀ ਪੰਜਵੇਂ ਪਾਤਸ਼ਾਹ ਦੀਆਂ ਪੌੜੀਆਂ ਨੇ ਹਮਲੇ, ਪਿੱਛੇ ਜਿਹੜੀਆਂ ਆ ਰਹੀਆਂ ਸੀ ਸਾਰੀਆਂ ਚੌਥੇ ਪਾਤਸ਼ਾਹ ਦੀਆਂ ਸੀਆਂ, ਆਹ ਕੁਝ ਪੌੜੀਆਂ ਪੰਜਵੇਂ ਪਾਤਸ਼ਾਹ ਨੇ ਐਡ ਕੀਤੀਆਂ ਨੇ। ਚਲੋ,
ਹਾਂਜੀ, ਸੱਚ ਖਾਣਾ ਸੱਚ ਪਹਿਨਣਾ।
ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਸੱਚੇ ਨਾਮ ਦਾ ਹੀ ਪਹਿਨਣਾ ਕਰ, ਸੱਚੇ ਨਾਮ ਦਾ ਹੀ ਛਕਣਾ ਛਕਾਉਣਾ ਕਰ, ਇਹ ਭੋਜਨ ਛਕਿਆ ਕਰ ਜ਼ਿਆਦੇ। ਹਾਂਜੀ,
ਸੱਚ ਨਾਮ ਆਧਾਰ,
ਸੱਚੇ ਨਾਮ ਨੂੰ ਆਸਰਾ ਬਣਾ ਕੇ,
ਗੁਰਪੂਰੇ ਮਿਲਾਇਆ
ਮਿਲਾਇਆ
ਮਿਲਾਇਆ,
ਜਿਨ੍ਹਾਂ ਨੇ ਇੱਦਾਂ ਦਾ ਸੱਚ ਦਾ ਭੋਜਨ ਖਾਣਾ ਕੀਤਾ, ਨਾਮ ਦਾ ਸੱਚ ਦਾ ਹੀ ਪਹਿਨਣਾ ਕੀਤਾ, ਪੂਰੇ ਗੁਣਾਂ ਨੇ ਉਹਨੂੰ ਭਾਈ ਮਿਲਾ ਦਿੱਤਾ ਹੈ। ਕਿਹਦੇ ਨਾਲ ਮਿਲਾ ਦਿੱਤਾ?
ਪ੍ਰਭ ਦੇਵਨ ਹਾਰ,
ਜਿਹੜਾ ਪ੍ਰਭੂ ਦੇਣ ਵਾਲਾ ਹੈ ਉਹਦੇ ਨਾਲ ਮਿਲਾ ਦਿੱਤਾ।
ਭਾਗ ਪੂਰਾ ਤਿੰਨ ਜਾਗਿਆ,
ਭਾਈ ਤਿੰਨਾਂ ਦਾ ਭਾਗ ਤਾਂ ਫਿਰ ਜਾਗ ਪਿਆ ਨਾ ਪੂਰਾ ਹੀ, ਕਿਹਨਾਂ ਦਾ ਜਾਗ ਦਾ ਭਾਗ?
ਜਪਿਆ ਨਿਰੰਕਾਰ,
ਹਾਂ ਜਿਹਨਾਂ ਦਾ ਭਾਗ ਜਾਗਿਆ, ਜਾਗੇ ਭਾਗ ਵਾਲੇ ਨਿਰੰਕਾਰ ਨੂੰ ਜਪਦੇ ਨੇ।
ਸਾਧੂ ਸੰਗਤ ਲੱਗਿਆ,
ਹਾਂ ਉਹ ਸਾਧੂਆਂ ਦੀ ਸੰਗਤ ਵਿੱਚ ਲੱਗਣੇ ਕਰਕੇ
ਤਰਿਆ ਸੰਸਾਰ,
ਸੰਸਾਰ ਸਮੁੰਦਰ ਤੋਂ ਤਰ ਗਿਆ।
ਨਾਨਕ ਸਿਫਤ ਸਲਾਹ ਕਰ,
ਮਹਾਰਾਜ ਕਹਿੰਦੇ ਉਹ ਸਿਫਤੀ ਦੀ ਸਿਫਤ ਕਰਿਆ ਕਰ। ਹਾਂ,
ਪ੍ਰਭ ਕਾ ਜੈਕਾਰ,
ਹਾਂ ਜਿਸ ਤਿਸ ਪਰਮੇਸ਼ਰ ਦਾ ਹੀ ਜੈਕਾਰ ਹੋ ਰਿਹਾ ਸਾਰੇ, ਜਾਂ ਜੈਕਾਰ ਨਾਮ ਨਮਸਕਾਰ ਦਾ ਵੀ ਹੈ, ਉਸ ਪਰਮੇਸ਼ਰ ਨੂੰ ਵੀ ਨਮਸਕਾਰ ਕਰ। ਜੈਕਾਰ ਨਾਮ ਨਮਸਕਾਰ ਦਾ ਵੀ ਹੈ, ਜੈਕਾਰ ਨਾਮ ਜੈ ਜੈਕਾਰ ਦਾ ਵੀ ਹੈ, ਵਡਿਆਈ ਦਾ ਭਾਵ, ਉਹਦੀ ਬੜੀ ਜੈ ਜੈਕਾਰ ਹੋ ਰਹੀ ਹੈ ਜੀ, ਵਡਿਆਈ ਤੋਂ ਵੀ ਅਰਥ ਹੈ।
ਸਲੋਕ ਮਹੱਲਾ ਪੰਜਵਾਂ,
ਨਮਸਕਾਰ ਵੀ ਅਰਥ ਲੱਗਦਾ, ਉਹਨੂੰ ਨਮਸਕਾਰ ਕਰ, ਉਹਦੀ ਵਡਿਆਈ ਕਰ, ਦੋਵੇਂ ਅਰਥ। ਆਹ ਜਿਹੜਾ ਸ਼ਬਦ ਹੁਣ ਅਗਲਾ ਆਇਆ, ਇਹ ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਮੈਂ ਗੁਰੂ ਤੱਕ ਜੀ ਦੇ ਮਾ ਜਦੋਂ ਸੁਸ਼ੋਭਿਤ ਨੇ, ਐਸਾ ਸਮਾਂ ਵੀ ਆਇਆ ਵੀ ਕਾਲ ਪੈ ਗਿਆ, ਮੀਂਹ ਨਾ ਪਿਆ, ਮੀਂਹ ਪੈਣ ਬਹੁਤ ਚਿਰ ਹੋ ਗਿਆ, ਪਾਣੀ ਖਤਮ ਹੋ ਚੱਲਿਆ, ਸਾਰੀਆਂ ਖੇਤੀਆਂ ਸੁੱਕ ਗਈਆਂ, ਅਤੇ ਅੰਨ ਦਾ ਹੋਣਾ ਹੀ ਕੀ ਸੀ। ਉਸ ਵੇਲੇ ਸਾਰੇ ਸੰਗਤਾਂ ਨੇ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕੋਲ ਆਏ ਨੇ, ਮਾਂ ਜੀ ਕਿਰਪਾ ਕਰੋ ਮੀਂਹ ਤਾਂ ਪਵਾਓ, ਅਤੇ ਇਸ ਕਰਕੇ ਹਰੀਆਂ ਭਰੀਆਂ ਹੋਣ ਫਸਲਾਂ, ਅੰਨ ਪੈਦਾ ਹੋਵੇ। ਸਮਾਰ ਜੀ ਕਹਿੰਦੇ ਭਾਈ ਅਰਦਾਸ ਕਰ ਦਿੰਦੇ ਹਾਂ, ਇਹ ਨਹੀਂ ਕਿਹਾ ਵੀ ਮੈਂ ਮੀਂਹ ਪਵਾ ਦਿੰਦਾ, ਆਪਣੇ ਤਾਂ ਨਹੀਂ ਲੈਣੀ ਕੀਤੀ, ਅਰਦਾਸ ਕਰਦੇ ਹਾਂ ਭਾਈ। ਫਿਰ ਅਰਦਾਸ ਕੀਤੀ ਆ ਪੰਜਵੇਂ ਪਾਤਸ਼ਾਹ ਜੀ ਨੇ, ਉਹ ਸ਼ਬਦ ਉਸ ਵੇਲੇ ਮਾਰਿਆ ਉਚਾਰਿਆ ਹੋਵੇ, ਸੱਭੇ ਜੀ ਸੰਭਾਲ,
ਸੱਭੇ ਜੀ ਸੰਭਾਲ, ਹਾਂ ਆਪਣੀ ਮਿਹਰ ਕਰ।
ਅਰਦਾਸ ਕੀਤੀ, ਮਹਾਰਾਜ ਸਾਰੇ ਜੀ ਭੁੱਖੇ ਮਰਨ ਲੱਗੇ ਨੇ, ਸੰਭਾਲੇ ਨਾਲ ਸਾਰਿਆਂ ਨੂੰ, ਆਪਣੀ ਮਿਹਰ ਕਰੋ ਸੱਚੇ ਪਾਤਸ਼ਾਹ। ਅਰਦਾਸ ਦੇ ਸ਼ਬਦ ਸੀ, ਦੱਸ ਰਹੇ ਨੇ ਮਹਾਰਾਜ। ਹੋਰ ਕੀ?
ਅੰਨ ਪਾਣੀ ਮੁੱਚ ਉਪਾਏ,
ਮੁੱਚ ਮੈਨੇ ਬਹੁਤਾ, ਵਰਖਾ ਕਰੋ ਮਹਾਰਾਜ ਜੀ, ਜਿਸ ਕਰਕੇ ਅੰਨ ਪਾਣੀ ਬਹੁਤਾ ਪੈਦਾ ਹੋਵੇ। ਕਾਲ ਪੈ ਚੱਲਿਆ, ਦੁੱਖ
ਦੁੱਖ ਦਾਲਦ ਭੰਨ ਤਰ,
ਹਾਂ ਤਰ ਮੈਨੇ ਬਹੁਤਾ, ਬਹੁਤਾ ਹੀ ਦੁੱਖ ਹੈ, ਦਲਿੱਦਰੀ ਹੋ ਗਈ ਸਾਰਿਆਂ ਨੂੰ, ਕਿਉਂਕਿ ਅੰਨੇ ਨਹੀਂ ਜਾਵੇ ਤਾਂ ਕੰਗਾਲੀ ਤਾਂ ਆਉਣੀ ਹਨ। ਮਹਾਰਾਜ ਜੀ ਇਹ ਜਿਹੜਾ ਤਰ ਮੈਨੇ ਬਹੁਤਾ ਹੀ ਦੁੱਖ ਹੈ, ਦਲਿੱਦਰੀ ਹੈ, ਭੰਨ ਇਹਨੂੰ ਭੰਨ ਦਿਓ ਮਹਾਰਾਜ, ਮੀਂਹ ਪਾ ਕੇ ਵਰਖਾ ਕਰ ਦਿਓ। ਹਾਂਜੀ
ਅਰਦਾਸ ਸੁਣੀ ਦਾ ਤਾਰ,
ਜਦੋਂ ਪੰਜਵੇਂ ਪਾਤਸ਼ਾਹ ਦੀ ਅਰਦਾਸ ਉਹ ਵੀ ਕੀਤੀ, ਕਮਲਾ ਸੁਣੇ ਪਰਮੇਸ਼ਰ, ਜਿਵੇਂ ਭਾਈ ਵਾਹਿਗੁਰੂ ਨੇ ਉਸੇ ਵਕਤ ਅਰਦਾਸ ਸੁਣੀ, ਹਾਂ ਹੋਈ
ਹੋਈ ਸ੍ਰਿਸ਼ਟ ਠਰ,
ਸਾਰੀ ਸ੍ਰਿਸ਼ਟੀ ਠੰਡੀ ਠਾਰ ਹੋ ਗਈ। ਹਾਂਜੀ
ਲੇਵਾ
ਮੀਂਹ ਪਿਆ ਬਹੁਤ, ਹਾਂਜੀ
ਲੇਵੋ ਕੰਠ ਲਗਾਏ,
ਆਪਣੇ ਕੰਠ ਨਾਲ ਲਾ ਲੈਣਾ ਕੀਤਾ ਜੀ,
ਆਪਦਾ ਸਭ ਹਰ,
ਜਿਹੜੀ ਆਪਦਾ ਵਿਪਤਾ ਸੀ ਨਾ, ਹਰ ਮੈਨੇ ਸਾਰੀ ਦੂਰ ਕਰ ਦਿੱਤੀ, ਜਦ ਐਸੇ ਬੇਨਤੀ ਕਰੀ। ਹਾਂਜੀ
ਨਾਨਕ ਨਾਮ ਧਿਆਏ ਪ੍ਰਭ ਕਾ,
ਧਿਆਏ ਤੇ ਠੀਕ, ਨਾਨਕ
ਨਾਨਕ
ਨਾਮ ਧਿਆਏ,
ਨਾਮ ਧਿਆਏ
ਪ੍ਰਭ ਕਾ ਸਫਲ ਕਰ,
ਪ੍ਰਭ ਕਾ ਸਫਲ ਕਰ।
ਸੋ ਹੇ ਪ੍ਰਭੂ ਤੇਰਾ ਨਾਮ ਧਿਆਉਣੇ ਕਰਕੇ ਘਰ ਦੇ ਵਿੱਚ ਹਰ ਪ੍ਰਕਾਰ ਹੁਣ ਸਫਲਤਾ ਹੋ ਗਈ ਸਾਰਿਆਂ ਦੇ। ਹਾਂਜੀ
ਮਹੱਲਾ ਪੰਜਵਾਂ।
ਹਾਂਜੀ
ਬੁੱਠੇ ਮੇਘ ਸੁਹਾਵਣੇ,
ਇਹ ਵੀ ਉਹਦੇ ਨਾਲ ਸੰਬੰਧਿਤ ਹੈ। ਬੁੱਠੇ ਮੈਨੇ ਵਰੇ, ਵਰਖਾ ਕੀਤੀ, ਮੇਘ ਮੈਨੇ ਬੱਦਲ, ਸੋਹਣੇ ਬੱਦਲ ਆ ਗਏ, ਮਾਰੇ ਅਰਦਾਸ ਕੀਤੀ, ਵਧੀਆ ਸੋਹਣੇ ਬੱਦਲ ਆਏ, ਬੁੱਠੇ ਵਰਖਾ ਕੀਤੀ। ਹਾਂਜੀ
ਹੁਕਮ ਕੀਤਾ ਕਰਤਾਰ,
ਇਹ ਬੱਦਲਾਂ ਨੂੰ ਕਿਹਨੇ ਹੁਕਮ ਕੀਤਾ? ਮਹਾਰਾਜ ਅਰਦਾਸ ਸੁਣ ਕੇ ਕਰਤਾਰ, ਮਹਾਰਾਜ ਕਹਿੰਦੇ ਸਾਡੇ ਸਰੂਪ ਗੁਰੂ ਅਰਜਨ ਸਾਹਿਬ ਦੀ ਅਰਦਾਸ ਹੈ, ਜਾਓ ਬਦਲੋ ਮੀਂਹ ਕਿਉਂ ਨਹੀਂ ਪਾਉਂਦੇ, ਜਾ ਕੇ ਵਰਖਾ ਕਰੋ ਜਾ ਕੇ। ਹੁਕਮ ਕੀਤਾ ਕਰਤਾਰ, ਕਰਤਾਰ ਵਾਹਿਗੁਰੂ ਨੇ ਹੁਕਮ ਕੀਤਾ ਬਦਲਾਂ ਨੂੰ, ਜਾਓ ਜੀ ਵਰਖਾ ਕਰੋ।
ਰਜਕ ਉਪਾਇਓ
ਅਗਲਾ,
ਅਗਲਾ
ਜਿਸ ਕਰਕੇ ਬਹੁਤਾ ਰਜਕ ਫਿਰ ਪੈਦਾ ਹੋਵੇ, ਅਗਲਾ ਮੈਨੇ ਬਹੁਤਾ, ਮੀਂਹ ਪਵੇਗਾ, ਜਦੋਂ ਪਿਆ ਫਿਰ ਥੋੜ੍ਹਾ, ਕਹਿੰਦੇ ਬਹੁਤਾਂ ਨੂੰ ਪੈਦਾ ਹੋਇਆ ਉਹਨਾਂ ਦਿਨਾਂ ਵਿੱਚ, ਫਿਰ ਕਿੱਥੇ ਦਾ ਕਾਲ ਪੈ ਚੱਲਿਆ ਸੀ। ਹਾਂਜੀ
ਠੰਡ ਪਈ ਸੰਸਾਰ,
ਸਾਰੇ ਸੰਸਾਰ ਵਿੱਚ ਠੰਡ ਵਰਤ ਗਈ, ਜੇ ਨਾ ਮੀਂਹ ਪਵੇ ਨਾ ਪੜ੍ਹ ਲਿਆ ਕਰੋ ਸਭ।
ਤਨ ਮਨ ਹਰਿਆ ਹੋਇਆ,
ਸਵੇਰੇ ਕਹਿੰਦੇ ਇੱਥੇ ਤਾਂ ਲੋੜ ਨਹੀਂ ਜੀ ਹੈਗੀ, ਫਿਰ ਸਨੋਅ ਦੀ ਪਰਦਾ ਕਰ ਦਿਆ ਕਰੋ, ਉਹਦੀ ਤਾਂ ਲੋੜ ਹੈ ਨਾ, ਜੇ ਸਨੋਅ ਨਾ ਪਵੇ ਇੱਥੇ ਵੀ ਭੁੱਖੇ ਮਰ ਜਾਣਗੇ, ਪਾਣੀ ਕਰਨੀ ਪਿਆਸੇ ਪੈਂਦੀ ਹੈ ਤਾਂ ਲੋੜ ਹੈ ਨਾ।
ਸਿਮਰਤ ਸਿਮਰਤ ਆਗਮ ਅਪਾਰ,
ਤਨ ਮਨ ਹਰਿਆ ਹੋਇਆ, ਭਾਈ ਤਨ ਵੀ ਮਨ ਵੀ ਸਭਨਾ ਦੇ ਹਰੇ ਹੋ ਗਏ, ਹਰੇ ਭਰੇ ਹੋ ਗਏ। ਸਿਮਰਤ ਆਗਮ ਪਾਰ, ਆਗਮ ਪਾਰ ਵਾਹਿਗੁਰੂ ਨੂੰ ਸਾਰੇ ਹੁਣ ਸਿਮਰਦੇ ਨੇ ਵੀ ਤੁਹਾਨੂੰ ਮਹਾਰਾਜ ਨਹੀਂ ਪਾ ਦਿੱਤਾ, ਬਖਸ਼ਿਸ਼ ਹੋ ਗਈ,
ਕਰ ਕਿਰਪਾ ਪ੍ਰਭ ਆਪਣੀ।
ਇਸ ਕਰਕੇ ਹੇ ਸੱਜਣ, ਹੇ ਵਾਹਿਗੁਰੂ ਜੀ ਆਪਣੀ ਕਿਰਪਾ ਕੀਤੀ ਆਪ ਜੀ ਨੇ।
ਸੱਚੇ ਸਿਰਜਣਹਾਰ,
ਹੇ ਸੱਚੇ ਸਿਰਜਣਹਾਰ ਵਾਹਿਗੁਰੂ ਹੁਣ ਸ਼ੁਕਰਾਨਾ ਕੀਤਾ।
ਕੀਤਾ ਲੋੜ ਹੈ ਸੋ ਕਰ ਹੈ,
ਮਹਾਰਾਜ ਜਿਹੜਾ ਤੈਨੂੰ ਕਰਨਾ ਪਾਉਂਦਾ ਉਹੀ ਤੂੰ ਕਰਦਾ। ਹਾਂਜੀ ਸਾਡਾ ਤਾਂ ਅਰਦਾਸ ਕਰਨਾ ਹੀ ਫਰਜ਼ ਹੈ।
ਨਾਨਕ ਸਦਾ ਬਲਿਹਾਰ,
ਇਸ ਕਰਕੇ ਮਹਾਰਾਜ ਸਦਾ ਹੀ ਬਲਿਹਾਰੇ ਜਾਈਏ ਜੀ।
ਵਾਹਿਗੁਰੂ ਪੌੜੀ ਵੱਡਾ ਆਪ ਅਗੰਮ ਹੈ,
ਉਹ ਵਾਹਿਗੁਰੂ ਆਪ ਵੱਡਾ ਹੈ, ਅਗੰਮ ਹੈ ਉਹ ਵਾਹਿਗੁਰੂ, ਅਗੰਮਤਾ ਤੋਂ ਪਰੇ ਹੈ। ਹਾਂ ਇਹ ਚੌਥੇ ਪਾਤਸ਼ਾਹ ਦੀ ਆ ਗਈ।
ਵੱਡੀ ਵਡਿਆਈ,
ਤੇਰੀ ਵਡਿਆਈ ਮਹਾਰਾਜ ਵੱਡੀ ਹੋਈ ਹੈ।
ਗੁਰਸਬ ਦੀ ਵੇਖ ਵਿਗਸਿਆ,
ਜਿਹੜਾ ਗੁਰਸਬ ਦੀ ਹੈ, ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਲਾ ਹੈ, ਉਹ ਗੁਰਾਂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ।
ਅੰਤਰ ਸ਼ਾਂਤ ਆਈ,
ਹਿਰਦੇ ਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ।
ਸਭ ਆਪੇ ਆਪ ਵਰਤਦਾ, ਆਪੇ ਹੈ ਭਾਈ।
ਹੇ ਭਾਈ, ਉਹ ਪਿੱਛੇ ਵੀ ਆਪ ਵਰਤ ਰਿਹਾ ਸੀ, ਆਪ ਵਰਤਦਾ, ਹੁਣ ਵੀ ਆਪੇ ਵਰਤ ਰਿਹਾ ਹੈ, ਆਪੇ ਹੈ ਭਾਈ, ਅੱਗੇ ਨੂੰ ਵੀ ਆਪੇ ਵਰਤੇਗਾ। ਭਾਵ ਤਿੰਨੇ ਕਾਲਾਂ ਵਿੱਚ ਉਹ ਆਪੇ ਵਾਹਿਗੁਰੂ ਵਰਤ ਰਿਹਾ।
ਆਪ ਨਾਥ ਸਭ ਨਥੀਅਨ,
ਪਰਮੇਸ਼ੁਰ ਆਪ ਨਾਥ ਹੈ, ਸਾਰਿਆਂ ਦਾ ਸੁਆਮੀ ਹੈ। ਸਾਰੀ ਸ੍ਰਿਸ਼ਟੀ ਉਹਨੇ ਆਪਣੇ ਹੁਕਮ ਰੂਪੀ ਸੱਤਾ ਵਿੱਚ ਜਿਹੜੀ ਸੀ ਨੱਥੀ ਹੋਈ ਆ, ਹੁਕਮ ਵਿੱਚ ਨੱਥੀ ਹੋਈ ਆ ਸਾਰੀ ਸ੍ਰਿਸ਼ਟੀ, ਹੁਕਮ ਰੂਪੀ ਨੱਥ ਪਾਈ ਹੋਈ ਆ ਸਾਰਿਆਂ ਨੂੰ। ਜਿਵੇਂ ਆਪਾਂ ਪਸ਼ੂਆਂ ਦਾ ਨੱਥ ਪਾ ਲੈਂਦੇ ਨਾ, ਫਿਰ ਜਿੱਦੋਂ ਨੂੰ ਖਿੱਚਦੇ ਹਾਂ ਉਦੋਂ ਨੂੰ ਫਿਰ ਜਾਂਦਾ ਨੱਥ ਪਾਇਆ ਹੋਇਆ, ਇਉਂ ਸਾਨੂੰ ਵੀ ਉਹਨੇ ਆਪਣੀ ਹੁਕਮ ਰੂਪੀ ਨੱਥ ਪਾਈ ਹੈ, ਜਿਵੇਂ ਚਲਾਉਂਦਾ ਉਵੇਂ ਚੱਲਦੇ ਹਾਂ।
ਸਭ ਹੁਕਮ ਚਲਾਈ,
ਸਭ ਨੂੰ ਆਪਣੇ ਹੁਕਮ ਵਿੱਚ ਚਲਾਉਣਾ ਕੀਤਾ।
ਨਾਨਕ ਹਰ ਪਾਵੈ ਸੋ ਕਰੇ,
ਮਾਰੀ ਕਹਿੰਦੇ ਜਿਹੜਾ ਹਰੀ ਨੂੰ ਪਾਉਂਦਾ ਨਾ ਉਹੀ ਕਰਦਾ।
ਸਭ ਚਲੈ ਰਜਾਈ,
ਫਿਰ ਸਾਰੀ ਦੁਨੀਆ ਪਰਮੇਸ਼ੁਰ ਦੀ ਆਗਿਆ ਵਿੱਚ ਚੱਲ ਰਹੀ ਹੈ।
ਸ਼ੁੱਧ,
ਸੋ ਭਾਵ ਸ਼ੁੱਧ, ਇਹ ਸ਼ੁੱਧ ਸ਼ਬਦ ਬਾਰਾਂ ਦੇ ਮਗਰੋਂ ਆਉਂਦੇ ਨੇ, ਕਿਤੇ ਸ਼ੁੱਧ ਕੀਚਾ ਵੀ ਆਉਂਦਾ, ਕਿਤੇ ਸ਼ੁੱਧ ਆਉਂਦਾ, ਭਾਵ ਇਹ ਵਾਰ ਪਾਈ ਸ਼ੁੱਧ ਹੈ। ਇਹਨੂੰ ਸੋਧਣ ਵਾਸਤੇ ਕੋਈ ਕਲਮ ਨਾ ਚੱਕ ਲਿਓ, ਸੋਧ ਹੀ ਆ ਸੀ, ਸੋਧ ਦਿੱਤੀ ਹੈ। ਹਾਂਜੀ, ਕਿਤੇ ਸ਼ੁੱਧ ਕੀਚਾ ਆਉਂਦਾ ਵੀ ਸ਼ੁੱਧ ਕਰ ਦਿੱਤੀ ਹੈ। ਹਾਂਜੀ, ਇੱਥੇ ਤੱਕ ਹੁਣ ਇਹ 36 ਪੌੜੀਆਂ ਵਾਲੀਆਂ ਵਾਰ 'ਚ ਆਈਆਂ ਨੇ। ਇਹ ਵੱਡੀ ਵਾਰ ਆ ਸਾਰੀਆਂ ਤੋਂ, ਆਮ 22 ਪੌੜੀਆਂ ਦੀ ਹੁੰਦੀ ਹੈ। ਸਭ ਤੋਂ ਛੋਟੀ ਵਾਰ ਕਿਹੜੀ ਹੈ? ਬਸੰਤ ਕੀ ਵਾਰ। ਕਿੰਨੀਆਂ ਪੌੜੀਆਂ ਨੇ ਉਹਦੀਆਂ? ਤਿੰਨੇ ਪੌੜੀਆਂ ਨੇ, ਸੋ ਇਹ ਵੱਡੀ ਹੈ। ਚਲੋ ਹਾਂਜੀ, ਹਾਂ ਪਰ ਇੰਨੀਆਂ ਨਹੀਂ ਵਧੀਆ ਹੈਗੀਆਂ। ਹਾਂਜੀ ਚਲੋ, ਹੁਣ ਵਾਰ ਤੋਂ ਬਾਅਦ ਫਿਰ ਕਿਹੜੀ ਬਾਣੀ ਆਉਂਦੀ ਹੈ? ਸੋ ਹੁਣ ਆਉਣ ਲੱਗੀ ਹੈ, ਦੇਖੋ ਆ ਗਈ ਕਿ ਨਹੀਂ ਆ ਗਈ। ਭਗਤਾਂ ਬਾਣੀ ਤੋਂ ਬਾਅਦ ਕੀ ਆਉਂਦਾ? ਨਾ ਪਹਿਲਾਂ, ਭਗਤਾਂ ਦੀ ਬਾਣੀ ਤੋਂ ਪਹਿਲਾਂ, ਬਾਰਾਂ ਤੋਂ ਪਹਿਲਾਂ ਨਹੀਂ, ਸੰਤ ਆਉਂਦੇ ਨੇ। ਹਾਂ, ਸੰਤਾਂ ਤੋਂ ਪਹਿਲਾਂ, ਅਸ਼ਟਪਦੀਆਂ ਤੋਂ ਪਹਿਲਾਂ, ਪੁੱਠਾ ਨਹੀਂ ਯਾਦ। ਹਾਂ ਚਲੋ, ਉੱਥੇ ਬੋਲ ਜਾਗੇ।
ਹਾਂਜੀ, ਪੜ੍ਹਨਾ ਕਿ?
ਹਾਂ ਪੜ੍ਹੋ।
ਰਾਗ ਸਾਰੰਗ,
ਸਾਰੰਗ
ਸਾਰੰਗ ਬਾਣੀ ਭਗਤਾਂ ਕੀ, ਕਬੀਰ ਜੀ।
ਹਾਂ, ਸਭ ਤੋਂ ਵੱਧ ਬਾਣੀ ਭਗਤੀ ਕੀ ਭਗਤਾਂ ਵਿੱਚੋਂ ਕਿਹਦੀ ਹੈ? ਕਬੀਰ ਸਾਹਿਬ ਦੀ। ਕਿੰਨੀ ਕੁ ਹੈ? 534। ਹਾਂਜੀ ਚਲੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਠੀਕ
ਕਹਾ ਨਰ ਗਰਬਸ ਥੋੜੀ ਬਾਤ।
ਕਬੀਰ ਦੇ ਪਾਸ ਇੱਕ ਪਹਿਲਾਂ ਸੇਵਕ ਬਣ ਕੇ ਆਇਆ ਕਰਦਾ ਸੀ, ਮੁੜ ਕੇ ਸਰਕਾਰ ਵੱਲੋਂ ਕੋਈ ਧਨ ਮਿਲ ਗਿਆ, ਬਹੁਤਾ ਅਮੀਰ ਹੋ ਗਿਆ। ਹੁਣ ਤਾਂ ਕਬੀਰ ਨੂੰ ਜੁਲਾਹਾ ਹੀ ਕਹਿੰਦਾ, ਅੱਗੇ ਤਾਂ ਕਹਿੰਦਾ ਜੀ ਭਗਤ ਜੀ ਮਹਾਂਪੁਰਖੋ, ਇੱਦਾਂ ਕਰਕੇ ਬੁਲਾਉਂਦਾ। ਹੁਣ ਬਹੁਤਾ ਧਨ ਆ ਗਿਆ ਅਤੇ ਹੁਣ ਤਾਂ ਮਾਇਆ ਜੁਲਾਹੇ ਤੋਂ ਕੀ ਲੈਣਾ। ਸੋ ਉਸ ਨੂੰ ਸੰਬੋਧਨ ਕਰਕੇ ਕਬੀਰ ਸਾਹਿਬ ਸਮਝਾਉਂਦੇ ਨੇ, ਕੀ ਕਹਿੰਦੇ ਨੇ? ਕਹਾਂ ਨਰ,
ਕਹਾਂ ਨਰ
ਗਰਬਸ ਥੋੜੀ ਬਾਤ,
ਗਰਬਸ ਥੋੜੀ ਬਾਤ,
ਆਏ ਮਨੁੱਖ ਕਹਾਂ ਮਨ ਕੀ, ਆ ਥੋੜੀ ਜਿਹੀ ਗੱਲ ਪਿੱਛੇ ਹੰਕਾਰ ਕਰੀ ਜਾਂਦੇ। ਹਾਂਜੀ, ਥੋੜੀ ਬਾਤ ਦਾ ਕਿਸ ਵਾਸਤੇ ਹੰਕਾਰ ਕਰਦੇ? ਹਾਂਜੀ, ਕਹਾਂ ਮਨ ਕਿਸ ਵਾਸਤੇ?
ਮਨ ਦੱਸ ਨਾਜ ਨਾਜ ਟਕਾ ਚਾਰ ਗਾਂਠੀ।
ਹਾਂ, ਮਨ ਦੱਸ, ਇੱਥੇ ਮਨ ਤੋਂ ਜਿਹੜੇ ਆਪਣੇ ਪੁਰਾਣੇ ਮਨ ਹੁੰਦੇ ਸੀ ਨਾ, ਉਹਦਾ ਭਾਵ ਹੈ ਮਨ ਦਾ ਅਰਥ ਨਹੀਂ ਇੱਥੇ। ਮਨ ਦੱਸ, ਦਸ ਕੁ ਮਨ ਅਨਾਜ ਆ ਗਿਆ ਤੇਰੇ ਕੋਲ, ਅਨਾਜ ਮੈਨੇ ਅਨਾਜ, ਦਸ ਮਨ ਦੱਸ ਅਨਾਜ, ਤਾਂ ਕੀ ਹੋ ਗਿਆ ਜੇ ਦਸ ਕੁ ਮਨ ਅਨਾਜ ਇਕੱਠਾ ਹੋ ਗਿਆ ਤੇਰੇ ਕੋਲ? ਟਕਾ ਚਾਰ ਗਾਂਠੀ, ਤੇਰੀ ਗਾਂਠੀ ਮੈਨੇ ਗੰਢ ਵਿੱਚ ਚਾਰ ਕੁ ਟਕੇ ਆ ਗਏ, ਭਾਵ ਹਜ਼ਾਰ ਕੁ ਰੁਪਈਆ ਆ ਗਿਆ, ਤਾਂ ਕੀ ਹੋ ਗਿਆ? ਜਿਹਦੇ ਕਰਕੇ ਤੂੰ
ਐਂਡੋ
ਐਂਡੋ
ਐਂਡੋ ਟੇਡੋ ਜਾਤ,
ਐਂਡੋ ਮੈਨੇ ਬੜਾ ਕਰਕੇ ਤੁਰਦੇ, ਟੇਢਾ ਹੀ ਤੁਰਦੇ, ਐਂ ਬਦਲ ਜਾਂਦੀ ਹੈ ਨਾ ਚਾਲ, ਪੈਸਾ ਆਏ ਤਾਂ ਧਨ ਆਏ ਤਾਂ ਟੇਢੀ, ਪੱਗ ਵੀ ਟੇਢੀ ਹੋ ਜਾਂਦੀ ਹੈ। ਸੋ ਇਸ ਕਰਕੇ ਐਂਡੋ ਟੇਢੋ ਜਾਤ, ਇੰਨਾ ਕੁ ਧਨ ਆਉਣ ਨਾਲ, ਇੰਨਾ ਕੁ ਅਨਾਜ ਆਉਣ ਨਾਲ ਅਤੇ ਆਕੜਿਆ ਹੀ ਫਿਰਦੇ, ਟੇਢਾ ਹੀ ਚੱਲਦੇ। ਹਾਂਜੀ,
ਰਹਾਉ ਬਹੁਤ ਪ੍ਰਤਾਪ ਗਾਉਂ ਸੌ ਪਾਏ,
ਤਾਂ ਕੀ ਹੋ ਗਿਆ ਜੇ ਗਾਉਂ ਮੈਨੇ ਪਿੰਡ, ਸੌ ਮੈਨੇ ਸੌਕ, ਸੌਕ ਪਿੰਡ ਦਾ ਮਾਲਕ ਬਣ ਕੇ ਪ੍ਰਤਾਪ ਪਾ ਲਿਆ ਤੈਂ, ਹੋਰ ਕੀ?
2 ਲੱਖ ਟਕਾ ਬਰਾਤ,
ਉੱਪਰੋਂ ਬਰਾਤ ਹੁੰਦਾ ਕੋਈ ਪੈਸਾ ਉੱਪਰੋਂ ਆ ਜਾਣਾ, ਇਹ ਬਰਾਤ ਜੰਜ ਦਾ ਅਰਥ ਨਹੀਂ ਇੱਥੇ, ਬਰਾਤ ਜਿਹਨੂੰ ਆਪਾਂ ਕਹਿੰਦੇ ਜੰਗੀਰ ਮਿਲ ਗਈ, ਉੱਪਰੋਂ ਪੈਸਾ ਆ ਜਾਣਾ। ਕਈ ਵਾਰੀ ਪੁੱਛਦਾ ਨਾ ਕਿਸੇ ਨੂੰ ਸਰਵਿਸਮੈਨ ਨੂੰ ਜਾਂ ਨੌਕਰੀ ਕਰਨ ਵਾਲੇ ਨੂੰ ਕਿੰਨੇ ਕੁ ਤਨਖਾਹ ਕਿੰਨੀ ਕੁ ਆ ਜੀ, ਕਿੰਨੇ ਕੁ ਬਣ ਜਾਂਦੇ ਨੇ, ਇੰਨੇ ਕੁ ਤਾਂ ਹੈਗੇ ਜੀ ਤਨਖਾਹ ਜੀ, ਕੁਛ ਉੱਪਰੋਂ ਆ ਉੱਪਰੋਂ ਆ ਗਏ ਕੁਛ। ਹਾਂ ਉਹ ਬਰਾਤ ਜਿਹੜੀ ਰਿਸ਼ਵਤ ਵਗੈਰਾ ਵੀ ਲੈ ਲੈਣੀ, ਇੱਥੇ ਪਾਪ ਜਗੀਰ ਆਦਿਕ ਆ ਗਏ, ਸਰਕਾਰ ਵੱਲੋਂ ਕੁਝ ਪੈਸੇ ਹੋਰ ਮਿਲ ਗਏ, ਉਹਨੂੰ ਬਰਾਤ ਕਹਿੰਦੇ ਨੇ ਜਿਹੜੀ ਉੱਪਰੋਂ ਆਮਦਨ ਆ ਜਾਣੀ।
ਹਾਂ
ਕਹਿੰਦੇ ਵੀ ਦੋ ਕੁ ਲੱਖ ਟਕਾ ਜਿਹੜਾ ਸੀ ਉੱਪਰੋਂ ਬਣਾ ਲਿਆ ਤਾਂ ਕੀ ਹੋ ਗਿਆ। ਹਾਂਜੀ
ਦਿਵਸ ਚਾਰ ਕੀ ਕਰੋ ਸਾਹਿਬੀ,
ਤਾਂ ਚਾਰ ਕੁ ਦਿਨ ਦੀ ਸਾਹਿਬੀ ਆ ਜਿਹੜੀ ਜਿਹਦਾ ਹੰਕਾਰ ਕਰਦਾ, ਬਹੁਤਾ ਚੰਗੀ ਰਹਿਣੀ ਪ੍ਰਮਾਣ ਦਿੱਤਾ ਕਿੰਨਾ ਕੁ ਚੰਗੀ ਰਹਿਣੀ ਕਿਵੇਂ ਦੱਸਿਆ ਅੱਗੇ, ਜੈਸੇ ਇਹ ਪ੍ਰਮਾਣ ਹੈ,
ਜੈਸੇ ਬਨ ਹਰ ਪਾਤ,
ਇਹ ਪ੍ਰਮਾਣ ਜਿਵੇਂ ਬਣ ਦੇ ਪੱਤੇ ਹਰ ਮਹੀਨੇ ਕਿੰਨਾ ਕੁ ਚਿਰ ਹਰੇ ਭਰੇ ਰਹਿੰਦੇ ਨੇ, ਸੁੱਕਣੇ ਨੇ ਅਕਸਰ, ਇਉਂ ਜਿਵੇਂ ਬਣ ਦੇ ਪੱਤੇ ਹਮੇਸ਼ਾ ਹਰੇ ਭਰੇ ਨਹੀਂ ਰਹਿਣੇ, ਇਉਂ ਤੇਰੀ ਸਾਹਿਬੀ ਵੀ ਚਾਰ ਕੁ ਦਿਨ ਦੀ ਹਰੀ ਭਰੀ ਨਹੀਂ ਰਹਿਣੀ। ਜਬ ਬਨ ਹਰ ਪਾਤ, ਹਰ ਨਾਮ ਪਣ ਜਲ ਦਾ ਵੀ ਹੁੰਦਾ, ਫਿਰ ਅਰਥ ਹੈ ਜਿਵੇਂ ਬਣ ਦੇ ਪਾਤ ਮੈਨੇ ਪੱਤਿਆਂ 'ਤੇ ਪਾਣੀ ਦੀਆਂ ਬੂੰਦਾਂ ਕਿੰਨੀਆਂ ਕੁ ਚਿਰ ਰਹਿੰਦੀਆਂ ਨੇ, ਮਾੜਾ ਜਿਹਾ ਹਵਾ ਝੋਂਕਾ ਆਇਆ ਡਿੱਗ ਜਾਂਦੀਆਂ ਨੇ। ਇਉਂ ਜਿਹੜਾ ਹੈ ਇਹ ਤੇਰੀ ਚਾਰ ਕੁ ਦਿਨ ਦੀ ਸਾਹਿਬੀ ਹੈ, ਜਿਵੇਂ ਬਣ ਦੇ ਪੱਤਿਆਂ 'ਤੇ ਪਾਣੀ ਦੀਆਂ ਬੂੰਦਾਂ ਪਈਆਂ ਡਿੱਗ, ਦੋ ਮਿੰਟ 'ਚ ਨਾਸ ਹੋ ਜਾਂਦੀਆਂ ਨੇ। ਹਾਂਜੀ
ਨਾ ਕੋ ਲੈ ਆਇਓ ਇਹੋ ਧਨ,
ਹਾਂ ਸਮਝ ਲੈ ਵੀ ਆ ਇਹ ਧਨ ਜਿਹੜਾ ਸੀ ਨਾ ਕੋਈ ਲੈ ਕੇ ਆਇਆ। ਹਾਂਜੀ
ਨਾ ਕੋ ਲੈ ਜਾਤ,
ਨਾ ਕਿਸੇ ਨੇ ਨਾਲ ਲੈ ਕੇ ਜਾਣਾ, ਸਮਝ ਲੈ ਇਸ ਗੱਲ ਨੂੰ।
ਰਾਵਣ ਹੂੰ ਤੇ ਅਧਿਕ ਛਤਰਪਤ,
ਤੂੰ ਰਾਵਣ ਨਾਲ ਤਾਂ ਨਹੀਂ ਨਾ ਵੱਡਾ ਹੋ ਗਿਆ, ਰਾਵਣ ਕਿੱਡਾ ਵੱਡਾ ਛਤਰਪਤੀ ਬਾਦਸ਼ਾਹ ਸੀ, ਅਧਿਕ ਮੈਨੇ ਕਿੱਡਾ ਬਹੁਤਾ, ਰਾਵਣ ਨਾਲ ਵੀ ਹੋਰ ਅਧਿਕ ਪਤੀ, ਅਧਿਕ ਬਹੁਤੇ ਛਤਰਪਤੀ ਰਾਜੇ ਹੋਰ ਕਿੰਨੇ ਹੋ ਲਏ, ਉਹ ਸਾਰੇ
ਖਿਣ ਮਹਿ ਗਏ ਬਿਲਾਤ,
ਉਹ ਖਿਣ ਵਿੱਚ ਹੀ ਚਲੇ ਗਏ ਨੇ ਇੱਥੋਂ, ਤੂੰ ਤਾਂ ਵੱਡਾ ਹੋਇਆ ਨਹੀਂ ਹਾਲੇ, ਮਾਲ ਕਬੀਰ ਸਾਹਿਬ ਕਹਿੰਦੇ। ਹਾਂਜੀ ਹਰ ਕੇ ਸੰਤ,
ਹਰ ਕੇ ਸੰਤ ਸਦਾ ਥਿਰ ਪੂਜੋ,
ਹਰੀ ਦੇ ਸੰਤ ਨੇ ਰਾਤ ਦਿਨ ਜਿਹੜੇ ਨਾਮ ਨੂੰ ਜਪਣ ਵਾਲੇ ਨੇ,
ਜੋ ਹਰ ਨਾਮ ਜਪਾਤ,
ਜਿਹੜੇ ਹਰੀ ਦੇ ਨਾਮ ਨੂੰ ਜਪਦੇ ਰਹਿੰਦੇ ਨੇ, ਉਹ ਸਦੀਵ ਸੁੱਤ ਨੇ ਇੱਥੇ, ਆ ਤੇਰੀ ਸਾਹਿਬ ਨਹੀਂ ਥਿਰ ਰਹਿਣੀ ਸਦਾ ਥਿਰ, ਉਹ ਸਦਾ ਥਿਰ ਨੇ ਜਿਹੜੇ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੰਤ ਸਾਧੂ ਨੇ ਹਰੀ ਦੇ। ਹਾਂਜੀ
ਜਨਕੋ ਕਿਰਪਾ ਕਰਤ ਹੈ ਗੋਬਿੰਦ,
ਸੋ ਪੂਜੋ ਉਹਨਾਂ ਨੂੰ ਤੈਨੂੰ ਵੀ ਚਾਹੀਦਾ ਪੂਜਾ ਕਰਨੀ ਚਾਹੀਦੀ ਹੈ। ਹਾਂਜੀ
ਤੇ ਸਤਸੰਗ ਮਿਲਾਤ,
ਤੇ ਜਿਹਨਕਾ ਕਿਰਪਾ ਕਰਤ ਹੈ ਗੋਬਿੰਦ, ਪਰ ਜਿਹਨਾਂ 'ਤੇ ਗੋਬਿੰਦ ਵਾਹਿਗੁਰੂ ਆਪ ਕਿਰਪਾ ਕਰ ਦੇਵੇ, ਉਹ ਪੁਰਸ਼ ਸਤਸੰਗਤ ਵਿੱਚ ਆ ਕੇ ਮਿਲਦੇ ਨੇ। ਹਾਂਜੀ
ਮਾਤ ਪਿਤਾ ਬੰਤਾ ਸੁੱਤ ਸੰਪਤ,
ਆ ਮਾਤਾ ਹੋ ਗਿਆ, ਪਿਤਾ ਹੋ ਗਿਆ, ਬੰਤਾ ਘਰ ਵਾਲੀ ਹੋ ਗਈ, ਸੁੱਤ ਪੁੱਤਰ ਹੋ ਗਏ, ਸੰਪਤ ਧਨ ਦੌਲਤ ਆਦਿਕ ਜਿੰਨੇ ਸਾਰੇ ਪਦਾਰਥ ਨੇ ਇਹਨਾਂ ਨੇ।
ਅੰਤਨ ਚਲਤ ਸੰਗਾਤ,
ਅੰਤ ਵੇਲੇ ਤੇਰੇ ਨਾਲ ਸੰਗੀ ਨਹੀਂ ਹੋਣਾ, ਚੱਲਣਾ ਨਹੀਂ ਨਾਲ।
ਕਹਿਤ ਕਬੀਰ ਰਾਮ ਭਜ ਬੌਰੇ,
ਇਸ ਕਰਕੇ ਬੌਰਿਆ ਕਮਾਇਆ ਫਿਰਦਾ ਹੈ, ਬਾਬਰਿਆ ਚੱਲਿਆ,
ਜਨਮ
ਰਾਮ ਦਾ ਭਜਨ ਕਰ, ਨਹੀਂ ਤਾਂ ਜੇ ਨਾ ਜਪਿਆ
ਜਨਮ ਅਕਾਰਥ ਜਾਤ,
ਤੇਰਾ ਜਨਮ ਅਕਾਰਥ ਵਿਅਰਥ ਹੀ ਜਾਵੇਗਾ। ਚਲੋ ਜੀ
ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ,
ਇਹ ਪਾਠ ਇਕੱਠੇ ਹੈ ਨਾ, ਰਾਜਾਸ਼ਰਮ ਪੜ੍ਹਨੇ ਨੂੰ, ਰਾਜਾਸ਼ਰਮ ਅੱਡ ਅੱਡ ਕਰਕੇ ਨਹੀਂ ਪੜ੍ਹਨਾ, ਰਾਜਾਸ਼ਰਮ ਇਉਂ ਨਹੀਂ ਪੜ੍ਹਨਾ, ਰਾਜਾਸ਼ਰਮ
ਰਾਜਾਸ਼ਰਮ
ਮਿਤ ਨਹੀਂ ਜਾਣੀ ਤੇਰੀ,
ਮਿਤ ਨਹੀਂ ਜਾਣੀ ਤੇਰੀ,
ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਇਹ, ਰਾਜਾ ਪਲੱਸ ਆਸ਼ਰਮ, ਇਹ ਰਾਜਾ ਰੂਪ ਤੇਰਾ ਜਿਹੜਾ ਆਸ਼ਰਮ ਹੈ ਸਥਾਨ ਹੈ, ਜਾਂ ਤੇਰੀ ਜਿਹੜੀ ਰਾਜਧਾਨੀ ਹੈ ਉਹਦੀ ਮਿਣਤੀ ਨਹੀਂ ਜਾਣੀ ਜਾਂਦੀ। ਹਾਂਜੀ
ਤੇਰੇ ਸੰਤਨ ਕੀ ਹੋ,
ਪਰਮੇਸ਼ਰ ਦੀ ਰਾਜਧਾਨੀ। ਹਾਂਜੀ ਮਿਤ ਮੈਨੇ ਮਰਜ਼ਾਦਾ, ਉਹਦੀ ਮਰਜ਼ਾਦਾ ਨਹੀਂ ਜਾਣੀ ਜਾਂਦੀ। ਹਾਂਜੀ
ਤੇਰੇ ਸੰਤਨ ਕੀ ਹੋ ਚੇਰੀ,
ਹਾਂ ਕੀ ਤੇਰੇ ਸੰਤਨ ਕੀ ਹੋ ਚੇਰੀ,
ਹੋ ਚੇਰੀ,
ਇਸ ਕਰਕੇ ਮੈਂ ਤੇਰੇ ਸੰਤਾਂ ਦੀ ਦਾਸੀ ਹਾਂ ਮਹਾਰਾਜ ਜੀ। ਫਿਰ ਰਾਜਧਾਨੀ ਕਹੀ ਜੀ, ਜਿਹੜਾ ਕਿਹਾ ਸੀ ਰਾਜਧਾਨੀ ਦੀ ਮਿਤ ਨਹੀਂ ਜਾਣੀ ਜਾਂਦੀ, ਕਿੱਦਾਂ ਦੀ ਰਾਜਧਾਨੀ ਹੈ ਅੱਗੇ ਦੱਸਣਗੇ।
ਰਹਾਉ ਹਸਤੋ ਜਾਏ ਸੁਰੋਵਤ ਆਵੈ,
ਉਹਦੀ ਜੀ ਰਾਜਧਾਨੀ ਦਾ ਐਸਾ ਨਾ ਜੀ, ਹਸਤੋ ਜਾਏ ਜਿਹੜੇ ਹੱਸਦੇ ਜਾਂਦੇ ਸੀ, ਸੋ ਰੋਵਤ ਆਵੈ ਉਹ ਤਾਂ ਰੋਂਦੇ ਆਉਂਦੇ ਨੇ, ਐਸੀ ਤੇਰੀ ਕੁਦਰਤ ਹੈ, ਐਸੀ ਤੇਰੀ ਰਾਜਧਾਨੀ ਹੈ। ਹਾਂਜੀ
ਰੋਵਤ ਜਾਏ ਸੁ ਹੱਸੈ,
ਜਿਹੜੇ ਰੋਂਦੇ ਜਾਂਦੇ ਸੀ ਉਹ ਹੱਸਦੇ ਆਉਂਦੇ ਨੇ। ऐसी तेरी कुदरत महाराज तेरी रजा है। जब मैं कोई मुकदमा वास्ते गया उन्हें तो आस थी ना भी मैं जित के आऊँगा, हसदा जाता सी, हो गया वो उल्ट रो रोंदा हों, तो जड़े रोंद जाते खतरा से भी साढ़े उल्ट होगा उन्होंने हक च हो गया हसद आते ऐसी खेल बरता दिता है। हाँ जी संसार की, हाँ जी तेरी राजधानी में ऐसा का हुक्म चल रहा महाराज सारी संसार दे विच। अगे
वस्तु होए होए सो उजर,
हाँ जड़े बसे हुए से वो तो महाराज उजड़ जाते हैं, सस्से नूं होड़ा भी है ना औंकड़ भी है औंकड़ नाल उचारण जां सांझी वास। सो वस्तु होए होए सो उजर,
वस्तु होए होए सो
जड़े बसदे रसदे से वो उजड़ गए, उजर
उजर होए सो बसा
जड़े उजड़े हुए से वो बस गए। जिमें गुरु पंजवें पातशाह खान साहब खान पिंड को गए ना तन तारण तो शराबा पी के मुजरे कर रहे थे, अनेरी आई बहुत जोर दी, माने कहा साडे सिखां नूं भाई खुला समा ठहर लैण दिओ तुहाडे पिंड च, गाला कढ़न लग गए पुठे बोले, तो वह पिंड ते खाना दा खान जिहड़ा सी उजड़ गया। छापरी नाले छापरी पिंड है जिथे छपरी पाई हुई सी उहदा नाम हाले छपरी छापरी पिंड रख दिता, वह हुण इस वेले घुग वसदा है, खाना दा पिंड जिहड़ा सी उजड़ गया। सो खान खान छापरी सो इउं उहनां दे हुक्म नाल उजड़ गया तो छापरी घुग वसदा है। तो महाराज ने कहा भी इत्थे छेवें पातशाह आउणगे खूह लाउणगे अठ कोणा खूह लाउणगे, अठ कोणा खूह लग्गिया हुण उत्थे वरद लैणगे वी जिहड़ी माई नूं अठराहे की बीमारी है वह इत्थे आ के इशनान करे खूह ते दूर होवेगी। सो ऐसे बख्शां वरने कीतियां ने अठराहे की, अठवें दिन बाद पुत्र मर जाना वो एक बीमारी है अठराहा, हाँ अठ दिन का पुत्र होना तो म जन्म तो दे देना जिन अठ दिन का होया तो मर गया, ये भी एक बीमारी औरतों सो महाराज कहते हाँ जी हाँ इं अठ महीने का होकर मर जाना अठ दिन का होकर मर जाना अठारह दिन का होकर मर जाना इं ये अठराहे की बीमारी उत्थे बख्शी की महाराज जी ने, ये नहीं जड़ा इतने स्नान करूगा कि ऐसी नहीं होगी। सो भाव बस तो होए बसदा होया उजाड़ दिंदा उजड़दियां बसा दिंदा है, खान छापर खान छाप खाना दा पिंड उजड़िया तो छापरी वसदा है। हाँ जी
जल ते थल कर थल ते कूआ,
हाँ जलां तो थल कर दिंदा है, जिथे जल सी पहला समुंदर सी नदियां सी उत्थे थल बनाते, नदियां विच टिब्बे दिखा लिया आपां पिछे पढ़िया सी ना, आ जिहड़ी रावी दरिया सी डेरा साहब दे किसे वेले बहुत नेड़े वगदी सी बहुत दूर चल गई है उत्थे टिब्बे हो गए थल बन गया जितों दी वगदी सी। आ ब्यास देखो तुसी ब्यास किसे वेले गोइंदवाल साहब नाल बिल्कुल खह के लंघदी सी हुण बहुत दूर चल गया उत्थे टिब्बे हो गए पिछे। इस करके जलां नूं जलां वाले थावां ते थल कर दिंदा है, थलां ते जिहड़ा सी कूआ बना दिंदा खूह बना दिंदा है। हाँ जी
कूप ते मेर करावै
खूह वाले थावां नूं जां जिहड़े सागर वाले थां ने उहनां नूं पहाड़ बना दिंदा मेर। हाँ जी
धरती ते आकाश चढ़ावै
धरती तो आकाश नूं चढ़ा दिंदा कईआं नूं भाव सुरग च भेज दिंदा है, चढ़े आकाश
चढ़े आकाश गिरावै
आकाश ते चढ़िआं नूं फिर थले गिर दिंदा है। जिवें जजाति राजा जिहड़ा सी सुरग विच चलिआ गिआ बड़ा तीर तीर ते उहने जिहड़ा सी ना जग कीता सुरग लैण वास्ते, तीर मारदा सी जिथे तीर जा डिगदा उत्थे जग कर देणा, फिर अगर तीर मारना चाहिए तीर जा डिगना जग कर देना, तीर तीर ते जग किया जजाति बादशाह ने राज लैण वास्ते स्वर्ग का चलिया गया। इंद्र नूं फिक्र पै गया सो कह जदों राज सामभ लिया विष्णु कोल नठ के गया इंद्र कहिंदा जी रा इहदा इहनां ने सामभ लिया के इहनूं फिक्र पैंदा सी, इस तरह करके विष्णु कहिंदा भी हुण इदां कर जे इहनूं डिगणा ना इत्थों स्वर्ग चों तो इहदी इहनूं कह भी बाज वा बड़ी तुहाडी जिहड़ी है वडियाई करो उहदी जाके, तो वडियाई च जां उहनूं पुछ भी तुसीं किवें दा स्वर्ग दा राज पर लिया, उह आपणी वडियाई करूगा तैनूं पता मैं किन्ने जग कीते ने, इउं हंकार च बोलिया उत्थे हंकार करके स्वर्ग चों डिगणा पिया। सो इस करके चढ़े आकाश गिरावै है गिरा दिंदा है स्वर्ग च गया नूं भी,
पैखारी ते राज करावै
पैखारी नहीं पेखारी
ਭੇਖਾਰੀ ਅਤੇ ਰਾਜ ਕਰਾਵੈ
ਭਿਖਾਰੀਆਂ ਨੂੰ ਰਾਜ ਬਖਸ਼ ਦਿੰਦਾ ਹੈ, ਜਿਵੇਂ ਬਖਸ਼ਿਆ ਨਾ ਸੱਤਵੇਂ ਪਾਤਸ਼ਾਹ ਜੀ ਨੇ, ਉਹ ਕਾਲੇ ਦੇ ਭਤੀਜੇ ਸੀ ਦੋ, ਭਾਈ ਰੂਪ ਚੰਦ ਦੇ ਪੁੱਤਰ ਸੀ, ਜਿਨ੍ਹਾਂ ਦਾ ਨਾਂ ਸੀ ਫੂਲ ਅਤੇ ਸੰਦਲੀ, ਮਾਲਵੇ ਵਿੱਚ ਰਹਿਣ ਵਾਲੇ। ਕਾਲੇ ਦੇ ਭਤੀਜਿਆਂ ਦਾ ਜਾਂ ਰੂਪ ਚੰਦ ਦੇ ਪੁੱਤਰਾਂ ਦਾ ਨਾਂ ਸੀ ਇੱਕ ਨੌ ਸੰਦਲੀ, ਇੱਕ ਨੌ ਫੂਲ। ਛੋਟੀ ਉਮਰ ਸੀ, ਘਰੇ ਗਰੀਬੀ ਆ ਗਈ ਬਹੁਤੀ, ਅਤੇ ਪਿਓ ਉਹਨਾਂ ਦਾ ਚੜ੍ਹਾਈ ਕਰ ਗਿਆ, ਮਾਂ ਵੀ ਚੜ੍ਹਾਈ ਕਰ ਗਈ ਦੋਵਾਂ ਦੀ। ਅਤੇ ਕਾਲਾ ਜਿਹੜਾ ਸੀ ਆਪਣੇ ਭਤੀਜਿਆਂ ਨੂੰ ਹਰਿਰਾਏ ਸਾਹਿਬ ਮਹਾਰਾਜ ਜੀ ਮਾਲ ਵਿੱਚ ਗਏ ਨੇ, ਅਤੇ ਉੱਥੇ ਫਿਰ ਇਹ ਉਹਨਾਂ ਦੋਹਾਂ ਹੀ ਆਪਣੇ ਭਤੀਜਿਆਂ ਨੂੰ ਇੱਕ ਨੂੰ ਤਾਂ ਕੰਧੇ 'ਤੇ ਬਿਠਾ ਲਿਆ, ਇੱਕ ਨੂੰ ਉਂਗਲੀ ਫੜ ਕੇ ਜਿਹੜਾ ਸੀ ਨਾਲ ਲਿਆਂਦਾ। ਰਸਤੇ 'ਚ ਸਿਖਾ ਤਾ ਉਹਨਾਂ ਨੂੰ ਵੀ ਜਦੋਂ ਹਰਿਰਾਏ ਸਾਹਿਬ ਮਹਾਰਾਜ ਅੱਗੇ ਜਾਵੋਗੇ ਨਾ, ਨਮਸਕਾਰ ਕਰਿਓ ਪਹਿਲਾਂ, ਮੱਥਾ ਟੇਕਿਓ, ਮੱਥਾ ਟੇਕ ਕੇ ਫਿਰ ਉਦੋਂ ਬਾਅਦ ਤੁਸੀਂ ਆਪਣੇ ਢਿੱਡ ਵਜਾਇਓ। ਜਦੋਂ ਢਿੱਡ ਵਜਾਓਗੇ ਮਹਾਰਾਜ ਪੁੱਛਣਗੇ ਵੀ ਕਿ ਢਿੱਡ ਕਿਉਂ ਵਜਾਉਂਦੇ ਆ, ਅਤੇ ਉਸ ਵੇਲੇ ਫਿਰ ਮੈਂ ਬੇਨਤੀ ਕਰੂੰਗਾ। ਦੋਵਾਂ ਨੂੰ ਸਿਖਾ ਕੇ ਲੈ ਗਿਆ, ਮਹਾਰਾਜ ਹਜ਼ੂਰ ਆਏ, ਮੱਥਾ ਟਿਕਾਇਆ ਦੋਵਾਂ ਦਾ, ਅਤੇ ਉਤਰਿਆ ਜਦ ਦੋਵੇਂ ਜਿਹੜੇ ਸੀ ਨਮਸਕਾਰ ਕਰਕੇ ਦੋਵੇਂ ਢਿੱਡ ਵਜਾਉਣ ਲੱਗ ਗਏ, ਸੰਦਲੀ ਵੀ ਫੂਲ ਵੀ। ਮਹਾਰਾਜ ਕਹਿੰਦੇ ਕਾਲਿਆ ਕੀ ਗੱਲ ਢਿੱਡ ਵਜਾਉਂਦੇ ਆ? ਮਹਾਰਾਜ ਕੀ ਕਰਨ, ਢਿੱਡ ਵਜਾਉਣੇ ਨਹੀਂ ਭੁੱਖੇ ਹੁਣ, ਗਰੀਬੀ ਦੇ ਦੱਬੇ ਹੋਏ ਆ, ਨਾ ਮਾਂ ਹੈ ਨਾ ਪਿਓ ਹੈ, ਗਰੀਬੀ ਦੇ ਮਾਰੇ ਹੋਏ ਨੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਐਂ ਨਾ ਕਹਿ ਕਾਲਿਆ, ਆ ਜਿਹੜਾ ਤਾਂ ਉੱਚਾ ਬਿਠਾਇਆ ਨਾ ਮੋਢੇ 'ਤੇ, ਇਹ ਤਾਂ ਬਹੁਤ ਉੱਚਾ ਵੱਡਾ ਰਾਜਾ ਬਣੂਗਾ, ਵਚਨ ਕਰ ਦਿੱਤੇ। ਇਹਦੀ ਜਿਹੜੀ ਅਗਲੀ ਵੰਸ਼ ਹੋਊਗੀ ਨਾ, ਇਹ ਬਹੁਤ ਵੱਡੇ ਰਾਜਾ ਬਣਨਗੇ। ਆ ਜਿਹੜਾ ਹੇਠਾਂ ਖੜ੍ਹਾ ਸੀ ਉਹਨੂੰ ਕਹਿੰਦੇ ਇਹ ਵੀ ਚੌਧਰੀ ਬਣੂਗਾ, ਇਹ ਵੀ ਰਾਜ ਕਰੂਗਾ। ਇਉਂ ਫਿਰ ਜਿਹੜੇ ਸੀ ਆ ਜਿਹੜੇ ਸੀ ਫੂਲਕਿਆਂ ਦੇ, ਫਿਰ ਜਿਹੜੇ ਸੀ ਫੂਲਕਿਆਂ ਦੀਆਂ ਤਿੰਨ ਰਾਸਤਾਂ ਬਣੀਆਂ, ਪਟਿਆਲਾ, ਨਾਭਾ ਅਤੇ ਜੀਂਦ। ਇਹ ਉਹਨਾਂ ਨੇ ਰਾਜ ਕੀਤਾ ਕਿ ਫਿਰ ਫੂਲਕਿਆਂ ਨੇ, ਜਿਨ੍ਹਾਂ ਦੇ ਵੱਡੇ ਸੀ ਭਾਈ ਤਲੋਕਾ, ਤਲੋਕੇ ਨੇ ਨਾਭਾ ਵਸਾਇਆ, ਅਤੇ ਉਹ ਜਿਹੜਾ ਦੂਜਾ ਸੀ ਰਾਮਾ, ਅਤੇ ਉਹਨੇ ਜਿਹੜਾ ਸੀ ਪਟਿਆਲਾ ਵਸਾਇਆ। ਉਹਦਾ ਪੁੱਤਰ ਅੱਗੇ ਆਲਾ ਸਿੰਘ ਹੋਇਆ, ਜਿੱਥੋਂ ਕਹੋਗੇ ਪੱਟ ਆਲਾ ਪਟਿਆਲਾ ਬਣਿਆ। ਅਤੇ ਜਿਹੜਾ ਸੀ ਦੂਜਾ ਸੰਦਲੀ, ਉਹਨੇ ਫਿਰ ਜਿਹੜਾ ਸੀ ਨਾਭਾ ਅਤੇ ਲੋਕੇ ਨੇ, ਅਤੇ ਜੀਂਦ ਜਿਹੜਾ ਸੀ, ਦੋ ਰਿਆਸਤਾਂ ਉਹਨਾਂ ਨੇ ਕਾਇਮ ਕੀਤੀਆਂ, ਰਾਜ ਉਹਨਾਂ ਦੇ ਬਣੇ ਮਹਾਰਾਜ ਦੇ ਬਚਨਾਂ ਸਦਕੇ। ਸੋ ਭਿਖਾਰੀ ਥੇ ਨਾ ਕਿਤਨਾ ਦੇ, ਭਿਖਾਰੀ ਅਤੇ ਰਾਜ ਕਰਾਵੈ, ਭਿਖਾਰੀਆਂ ਨੂੰ ਰਾਜ ਬਖਸ਼ ਦਿੱਤਾ,
ਰਾਜਾ ਅਤੇ ਭਿਖਾਰੀ
ਅਤੇ ਰਾਜਾ ਨੂੰ ਭਿਖਾਰੀ ਬਣਾ ਦਿੰਦਾ। ਹਾਂਜੀ,
ਖਲ ਮੂਰਖ ਅਤੇ ਪੰਡਿਤ ਕਰਬੋ,
ਜਿਹੜਾ ਖਲ ਮੂਰਖ ਹੈ, ਅਤਿ ਮੂਰਖ ਹੈ, ਭਾਵ ਖਲ ਮੂਰਖ ਬਣੇ ਅਤਿ ਮੂਰਖ ਹੈ, ਉਹਨੂੰ ਤਾਂ ਪੰਡਿਤ ਬਣਾ ਦਿੰਦਾ, ਵਿਦਵਾਨ ਬਣਾ ਦਿੰਦਾ। ਹਾਂਜੀ,
ਪੰਡਿਤ ਅਤੇ ਮੁਗਦਾਰੀ,
ਜਿਹੜਾ ਵਿਦਵਾਨ ਹੈ ਉਹਨੂੰ ਮੁਗਧ ਬਣਾ ਦਿੰਦਾ।
ਨਾਰੀ ਅਤੇ ਜੋ ਪੁਰਖ ਕਰਾਵੈ,
ਜੋ ਚਾਹਵੇ ਨਾਰੀ ਤੋਂ ਪੁਰਖ ਬਣਾ ਦਿੰਦਾ। ਪੁਰਖਣ ਅਤੇ
ਜੋ ਨਾਰੀ
ਉਹ ਚਾਹਵੇ ਪੁਰਖਾਂ ਤੋਂ ਨਾਰੀ ਬਣਾ ਦਿੰਦਾ। ਸਾਡੇ ਇੱਕ ਸਮਾਣੇ ਦਾ ਸਿੰਘ ਸੀ, 4 ਸਾਲ ਪਹਿਲਾਂ ਦੀ ਗੱਲ ਹੈ, ਫਰੀ ਮੋਟਰ ਸੀ ਇੱਥੇ, ਜਦੋਂ ਉੱਥੇ ਫੈਡਰੇਸ਼ਨ ਦਾ ਆਗੂ ਸੀ ਉਹ ਸਮਾਣੇ ਵਾਲਾ, ਅਤੇ ਉਹਦੇ ਘਰੋਂ ਬੀਬਾ ਉਦੋਂ ਚਲੋ ਪ੍ਰੈਗਨੈਂਟ ਹੋਏ, ਚੈੱਕਅਪ ਕਰਾਇਆ, ਕਹਿੰਦੇ ਲੜਕੀ ਹੈ, ਅਤੇ ਕਹਿੰਦਾ ਜੀ ਅਬੋਰਸ਼ਨ ਕਰਾ ਦੀਏ। ਲੜਕੀ ਦੇ ਵਾਲੀ ਵਿਸ਼ਵਾਸ ਵਾਲੀ ਸੀ, ਕਹਿੰਦੀ ਮੈਂ ਇਸੇ ਨੂੰ ਮੁੰਡਾ ਜਾਣ ਕੇ ਪਾਲੂੰਗੀ, ਮੈਂ ਨਹੀਂ ਐਸਾ ਕਰਨ ਦੇਣਾ, ਜਿਹੜ ਰਹੀ ਮੈਂ ਇਸ ਨੂੰ ਆਪਣਾ ਪੁੱਤਰ ਸਮਝੂੰਗੀ। ਚਲੋ ਜਦੋਂ ਜਨਮ ਲਿਆ ਤਾਂ ਬੇਟੇ ਨੇ ਜਨਮ ਲਿਆ, ਥੀਜਤਾਂ ਵਗੈਰਾ ਵਿੱਚ ਲੜਕੀ ਸੀ। ਸੋ ਜੇ ਉਹ ਬੱਚੀ ਨੇ ਉਹਨੂੰ ਪੁੱਤਰ ਜਾਣ ਕੇ ਸਮਝਣਾ ਕੀਤਾ, ਅਤੇ ਨਾਰੀ ਤੋਂ ਪੁਰਖ ਮਹਾਰਾਜ ਬਣਾ ਦਿੱਤਾ, ਉਹ ਲੜਕਾ ਬਣਾ ਦਿੱਤਾ, ਉਹ ਜੇ ਚਾਹਵੇ ਐਸਾ ਕਰ ਦਿੰਦਾ।
ਕਹੋ ਕਬੀਰ ਸਾਧੂ ਕੋ ਪ੍ਰੀਤਮ,
ਮਹਾਰਾਜ ਕਹਿੰਦੇ ਸਾਧੂਆਂ ਦਾ ਪ੍ਰੀਤਮ ਆਹ, ਸਾਧੂਆਂ ਨੂੰ ਪਿਆਰ ਕਰਨ ਵਾਲਾ ਹੈ।
ਤਿਸ ਮੂਰਤ ਬਲਿਹਾਰੀ,
ਹੇ ਮਹਿਗੁਰੂ ਤੇਰੀ ਉਸ ਮੂਰਤੀ ਤੋਂ ਮੈਂ ਵੀ ਬਲਿਹਾਰ ਜਾਂਦਾ, ਹਾਂਜੀ ਸਰੂਪ ਤੋਂ ਤੇਰੇ ਤੋਂ ਕੁਰਬਾਨ ਜਾਂਦਾ। ਬਸ ਇੱਥੇ ਤੱਕ ਸੀ, ਸਾਰੇ ਇਕੱਠਾ ਪੜ੍ਹ ਲਓ ਸ਼ਬਦ ਨੂੰ ਹੁਣ ਮੁੜ ਤੋਂ ਲੈ ਕੇ। ਹਾਂਜੀ, ਰਾਜਾ ਕਿਵੇਂ ਬੋਲਣ ਲੱਗੇ ਦੱਸਿਓ,
ਰਾਜਾਸ਼ਰਮ,
ਹਾਂ ਇਕੱਠਾ ਪੜ੍ਹ, ਰਾਜਾਸ਼ਰਮ,
ਰਾਜਾਸ਼ਰਮ,
ਮਿਤ ਨਹੀਂ ਜਾਣੀ ਤੇਰੀ, ਰਾਜਾਸ਼ਰਮ ਨੂੰ ਸੰਬੋਧਨ ਕਰਕੇ ਫਿਰ ਪੜ੍ਹ ਲਓ, ਰਾਜਾਸ਼ਰਮ, ਮਿਤ ਨਹੀਂ ਜਾਣੀ ਤੇਰੀ, ਅੱਗੇ
ਤੇਰੇ ਸੰਤਨ ਕੀ ਹੋ ਚੇਰੀ,
ਹਾਂ ਕਈ ਹੋਂ ਤੇ ਰੁਕਣ ਲੱਗੇ ਸੀ, ਕੀ ਤੇ ਰੁਕੋ, ਤੇਰੇ ਸੰਤਨ ਕੀ,
ਤੇਰੇ ਸੰਤਨ ਕੀ ਹੋ ਚੇਰੀ, ਰਹਾਓ ਹਸਤੋ ਜਾਏ ਸੁਰੋਵਤ ਆਵੇ, ਰੋਵਤ ਜਾਏ ਸੁਹਸੇ,
ਵਸਤੁ ਹੋਏ ਹੋਏ ਸੋ ਉਪਜ
ਤਲ ਤੇ ਕੂਆ ਉਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ ਚੜਾਵੈ ਚੜੇ ਆਕਾਸ ਗਿਰਾਵੈ
ਚੜੇ ਨੀ ਪਾਲਣਾ ਚੜੇ 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 ਚੜੇ
ਚੜੇ
ਚੜੇ ਨੀ ਨਾ ਪਾਲਣਾ ਢੱਡਾ ਕੜਾੜਾ ਫਿਰ ਉਹੀ ਬੋਲੋ ਨਾ ਚੜੇ ਨਹੀਂ ਇਹਨੂੰ ਦੁਬਾਰੇ ਪੜੋ ਧਰਤੀ ਤੇ ਇੱਥੋਂ ਸ਼ੁਰੂ ਕਰੋ ਕਿਉਂ ਆੜੇ ਨੇ ਕੰਨਾਂ ਕਿਉਂ ਨਹੀਂ ਲਾਉਂਦੇ ਆਕਾਸ਼ ਬਣੀ ਜਾਂਦੇ ਆ ਆਕਾਸ਼ ਪੜ ਦਿਓ ਫਿਰ ਆਕਾਸ਼ ਕੰਨਾਂ ਲਾਓ ਆੜੇ ਨੂੰ ਹੈ ਜੀ ਦੂਜੇ ਬਾਰੇ ਸਾਰਿਆਂ 'ਤੇ ਨਹੀਂ ਹੈਗਾ ਕਿਸੇ ਕੋਲ ਹੈਗਾ ਅੱਛਾ ਸਾਡੇ ਕੋਲ ਤਾਂ ਹੈਗਾ ਚਲੋ ਫਿਰ ਉੱਦਾਂ ਪੜੋ ਫਿਰ ਠੀਕ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ ਅੱਛਾ ਹੈ ਨਹੀਂ ਇੱਥੇ ਕਰਨਾ ਚੜੇ ਆਕਾਸ਼ ਗਿਰਾਵੈ ਫਿਰ ਉੱਦਾਂ ਪੜੋ ਚਲੋ ਅੱਗੇ ਹੁਣ
ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ
ਠੀਕ
ਕਲ ਮੂਰਤ ਤੇ ਪੰਡਿਤ ਕਰੋ ਪੰਡਿਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਕਹੋ ਕਬੀਰ
ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।